And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ ਆ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ ਯਾਰ। ਅੱਜ ਜਿਹੜੇ GDP ਦੇ ਨੰਬਰਸ ਆਏ ਨੇ ਸਟੈਟ ਕੈਨੇਡਾ ਨੇ ਰਿਲੀਜ਼ ਕੀਤੇ, ਉਹਦੇ ਵਿੱਚੋਂ ਆਫਕੋਰਸ ਕੈਨੇਡੀਅਨ ਆਰਥਿਕਤਾ ਦੀ ਕਾਰਗੁਜ਼ਾਰੀ ਕੋਈ ਬਹੁਤੀ ਵਧੀਆ ਹੈ ਨਹੀਂ, ਪਰ ਇਹਦਾ ਸੰਕੇਤ ਇੱਕ ਇਹ ਵੀ ਬਣਦਾ ਕਿ ਮਤਲਬ 17 ਸਤੰਬਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਰੇਟ ਦੇ ਵਿੱਚ ਕਟੌਤੀ ਕਰਨ ਦੇ ਆਸਾਰ ਥੋੜ੍ਹੇ ਜਿਹੇ ਵੱਧ ਗਏ ਨੇ। ਸੋ ਸਾਰੀ ਗੱਲ ਜੇ ਆਪਾਂ ਕਰੀਏ, ਇਕੱਲੇ ਜੂਨ ਦੇ ਮਹੀਨੇ ਦੇ ਵਿੱਚ, ਜਸਟ ਇਨ ਦ ਮੰਥ ਆਫ ਜੂਨ, ਇਕੋਨਮੀ ਦੇ ਵਿੱਚ 0.1% ਦੀ ਕੰਟਰੈਕਸ਼ਨ ਹੋਈ ਆ, ਕਿਉਂਕਿ ਜੂਨ ਦੇ ਨੰਬਰ ਆ ਗਏ, ਇਹਦੇ ਨਾਲ ਸਾਡੇ ਕੋਲ ਹੁਣ ਸੈਕਿੰਡ ਕੁਆਟਰ ਦੇ ਨੰਬਰਸ ਵੀ ਆ ਗਏ ਨੇ। ਸੋ ਅਪ੍ਰੈਲ ਤੋਂ ਲੈ ਕੇ 30 ਜੂਨ ਨੂੰ ਖਤਮ ਹੋਏ ਤੱਕ ਦੇ ਜਿਹੜੇ 3 ਮਹੀਨੇ ਨੇ, ਉਹਦੇ ਵਿੱਚ ਵਾਸੂ ਜੀ ਕੈਨੇਡੀਅਨ ਆਰਥਿਕਤਾ ਔਨ ਐਨ ਐਨੂਅਲਾਈਜ਼ਡ ਬੇਸਿਸ 1.6% ਕੰਟਰੈਕਟ ਕੀਤੀ ਆ, ਅਤੇ ਇਹ 7 ਕੁਆਟਰਾਂ ਦੇ ਵਿੱਚ ਪਿਛਲੇ 21 ਮਹੀਨਿਆਂ ਦੇ ਵਿੱਚ ਇਹ ਪਹਿਲੀ ਵਾਰ 3 ਮਹੀਨੇ ਦਾ ਸਮਾਂ ਹੈ ਕਿ ਇਕੋਨਮੀ ਦੇ ਵਿੱਚ ਕੰਟਰੈਕਸ਼ਨ ਹੋਈ ਹੋਵੇ।
ਯਾ ਸੋ ਜੇ ਤੁਸੀਂ ਵੈਸੇ ਦੇਖੋ ਕਿ ਲਗਾਤਾਰ 3 ਮਹੀਨਿਆਂ ਦੇ ਵਿੱਚ, ਸੋ ਬੈਕ ਟੂ ਬੈਕ 3 ਕੰਜ਼ੈਕਟਿਵ ਮੰਥਸ ਦੇ ਵਿੱਚ ਕੰਟਰੈਕਸ਼ਨ ਹੋਈ ਹੋਵੇ, ਇਹ 3 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ।
ਰਾਈਟ, ਓਕੇ।
ਸੋ ਕੋਈ ਕੁਆਟਰਲੀ ਕੰਟਰੈਕਸ਼ਨ ਹੋਈ ਆ, ਇਹ 7 ਕੁਆਟਰਸ ਵਿੱਚ ਪਹਿਲੀ ਵਾਰ ਹੋਇਆ
ਜੀ, ਤੇ ਹਰ ਮਹੀਨਾ ਉਸ ਕੁਆਟਰ ਦਾ,
ਹਾਂ, ਕੰਟਰੈਕਸ਼ਨ ਹੋਈ ਹੋਵੇ, ਇਹ 3 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ। ਸੋ 1.6% ਕੰਟਰੈਕਟ ਕੀਤੀ ਹੈ ਸੈਕਿੰਡ ਕੁਆਟਰ ਦੇ ਵਿੱਚ ਇਕੋਨਮੀ
ਜੀ,
ਤੇ ਪਹਿਲੇ ਕੁਆਟਰ ਦੀ GDP ਦੇ ਨੰਬਰਸ ਵੀ ਜੋ ਦੱਸਿਆ ਗਿਆ ਸੀ ਵੀ 2.2% ਗਰੋਥ ਹੋਈ ਆ,
ਉਹ ਵੀ
ਉਹਨੂੰ ਰਿਵਾਈਜ਼ ਡਾਊਨ ਕੀਤਾ ਗਿਆ, ਉਹ ਹੁਣ 2% ਤੇ ਆ ਗਈ ਗਰੋਥ
ਜੀ।
ਸੋ 2.2% ਤੋਂ ਘੱਟ ਕੇ 2% ਤੇ ਆ ਗਈ ਆ। ਬਾਕੀ ਵਿਜੇ ਜੀ, ਸੋ
ਇਹਦਾ ਜਿਹੜਾ ਅਸਰ ਬੈਂਕ ਆਫ ਕੈਨੇਡਾ 'ਤੇ, ਕਿਉਂਕਿ ਉਹ ਕਈਆਂ ਨੂੰ ਇਸ ਗੱਲ ਦਾ ਹੋਏਗਾ ਕਿ ਬੈਂਕ ਆਫ ਕੈਨੇਡਾ ਨੇ ਦੇਖੋ 17 ਤਰੀਕ ਨੂੰ ਰੇਟ ਅਨਾਊਂਸਮੈਂਟ ਕਰਨੀ ਆ, ਤਾਂ ਹੁਣ ਵਾਸੂ ਜੀ ਰੇਟ ਕੱਟ ਦੇ ਅਸਾਰ ਵੱਧ ਕੇ 48% ਹੋ ਗਏ ਨੇ।
ਯਾ ਸੋ ਪਹਿਲਾਂ 40% ਸੀਗੇ, ਕਹਿੰਦੇ ਹੁਣ ਆਲਮੋਸਟ 50% ਚਾਂਸ ਹੈਗਾ, 50-50 ਹੈ ਕਿ ਅਗਲੇ ਮਹੀਨੇ ਰੇਟ ਕੱਟ ਹੋਏਗਾ ਕਿ ਨਹੀਂ, ਪਰ ਹੁਣ ਇੱਕ ਬਣ ਰਿਹਾ ਮਾਹੌਲ ਜਿਹਾ ਰੇਟ ਕੱਟ ਦਾ, ਕਿਉਂਕਿ ਅਮਰੀਕਾ ਵਾਲੇ ਪਾਸਿਓਂ ਵੀ ਜਰੋਮ ਪਾਵਲ ਨੇ ਜਿਹੜਾ ਆਪਣਾ ਐਡਰੈਸ ਦਿੱਤਾ ਸੀ, ਐਨੂਅਲ ਐਡਰੈਸ, ਉਹਦੇ ਵਿੱਚ ਉਹਨਾਂ ਨੇ ਹਿੰਟ ਜਿਹਾ ਦੇ ਦਿੱਤਾ ਸੀ ਕਿ ਸ਼ਾਇਦ ਅਗਲੇ ਮਹੀਨੇ ਅਮਰੀਕਾ ਵਾਲੇ ਵੀ ਰੇਟ ਕੱਟ ਕਰਨ।
ਜਿਸ ਦਿਨ ਉਹਨਾਂ ਨੇ ਇਹ ਗੱਲ ਆਖੀ ਸੀ, ਉਸ ਦਿਨ ਸਟਾਕ ਮਾਰਕੀਟ 900 ਪੁਆਇੰਟ ਚੜ ਗਈ ਸੀ।
ਹਾਂਜੀ, ਅਤੇ ਇੱਥੇ ਵੀ ਆਪਣੇ ਜਿੰਨੇ ਵੀ ਕੋਈ ਡੇਟਾ ਸੈਟਸ ਰਿਲੀਜ਼ ਹੋ ਰਹੇ ਨੇ, ਉਹਨਾਂ ਦੇ ਵਿੱਚ ਵੀ ਹੁਣ ਇਸੇ ਤਰ੍ਹਾਂ ਦੇ ਸੰਕੇਤ ਆ ਰਹੇ ਨੇ। ਜਿਹੜਾ ਲਾਸਟ ਡੇਟਾ ਸੈੱਟ ਕਿਹੜਾ ਆਇਆ ਸੀ, ਉਹਦੇ 'ਚ ਵੀ ਇਹੀ ਕਿਹਾ ਗਿਆ ਸੀ ਵੀ ਮਨੀ ਮਾਰਕੀਟਸ 'ਚ ਹੁਣ ਰੇਟ ਕੱਟ ਦੇ ਚਾਂਸਿਸ 40% ਤੋਂ ਵੱਧ ਕੇ 48%
ਜੋਬ ਨੰਬਰ ਸੀ,
ਜੋਬ ਨੰਬਰ
ਜਦੋਂ 40,800 ਜੋਬਸ ਦੀ ਕਟੌਤੀ ਹੋ ਗਈ ਸੀ,
ਤੇ ਉਦੋਂ ਵੀ ਇਹੀ ਕਿਹਾ ਗਿਆ ਸੀ ਤੇ ਚਾਂਸ ਉਦੋਂ ਵੀ 40% ਤੋਂ ਵੱਧ ਕੇ 48-49% ਤੇ ਪਹੁੰਚਿਆ ਸੀ, ਫਿਰ ਮਤਲਬ ਫਿਰ ਵਾਪਸ 40 ਤੇ ਆ ਗਿਆ। ਹੁਣ ਅੱਜ ਵੀ ਇਹੀ ਦੱਸਿਆ ਜਾ ਰਿਹਾ ਕਿ ਚਾਂਸ ਹੁਣ 40 ਤੋਂ ਵੱਧ ਕੇ 48% ਹੋ ਗਿਆ ਰੇਟ ਕੱਟ ਦਾ। ਤੇ ਵਿਜੇ ਜੀ, ਸੋ ਜਿਵੇਂ ਤੁਸੀਂ ਦੱਸਿਆ ਵੀ ਜੂਨ ਦੇ ਵਿੱਚ 0.1% ਦੀ ਗਿਰਾਵਟ ਆਈ ਆ, ਕੰਟਰੈਕਸ਼ਨ ਹੋਈ ਇਕੋਨਮੀ ਦੇ ਵਿੱਚ, ਤੇ ਇਹ ਇਹਦਾ ਮੇਨ ਰੀਜ਼ਨ ਰਿਹਾ ਕਿ ਜਿਹੜੇ ਗੁੱਡਸ ਪ੍ਰੋਡਿਊਸਿੰਗ ਇੰਡਸਟਰੀਜ਼ ਨੇ ਸਾਡੇ ਮੁਲਕ ਦੀਆਂ, ਉਹਨਾਂ ਦੇ ਵਿੱਚ ਡਿਕਲਾਈਨ ਇਨ ਆਊਟਪੁੱਟ ਰਿਲੀਜ਼ ਕੀਤਾ, ਰਜਿਸਟਰ ਕੀਤਾ ਗਿਆ ਹੈ। ਤੇ
ਸਾਡੀ ਜਿਹੜੀ ਟੋਟਲ GDP ਆ ਵਾਸੂ ਜੀ, ਉਹਦਾ ਲਗਭਗ 1/4 ਹਿੱਸਾ, 25% ਆਫ ਦੀ GDP ਉਹ ਗੁੱਡਸ ਪ੍ਰੋਡਿਊਸਿੰਗ ਸੈਕਟਰ ਆ।
ਹਾਂਜੀ, ਤੇ ਉਹਦੇ ਵਿੱਚ 0.1% ਦੀ ਕੰਟਰੈਕਸ਼ਨ ਆਈ ਹੈ, ਤੇ ਇਹ ਲਗਾਤਾਰ 3ਜਾ ਮਹੀਨਾ ਇਨ ਅ ਰੋ ਜਦੋਂ ਇੰਡਸਟਰੀ ਆਊਟਪੁੱਟ ਹੈ ਉਹ ਡਿਕਲਾਈਨ ਕੀਤਾ, ਉਹ ਘਟਿਆ।
ਤੇ ਵਾਸੂ ਟਰੰਪ ਦੇ ਟੈਰਿਫ ਦਾ ਅਸਰ ਹੁਣ ਦੇਖਣ ਨੂੰ ਮਿਲਦਾ ਪਿਆ। ਸੈਕਿੰਡ ਕੁਆਟਰ ਦੇ ਵਿੱਚ ਓਵਰਆਲ ਕੈਨੇਡਾ ਤੋਂ ਜਿਹੜੇ ਐਕਸਪੋਰਟਸ ਨੇ ਉਹ ਵੀ 7.5% ਘਟੇ ਨੇ।
ਹਾਂਜੀ, ਸੋ ਇਹ ਬਿਗੈਸਟ ਡਰੋਪ ਇਨ ਲਾਸਟ 5 ਈਅਰਸ ਐਕਸਪੋਰਟਸ ਦੇ ਵਿੱਚ। ਤੇ ਇਹਦੇ ਵਿੱਚ ਜੇ ਤੁਸੀਂ ਨੋਟ ਕਰੋਗੇ, ਬਿਜ਼ਨਸ ਇਨਵੈਸਟਮੈਂਟ ਵੀ ਜਿਹੜੀ ਆ ਉਹ ਘਟੀ ਆ ਮਸ਼ੀਨਰੀ ਤੇ ਇਕਵਿਪਮੈਂਟ ਦੇ ਵਿੱਚ, ਤੇ ਇਹ ਪਹਿਲੀ ਵਾਰ ਹੋਇਆ ਸਿੰਸ ਪੈਂਡੈਮਿਕ ਕਿ ਬਿਜ਼ਨਸ ਇਨਵੈਸਟਮੈਂਟ ਇਨ ਮਸ਼ੀਨਰੀ ਐਂਡ ਇਕਵਿਪਮੈਂਟ ਹੈਜ਼ ਡਿਕਲਾਈਨਡ, 0.6% ਦੀ ਗਿਰਾਵਟ ਆਈ ਆ। ਤੇ ਸਾਡਾ ਬਚਾਅ ਤਾਂ ਥੋੜ੍ਹਾ ਜਿਹਾ ਹੋ ਗਿਆ। ਸੋ ਜਿਹੜੀ ਕੁਆਟਰਲੀ GDP ਹੁੰਦੀ ਵਿਜੇ ਜੀ, ਦੇ ਕੈਲਕੂਲੇਟਡ ਬੇਸਡ ਔਨ ਇਨਕਮ ਐਂਡ ਐਕਸਪੈਂਡੀਚਰ, ਤੇ ਜਿਹੜੀ ਮੰਥਲੀ GDP ਦੇ ਨੰਬਰਸ ਨੇ ਦੇ ਆਰ ਕੈਲਕੂਲੇਟਡ ਬੇਸਡ ਔਨ ਇੰਡਸਟਰੀਅਲ ਆਊਟਪੁੱਟ।
ਇਸੇ ਕਰਕੇ ਜਦੋਂ ਕਈ ਵਾਰੀ ਕੁਆਟਰਲੀ ਨੰਬਰਸ ਆਉਂਦੇ ਨੇ ਐਂਡ ਵੈਨ ਯੂ ਕੰਬਾਈਨ ਦੋਜ਼ ਵਿਦ ਦ ਪ੍ਰੀਵੀਅਸ ਮੰਥਸ ਨੰਬਰਸ, ਉਹ ਰਿਵੀਜ਼ਨਸ ਵਗੈਰਾ ਹੋ ਜਾਂਦੀਆਂ ਨੇ। ਉਹ ਸਿੱਧਾ ਸਿੱਧਾ ਉਹਨੂੰ ਤੁਸੀਂ ਕਮਿਊਲੇਟਿਵ ਇਫੈਕਟ ਪਿਛਲੇ ਮਹੀਨੇ ਦੇ ਨੰਬਰਸ ਦਾ ਅਗਲੇ ਮਹੀਨੇ ਦੇਖਣ ਨੂੰ ਨਹੀਂ ਮਿਲਦਾ, ਬਿਕੋਜ਼ ਐਜ਼ ਮੋਰ ਡੇਟਾ ਕਮਸ ਇਨ। ਜਿਹੜਾ ਤੁਸੀਂ ਮੰਥਲੀ ਕੈਲਕੂਲੇਸ਼ਨ ਕੀਤੀ ਹੁੰਦੀ ਹੈ ਪਹਿਲਾਂ ਸੈਕਟੋਰਲ ਆਊਟਪੁੱਟ ਦੇ ਆਧਾਰ 'ਤੇ, ਜਦੋਂ ਉਹਨੂੰ ਇਨਕਮ ਐਂਡ ਐਕਸਪੈਂਡੀਚਰ ਦੇ ਆਧਾਰ ਤੇ ਕੁਆਟਰਲੀ ਦੇਖਿਆ ਜਾਂਦਾ ਉਹ ਫਿਰ ਨੰਬਰ ਹਿੱਲ ਜਾਂਦੇ ਆ।
ਜਿਵੇਂ ਪਹਿਲੇ ਕੁਆਟਰ ਦਾ ਹੋਇਆ ਉਹਨੂੰ ਰਿਵਾਈਜ਼ ਡਾਊਨ ਕੀਤਾ ਗਿਆ 2.2 ਤੋਂ ਘਟਾ ਕੇ ਉਹਨੂੰ 2% ਕੀਤਾ ਗਿਆ। ਸੋ ਸੈਕਿੰਡ ਕੁਆਟਰ ਦੇ ਜਿਹੜੇ ਨੰਬਰਸ ਨੇ ਉਹ ਜੋ ਸਾਨੂੰ ਦੱਸਿਆ ਗਿਆ ਕਿ 1.6% ਗਿਰਾਵਟ ਆਈ ਆ, ਕਿਉਂਕਿ ਹੁਣ ਕੁਆਟਰਲੀ ਨੰਬਰਸ ਕੈਲਕੂਲੇਟ ਕੀਤੇ ਜਾਂਦੇ ਨੇ ਬੇਸਡ ਔਨ ਇਨਕਮ ਐਂਡ ਐਕਸਪੈਂਡੀਚਰ। ਇਸ ਕਰਕੇ ਸਾਡਾ ਥੋੜ੍ਹਾ ਬਚਾਅ ਹੋਇਆ ਕਿ ਡੋਮੈਸਟਿਕ ਡਿਮਾਂਡ ਜਿਹੜਾ ਉਹ ਵਧੀ ਆ 3.5% ਸੈਕਿੰਡ ਕੁਆਟਰ
ਦੇ ਵਿੱਚ।
ਉਹਦੇ ਕਰਕੇ ਜਿਹੜੀ ਆ ਕੰਟਰੈਕਸ਼ਨ ਆ 1.6% ਦੀ, ਇਹ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਹੋ ਸਕਦੀ ਸੀ, ਕਿਉਂਕਿ ਜੇ ਤੁਸੀਂ ਦੇਖੋਗੇ ਡੋਮੈਸਟਿਕ ਡਿਮਾਂਡ 3.5% ਵਾਧਾ ਹੋਇਆ ਉਹਦੇ ਵਿੱਚ। ਡੋਮੈਸਟਿਕ ਡਿਮਾਂਡ ਐਜ਼ ਇਨ ਜਿਹੜੀ ਸਾਡੇ ਘਰੇਲੂ ਘਰਾਂ ਦੀ ਨਹੀਂ, ਹਾਊਸਹੋਲਡ ਡਿਮਾਂਡ ਨਹੀਂ, ਕਿ ਮੁਲਕ ਦੇ ਅੰਦਰ ਅੰਦਰ ਜਿਹੜੀ ਡਿਮਾਂਡ ਆ, ਜਿਹੜਾ ਖਰਚਾ ਤੇ ਜਿਹੜੀ ਆਮਦਨ। ਸੋ ਉਹਦੇ ਵਿੱਚ ਜੇ ਹਾਊਸਹੋਲਡ ਫਾਈਨਲ ਕੰਜ਼ੰਪਸ਼ਨ ਐਕਸਪੈਂਡੀਚਰ ਦੇਖੋਗੇ 4.5% ਵਧਿਆ, ਰੈਜ਼ੀਡੈਂਸ਼ੀਅਲ ਇਨਵੈਸਟਮੈਂਟਸ 6.3% ਵਧੀਆਂ, ਗਵਰਨਮੈਂਟ ਦਾ ਜਿਹੜਾ ਫਾਈਨਲ ਕੰਜ਼ੰਪਸ਼ਨ ਐਕਸਪੈਂਡੀਚਰ ਹੈ, ਇਨਵੈਸਟਮੈਂਟਸ ਨਹੀਂ ਸਰਕਾਰੀ ਜਿਹੜੇ ਕਹਿ ਲਓ ਆਪਰੇਸ਼ਨਲ ਖਰਚੇ ਜਿਹੜੇ ਬਸ ਖਰਚ ਦਿੱਤੇ
ਜਿਹੜੇ ਕਰਜ਼ਾ ਲੈ ਕੇ ਕੀਤੇ ਜਾ ਰਹੇ ਨੇ ਮੋਸਟਲੀ,
5.1% ਉਹਦੇ ਚ ਵਾਧਾ ਹੋਇਆ। ਸੋ ਡੋਮੈਸਟਿਕ ਡਿਮਾਂਡ ਓਵਰਆਲ 3.5% ਵਧੀ ਆ। ਇਹਦੇ ਕਰਕੇ ਕਹਿੰਦੇ ਵੀ ਜਿਹੜਾ ਥੋੜਾ ਬਚਾਅ ਹੋ ਗਿਆ ਸੈਕਿੰਡ ਕੁਆਟਰ ਦੇ ਜਿਹੜੇ ਜੀ ਡੀ ਪੀ ਨੰਬਰਸ ਨੇ 1.6% ਕੰਟਰੈਕਸ਼ਨ ਸ਼ੋ ਕਰ ਰਹੇ ਨੇ, ਪਰ ਜਦੋਂ ਇੰਡਸਟਰੀਅਲ ਆਊਟਪੁੱਟ ਦੇ ਬੇਸਿਸ ਤੇ ਮੰਥਲੀ ਨੰਬਰ ਜਦੋਂ ਐਡ ਅਪ ਕੀਤੇ ਜਾਣਗੇ ਐਟ ਦ ਐਂਡ ਆਫ ਸੈਕਿੰਡ ਕੁਆਟਰ ਜਦੋਂ ਸਾਰੇ ਨੰਬਰ ਆਣਗੇ ਉਦੋਂ ਫਿਰ ਜਿਹੜੇ ਇਹ ਨੰਬਰ ਕਹਿੰਦੇ ਹੋਰ ਜ਼ਿਆਦਾ ਇਹ ਚੇਂਜ ਹੋ ਸਕਦੇ ਨੇ।
ਵਾਸੂ ਜੀ ਜੇ ਅਸੀਂ ਓਵਰਆਲ ਦੇਖੀਏ ਨਾ, ਕਿਉਂਕਿ ਹੁਣ 2 ਕੁਆਟਰ ਦਾ ਡੇਟਾ ਆ ਗਿਆ, ਪਹਿਲੇ 6 ਮਹੀਨਿਆਂ 'ਚ ਓਵਰਆਲ ਕੈਨੇਡੀਅਨ ਇਕਨੋਮੀ ਦੇ ਵਿੱਚ ਇਸ ਸਾਲ ਗਰੋਥ ਹੁਣ ਤੱਕ ਦੀ ਫਸਟ 6 ਮੰਥ 0.4% ਹੀ ਰਹੀ ਆ, ਇਟਸ ਓਨਲੀ 0.4%, ਅੱਧਾ ਪਰਸੈਂਟ ਤੱਕ ਨਹੀਂ ਆ। ਅਤੇ ਬੈਂਕ ਆਫ ਕੈਨੇਡਾ ਦਾ ਐਸਟੀਮੇਟ ਕੀ ਸੀ ਵੀ ਇਸ ਸਾਲ ਜਿਹੜੀ ਗਰੋਥ ਆ ਉਹ 1.8% ਹੋਏਗੀ,
ਕਲੋਜ਼ ਟੂ ਦੈਟ।
ਸੋ ਜੇ ਪਹਿਲੇ 6 ਮਹੀਨਿਆਂ 'ਚ 0.4% ਹੀ ਰਹੀ ਆ ਤਾਂ ਵਾਸੂ ਜੀ ਫਿਰ ਤਾਂ ਜੋ ਬੈਂਕ ਆਫ ਕੈਨੇਡਾ ਕਹਿੰਦੇ ਉਹ ਤੋਂ ਆਪਾਂ ਅੱਧੇ 'ਤੇ ਹੀ ਫਿਰਦੇ ਹਾਂ।
ਐਨਾਲਿਸਟ ਐਕਸਪੈਕਟ ਕਰ ਰਹੇ ਸੀ ਵੀ ਸੈਕਿੰਡ ਕੁਆਟਰ ਦੇ ਵਿੱਚ ਸਾਡੀ ਜਿਹੜੀ ਜੀ ਡੀ ਪੀ ਕੰਟਰੈਕਸ਼ਨ ਆ ਉਹ 0.6% ਹੋਏਗੀ, ਪਰ ਕੰਟਰੈਕਸ਼ਨ ਹੋਈ ਆ 1.6%।
ਵਾਸੂ ਜੀ ਸੋਰੀ ਮੈਂ ਇੱਕ ਹੋਰ ਚੀਜ਼ ਇੱਥੇ ਕਰ ਲਵਾਂ, ਉਹ ਜਿਹੜੀ 0.4% ਗਰੋਥ ਵੀ ਪਹਿਲੇ 6 ਮਹੀਨਿਆਂ ਦੀ ਹੈ ਉਹ ਐਨੁਅਲਾਈਜ਼ਡ ਦਰ 'ਤੇ ਆ।
ਹਾਂਜੀ ਹਾਂਜੀ।
ਸੋ ਹਾਂ, ਸੋ ਮਤਲਬ ਕਿ ਜਿੰਨਾ ਬੈਂਕ ਆਫ ਕੈਨੇਡਾ ਦਾ ਕਹਿਣਾ ਸੀ ਉਹ ਤੋਂ ਤਾਂ ਚੌਥੇ ਉਹ ਤੋਂ ਤਾਂ 1/4 'ਤੇ ਬੈਠਾ,
ਐਨੁਅਲਾਈਜ਼ ਤੇ
ਉਹ ਵੀ ਐਨੁਅਲਾਈਜ਼ ਤੇ ਆ, ਪਰ ਜੇ ਐਨੁਅਲਾਈਜ਼ 1.8 ਆ ਇਹ ਐਨੁਅਲਾਈਜ਼ 0.4 ਆ,
ਹਾਂਜੀ,
ਦੈਨ ਵੀ ਆਰ ਲੈਸ ਦੈਨ 1/4 ਆਫ ਵਟ ਦੀ ਬੈਂਕ ਆਫ ਕੈਨੇਡਾ ਵਾਜ਼ ਐਕਸਪੈਕਟਿੰਗ।
ਯੈਸ, ਤੇ ਜਿਹੜੇ ਐਨਾਲਿਸਟ ਨੇ ਐਕਸਪੈਕਟ ਕਰ ਰਹੇ ਸੀ ਵੀ ਜੂਨ ਦੇ ਵਿੱਚ 0.1% ਗਰੋਥ ਹੋਏਗੀ ਤੇ ਸੈਕਿੰਡ ਕੁਆਟਰ ਦੇ ਵਿੱਚ 0.6% ਕੰਟਰੈਕਸ਼ਨ ਹੋਏਗੀ। ਕੁਆਟਰਲੀ ਕੰਟਰੈਕਸ਼ਨ ਹੋਈ 1.6% ਤੇ ਜਿਹੜੇ ਜੂਨ ਦੇ ਵਿੱਚ ਵੈਸੇ ਉਹ 0.1% ਕੰਟਰੈਕਸ਼ਨ ਹੋਈ ਆ, ਐਨਾਲਿਸਟ ਮੰਨ ਰਹੇ ਸੀ 0.1% ਗਰੋਥ।
ਸੋ
ਐਨਾਲਿਸਟ ਦੇ ਐਕਸਪੈਕਟੇਸ਼ਨ ਤੋਂ ਇਕਨੋਮੀ ਦੀ ਪਰਫਾਰਮੈਂਸ ਮਾੜੀ ਰਹੀ ਆ
ਪੁੱਠੇ ਪਾਸੇ,
ਜਿਹਦੇ ਕਰਕੇ ਹੁਣ ਰੇਟ ਕੱਟ ਦੇ ਚਾਂਸਿਸ ਵਧੇ ਨੇ ਮਨੀ ਮਾਰਕੀਟਸ ਦੇ ਵਿੱਚ।
ਹੁਣ ਵਾਸੂ ਜੀ ਜੋਬ ਨੰਬਰਸ ਆਉਣਗੇ ਆਉਂਦੇ ਕੁਝ ਦਿਨਾਂ ਦੇ ਵਿੱਚ ਅਤੇ ਇਨਫਲੇਸ਼ਨ ਦਾ ਡੇਟਾ ਆਏਗਾ, ਤਾਂ ਉਦੋਂ ਤੱਕ ਦੇਖਦੇ ਹਾਂ ਕਿ 17 ਸਤੰਬਰ ਨੂੰ ਫਿਰ ਬੈਂਕ ਆਫ ਕੈਨੇਡਾ ਕੀ ਫੈਸਲਾ ਲੈਂਦੇ ਨੇ। ਇੱਕ ਨਾ ਇੰਟਰਸਟਿੰਗ ਗੱਲ ਦੇਖੋ ਹੋਇਆ, ਇਸੇ ਹਫ਼ਤੇ ਨਾ ਜਿਹੜੇ ਕੈਨੇਡਾ ਦੇ ਮੇਜਰ ਬੈਂਕਸ ਨੇ ਉਹਨਾਂ ਨੇ ਵੀ ਆਪਣੀਆਂ ਅਰਨਿੰਗਸ ਰਿਪੋਰਟ ਕੀਤੀਆਂ ਨੇ। ਬੈਂਕਾਂ ਦੀਆਂ ਅਰਨਿੰਗਸ ਦੇ ਵਿੱਚ ਮੁਨਾਫਾ ਵਧਿਆ, ਉਹਨਾਂ ਦਾ $multi-billion ਦੇ ਪ੍ਰੋਫਿਟਸ ਹੋਏ ਨੇ। ਬੈਂਕਾਂ ਨੂੰ ਲੋਨ ਲੋਸ ਪ੍ਰੋਵੀਜ਼ਨ ਵੀ ਭਾਵੇਂ ਪਿਛਲੇ ਸਾਲ ਦੇ ਮੁਕਾਬਲੇ ਤਾਂ ਵਧਾਉਣਾ ਪਿਆ ਕਈਆਂ ਨੂੰ, ਪਰ ਜਿੰਨੀ ਉਹਨਾਂ ਨੂੰ ਉਮੀਦ ਸੀਗੀ ਵੀ ਸਾਨੂੰ ਲੋਨ ਲੋਸ ਪ੍ਰੋਵੀਜ਼ਨ ਰੱਖਣਾ ਪੈਣਾ ਉਹ ਤੋਂ ਘੱਟ ਰੱਖਣਾ ਪੈ ਰਿਹਾ। ਜਿਹੜੀ ਅਸੀਂ ਹੁਣ ਇਹ ਜੀ ਡੀ ਪੀ ਦੇ ਨੰਬਰਸ ਵੇਖ ਰਹੇ ਹਾਂ ਕੈਨੇਡੀਅਨ ਇਕਨੋਮੀ ਦੇ, ਅਤੇ ਕਿ ਦੇਖਦੇ ਹਾਂ ਕੈਨੇਡੀਅਨ ਬੈਂਕਾਂ ਦੀ ਪਰਫੋਰਮੈਂਸ ਕਿਹੋ ਜਿਹੀ ਆ, ਡਿਸਕਨੈਕਟ ਬਹੁਤ ਵੱਡਾ ਕਿ ਫਾਈਨੈਂਸ਼ੀਅਲ ਸੈਕਟਰ ਦੇਖੋ ਉਹਦੇ ਵਿੱਚ ਜੇ ਲੱਗਦਾ ਵੀ ਇੰਨੇ ਮੁਨਾਫੇ ਹੋ ਰਹੇ ਨੇ ਤਾਂ ਉਹ ਵੀ ਇੱਕ ਸੰਕੇਤ ਹੋਏਗਾ ਵੀ ਆਰਥਿਕਤਾ ਵਧੀਆ ਠੀਕ ਠਾਕ ਪਰਫੋਰਮ ਕਰੇਗੀ। ਆਰਥਿਕਤਾ ਸੁੰਗੜੀ ਆ, ਬੈਂਕਾਂ ਦੇ ਮੁਨਾਫੇ ਵੱਧ ਗਏ ਨੇ, ਉਹਦੇ ਪਿੱਛੇ ਆਈ ਥਿੰਕ ਵੱਡਾ ਰੀਜ਼ਨ ਇੱਕ ਤਾਂ ਇਹ ਆ ਕਿ ਬੈਂਕਾਂ ਦੀ ਜਿਹੜੇ ਵਾਸੂ ਜੀ ਕਈ ਕੈਨੇਡੀਅਨ ਬੈਂਕ ਹੁਣ ਕੈਨੇਡੀਅਨ ਰਹੀ ਨਹੀਂ ਗਏ, ਕਈਆਂ ਦੇ ਇੰਟਰਨੈਸ਼ਨਲ ਜਿਹੜੇ ਓਪਰੇਸ਼ਨ ਨੇ ਉੱਥੋਂ ਪੈਸੇ ਬਣਦੇ ਆ, ਜੇ ਡੋਮੈਸਟਿਕ ਲੋਨ ਦੇ ਵਿੱਚੋਂ ਜੇ ਪੈਸੇ ਘੱਟ ਜਾਂਦੇ ਆ, ਆਮਦਨ ਘੱਟ ਜਾਂਦੀ ਆ, ਵੈਲਥ ਮੈਨੇਜਮੈਂਟ ਦੇ ਵਿੱਚੋਂ ਪੈਸੇ ਵੱਧ ਜਾਂਦੇ ਨੇ। ਸੋ ਇਹ ਕਹਿ ਲਓ ਕਿ ਬੈਂਕਾਂ ਇੱਕ ਸਮਾਂ ਹੁੰਦਾ ਸੀ ਬੈਂਕਾਂ ਦੀ ਪਰਫੋਰਮੈਂਸ ਤੁਹਾਡੀ ਓਵਰਆਲ ਇਕਨੋਮਿਕ ਪਰਫੋਰਮੈਂਸ ਦਾ ਪ੍ਰਤੀਕ ਹੋਇਆ ਕਰਦੀ ਸੀ, ਜਦੋਂ ਬੈਂਕ ਤੁਹਾਡੇ ਇਕੱਲੇ ਡੋਮੈਸਟਿਕ ਲੈਵਲ 'ਤੇ ਹੀ ਲੈਂਡਿੰਗ ਕਰਕੇ ਡੋਮੈਸਟਿਕ ਮਾਰਕੀਟ ਉੱਪਰ ਹੀ ਨਿਰਭਰ ਕਰਦੇ ਸੀ, ਪਰ ਬੈਂਕਾਂ ਦੀ ਪਰਫੋਰਮੈਂਸ ਦਾ ਇੰਨਾ ਡਿਸਕਨੈਕਟਡ ਹੋ ਜਾਣਾ ਮੁਲਕ ਦੀ ਇਕਨੋਮਿਕ ਰਿਐਲਿਟੀ ਤੋਂ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਦਿਲਚਸਪ ਤਸਵੀਰ ਪੇਸ਼ ਕਰਦਾ।
ਬੈਂਕਾਂ ਵਾਸਤੇ ਪ੍ਰੋਟੈਕਸ਼ਨਸ ਬਹੁਤ ਨੇ ਵਿਜੇ ਜੀ। ਸੋ ਸਟ੍ਰੈਸ ਟੈਸਟ ਹਟਾਉਣ ਦੀ ਮੰਗ ਕੀਤੀ ਜਾ ਰਹੀ ਆ ਹੁਣ, ਕਿ ਜੇ ਤੁਸੀਂ ਆਪਣੀ ਰੀਅਲ ਇਸਟੇਟ ਇੰਡਸਟਰੀ ਨੂੰ ਚੱਲਦਾ ਰੱਖਣਾ ਤੇ ਸਟ੍ਰੈਸ ਟੈਸਟ ਹਟਾਓ, ਕਿਉਂਕਿ ਮੌਰਗੇਜ ਡਿਫਾਲਟਸ ਜੇ ਦੇਖਿਆ ਜਾਵੇ ਤਾਂ ਸਾਡੇ ਇੱਥੇ ਲਗਭਗ ਨਾ ਦੇ ਬਰਾਬਰ ਹੀ ਨੇ।
ਅਤੇ ਵਾਸੂ ਜੀ ਅਸੀਂ ਕਿੰਨੀ ਵਾਰ ਗੱਲ ਕੀਤੀ ਸਟ੍ਰੈਸ ਟੈਸਟ ਦਾ, ਜਿਹੜਾ 2% ਐਕਸਟਰਾ ਐਡ ਕਰਕੇ ਕੈਲਕੂਲੇਟ ਕੀਤਾ ਜਾਂਦਾ ਸੀ ਕਿ ਜਿਹੜਾ ਇਹ ਬੋਰੋਵਰ ਹੈ ਕਿ ਵਧੇ ਹੋਏ ਵਿਆਜ ਦਰ ਦਾ ਭਾਰ ਝੱਲ ਸਕੇਗਾ ਕਿ ਨਹੀਂ। ਪੈਂਡੇਮਿਕ ਦੌਰਾਨ ਇੰਟਰਸਟ ਰੇਟਸ ਤਾਂ 2% ਤੋਂ ਕਿਤੇ ਜ਼ਿਆਦਾ ਵੱਧ ਗਏ ਸੀ, ਸੋ ਸਟ੍ਰੈਸ ਟੈਸਟ ਤਾਂ ਉੱਥੇ ਹੀ ਇਨਕਾਰਾ ਹੋ ਗਿਆ ਸੀ।
ਬਿਲਕੁਲ, ਅਤੇ ਜਦੋਂ ਇੰਨੇ ਵਧੇ ਹੋਏ ਇੰਟਰਸਟ ਰੇਟਸ ਦੇ ਉੱਤੇ ਵੀ ਕੈਨੇਡੀਅਨਸ ਨੇ ਆਪਣੀ ਮੌਰਗੇਜਿਸ ਡਿਫਾਲਟ ਨਹੀਂ ਹੋਣ ਦਿੱਤੀਆਂ, ਤੇ ਫਿਰ ਹੁਣ ਜਿਹੜਾ ਫਸਟ ਟਾਈਮ ਹੋਮ ਬਾਇਰਸ ਵਾਸਤੇ ਤੇ ਸਾਰਿਆਂ ਵਾਸਤੇ ਵੀ ਹੁਣ ਕਿਹਾ ਜਾ ਰਿਹਾ ਕਿ ਸਟ੍ਰੈਸ ਟੈਸਟ ਘਟਾਉਣ ਬਾਰੇ ਹਟਾਉਣ ਬਾਰੇ ਇਹ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੁਣ ਕਿ ਜਿਹੜੇ ਹੋਮ ਬਾਇਰਸ ਨੇ ਉਹਨਾਂ ਵਾਸਤੇ ਵਿਆਜ ਦਰਾਂ ਦੇ ਵਿੱਚ ਕੋਈ ਰਾਹਤ ਜਿਹੜੀ ਆ ਹੋਣੀ ਚਾਹੀਦੀ ਆ, ਕੋਈ ਐਗਜ਼ੈਂਪਸ਼ਨ ਜਾਂ ਕੋਈ ਕਿਸੇ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ,
ਬਸ ਜੀ ਕੋਈ ਇਨਸੈਂਟਿਵ ਹੋਣਾ ਚਾਹੀਦਾ। ਘੱਟੋ ਘੱਟ ਪਿਛਲੇ 2-2.5 ਸਾਲ ਤੋਂ ਇਹ ਗੱਲ ਚੱਲਦੀ ਆਉਂਦੀ ਆ, ਪਰ ਕਈ ਵਾਰ ਸਮਝ ਨਹੀਂ ਆਉਂਦੀ ਵੀ ਇੰਨੀ ਸੁਸਤ ਰਫ਼ਤਾਰ ਕਿਉਂ ਹੁੰਦੀ ਸਰਕਾਰਾਂ ਦੀ, ਇਟਸ ਅਨਬਿਲੀਵੇਬਲ। ਜਿਵੇਂ
ਪਿਛਲੇ 2 ਸਾਲਾਂ ਤੋਂ ਕੰਸੈਂਸਸ ਜਿਹਾ ਬਣਾ ਕੇ ਅਸੀਂ ਬੈਠ ਗਏ ਕਿ ਜੀ ਸਪਲਾਈ ਵਧਾਵਾਂਗੇ ਤਾਂ ਸਭ ਕੁਛ ਠੀਕ ਹੋਏਗਾ, ਕਿ ਡਿਮਾਂਡ ਸਾਈਡ ਇਟਸ ਟੇਕਿੰਗ ਕੇਅਰ ਆਫ ਇਟਸੈਲਫ, ਤੇ ਉਹ ਅੱਜ ਤੋਂ ਕਹਿ ਲਓ 1-1.5 ਸਾਲ ਪਹਿਲਾਂ ਤੱਕ ਗੱਲ ਸ਼ਾਇਦ ਕੁਛ ਹੱਦ ਤੱਕ ਠੀਕ ਵੀ ਸੀ, ਪਰ ਹੁਣ ਪਿਛਲੇ 1-1.5 ਸਾਲ ਜਾਂ ਕਹਿ ਲਓ ਪਿਛਲੇ 6 ਮਹੀਨਿਆਂ ਦੇ ਵਿੱਚ ਐਟਲੀਸਟ ਕੰਫਰਟੇਬਲੀ ਇਹ ਗੱਲ ਕਹੀ ਜਾ ਸਕਦੀ ਆ ਕਿ ਹੁਣ ਡਿਮਾਂਡ ਸਾਈਡ ਦੇ ਉੱਤੇ ਵੀ ਬਹੁਤ ਕੰਮ ਕਰਨਾ ਪੈਣਾ ਕਿ ਲੋਕ ਘਰ ਖਰੀਦ ਨਹੀਂ ਰਹੇ, ਮਾਰਕੀਟ ਵਿੱਚ ਆ ਹੀ ਨਹੀਂ ਰਹੇ।
ਵਾਸੂ ਜੀ, ਜਿੰਨੀ ਇਨਵੈਂਟੋਰੀ ਆ, ਬਣੇ ਬਣਾਏ ਨਵੇਂ ਘਰ ਉਹ ਨਹੀਂ ਵਿਕਦੇ ਪਏ। ਕਿੰਨੀ ਵਾਰ ਦੇਖੋ ਆਈਡੀਆਜ਼ ਇਹ ਡਿਸਕਸ ਹੋਏ ਕਿ ਜੇ ਹੋਰ ਬਹੁਤੀ ਕੋਈ ਵਾਈਡ ਸਪਰੈਡ ਰਿਆਇਤ ਸਰਕਾਰ ਨਹੀਂ ਦੇਣਾ ਚਾਹੁੰਦੀ ਕਿਉਂਕਿ ਡਰ ਜੇ ਜਾਂ ਇਹ ਲੱਗਦਾ ਕਿ ਜੇ ਦੁਬਾਰਾ ਤੋਂ ਕਿਤੇ ਰੀਅਲ ਇਸਟੇਟ ਦੇ ਵਿੱਚ ਉਸੇ ਤਰ੍ਹਾਂ ਦੀ ਸਪੈਕੂਲੇਸ਼ਨ ਨਾ ਸ਼ੁਰੂ ਹੋ ਜਾਵੇ, ਜਿਹੜਾ ਫਸਟ ਟਾਈਮ ਬਾਇਰ ਆ ਉਹਦੇ ਵਾਸਤੇ ਕੋਈ ਅਜਿਹਾ ਪ੍ਰੋਗਰਾਮ ਲੈ ਆਓ ਕਿ ਉਹਨਾਂ ਨੂੰ ਕਿਸੇ ਰਿਆਇਤ ਦੇ ਆਧਾਰ 'ਤੇ ਕੋਈ ਮੌਰਗੇਜ ਅਵੇਲੇਬਲ ਹੋ ਸਕੇ, ਕਿਉਂਕਿ ਜਿਹੜੀ ਉਹ ਮਾਰਕੀਟ ਦੀ ਐਕਟੀਵਿਟੀ ਦੀ ਖੜੋਤ ਹੈ ਨਾ, ਉਹਦਾ ਰਿਪਲ ਇਫੈਕਟ ਬਹੁਤ ਜ਼ਿਆਦਾ। ਜਦੋਂ ਇੱਕ ਕੋਈ ਘਰ ਵਿਕਦਾ, ਇੱਕ ਪ੍ਰੋਪਰਟੀ ਦੇ ਵਿਕਣ ਨਾਲ ਸਿਰਫ ਇਹ ਨਹੀਂ ਹੈ ਨਾ ਕਿ ਇੱਕ ਬੰਦੇ ਨੂੰ ਹੀ ਰੁਜ਼ਗਾਰ ਮਿਲਿਆ, ਦੇਰ ਆਰ ਸੋ ਮੈਨੀ ਅਦਰ ਪੀਪਲ ਜਿਹੜੇ ਕਿ ਉਹਦੇ ਨਾਲ ਜੁੜੇ ਹੋਏ ਨੇ, ਅਤੇ ਮਾਰਕੀਟ ਦੇ ਵਿੱਚ ਜਿਹੜੀ ਉਹ ਖੜੋਤ ਆਈ ਹੋਈ ਆ। ਆ ਕੈਨੇਡੀਅਨ ਜੀ ਡੀ ਪੀ ਦੇ ਨੰਬਰਸ ਵੀ ਹੁਣ ਦੇਖੋ, ਲਾਈਕ ਯੂ ਸੈਡ ਕਿ ਇਸ ਸਾਲ ਦੇ ਵਿੱਚ ਕਿਹਾ ਜਾ ਸਕਦਾ ਕਿ ਘਰ ਵਿਕਦੇ ਨਹੀਂ ਪਏ, ਇਨਵੈਂਟਰੀ ਜ਼ਿਆਦਾ। ਆਹ ਦੇਖ ਲਓ ਜੀ ਡੀ ਪੀ ਕੰਟਰੈਕਟ ਹੋਈ ਆ ਜਾਂ ਸੈਕਿੰਡ ਕੁਆਟਰ ਦੇ ਵਿੱਚ, ਅਤੇ ਸੈਕਿੰਡ ਕੁਆਟਰ ਦਾ ਇਹ ਉਹ ਵਾਲਾ ਸਮਾਂ ਹੋਇਆ ਕਰਦਾ ਜਦੋਂ ਐਕਟੀਵਿਟੀ ਥੋੜ੍ਹੀ ਵਧੀ ਹੋਈ ਹੁੰਦੀ ਆ। ਮੈਂ ਇੱਕ ਰੀਅਲ ਇਸਟੇਟ ਐਨਾਲਿਸਟ ਦੀ ਇੱਕ ਪੋਸਟ ਪੜ੍ਹਦਾ ਪਿਆ ਸੀ, ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਹੁਣ ਸਤੰਬਰ ਤੋਂ ਲੈ ਕੇ ਅਕਤੂਬਰ ਨਵੰਬਰ ਵਾਲਾ ਟਾਈਮ ਹੋਏਗਾ ਨਾ, ਸਪੈਸ਼ਲੀ ਜੇ 17 ਸਤੰਬਰ ਨੂੰ ਰੇਟ ਕੱਟ ਹੋ ਜਾਂਦਾ, ਉਹ ਇੱਕ ਵਧੀਆ ਮੌਕਾ ਹੋਏਗਾ ਉਹਨਾਂ ਸੈਲਰਸ ਵਾਸਤੇ ਆਪਣੀ ਇਨਵੈਂਟੋਰੀ ਨੂੰ ਕਲੀਅਰ ਕਰਨ ਦਾ ਜਿਨ੍ਹਾਂ ਦੇ ਘਰ ਪਿਛਲੇ ਮਹੀਨਿਆਂ ਦੌਰਾਨ ਵਿਕ ਨਹੀਂ ਸਕੇ। ਹੁਣ ਕੀ ਉਹਦੇ ਵਿੱਚ ਪ੍ਰਾਈਸਿੰਗ ਸਟ੍ਰੈਟਜੀ ਕੰਮ ਕਰੇਗੀ, ਕਿ ਉਹਦੇ ਵਿੱਚ ਸੱਚਮੁੱਚ ਇੱਕ ਸਭ ਤੋਂ ਵੱਡਾ ਫੈਕਟਰ ਤਾਂ ਇਹ ਨਾ ਯਾਰ ਅਮਰੀਕਾ ਨਾਲ ਟ੍ਰੇਡ ਡੀਲ ਨਹੀਂ ਹੁੰਦੀ ਪਈ, ਵੰਸ ਦੈਟ ਹੈਪਨਸ ਆਈ ਥਿੰਕ ਉਹਨੇ ਕਾਫੀ ਹੱਦ ਤੱਕ ਜਿਹੜੀ ਅਨਸਰਟਨਟੀ ਆ ਉਹ ਵਾਲੇ ਜਿਹੜੇ ਬੱਦਲ ਨੇ ਉਹ ਚੱਕ ਦੇਣੇ ਨੇ।
ਸੈਲਰਸ ਤਾਂ ਦੇਖੋ ਬੜੀ ਦੇਰ ਤੋਂ ਕੋਸ਼ਿਸ਼ ਕਰ ਰਹੇ ਨੇ ਆਪਣੇ ਘਰ ਵੇਚਣ ਦੀ, ਗੱਲ ਤਾਂ ਹੁਣ ਡਿਮਾਂਡ ਵਾਲੇ ਪਾਸੇ ਆ,
ਡਿਮਾਂਡ ਵਾਲੇ ਪਾਸੇ ਆ।
ਬਾਇਰ ਜਿਹੜਾ ਹੈ ਉਹ ਸ਼ਾਇਦ ਵੇਟਿੰਗ ਗੇਮ ਖੇਡ ਰਿਹਾ ਜੇ, ਕਿਉਂਕਿ ਪਤਾ ਨਹੀਂ ਕਿ ਮਾਰਕੀਟ ਦਾ ਬਣਨਾ ਕੀ ਆ, ਕਿ ਇੰਟਰਸਟ ਰੇਟ ਘਟਣਗੇ 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 ਕਿੰਨੇ ਘਟਣਗੇ, ਤੇ ਪ੍ਰਾਈਸ ਕਰੈਕਸ਼ਨ ਹੋਣੀਆਂ ਕਿੰਨੀ ਹੋਣੀਆਂ। ਉਹੀ ਗੱਲ ਜੋ ਪਹਿਲਾਂ ਵੀ ਆਪਾਂ ਕਰਦੇ ਸੀ ਵੀ 1.5 ਮਿਲੀਅਨ ਦਾ ਤੁਸੀਂ ਘਰ ਲੈ ਕੇ ਬਹਿ ਜਾਓ 15 ਲੱਖ ਦਾ, ਤੇ ਉਹ ਪਤਾ ਲੱਗੇ 6 ਮਹੀਨੇ ਬਾਅਦ 12 ਲੱਖ ਦਾ ਰਹਿ ਗਿਆ। ਤੇ ਰੀਅਲ ਇਸਟੇਟ ਦੇ ਵਿੱਚ ਕੈਨੇਡੀਅਨ ਬਾਇਰ ਇਹਨਾਂ ਚੀਜ਼ਾਂ ਦਾ ਆਦੀ ਹੈ ਨਹੀਂ, ਉਹਦੀ ਐਕਸਪੈਕਟੇਸ਼ਨ ਤਾਂ ਹੁੰਦੀ ਮੈਂ 1.5 ਮਿਲੀਅਨ ਦਾ ਲਵਾਂ ਤੇ ਉਹ 1.8 ਦਾ ਹੋਵੇ,
ਸਪੈਸ਼ਲੀ
1.2 ਦਾ ਨਹੀਂ,
ਸਪੈਸ਼ਲੀ ਮੈਟਰੋ ਵੈਨਕੂਵਰ।
ਐਗਜੈਕਟਲੀ,
ਫੋਰ ਦਾ ਲੋਂਗੈਸਟ ਟਾਈਮ ਇਹ ਗੱਲ ਜਿਹੜੀ ਸੀਗੀ ਨਾ ਕਿ ਦਾ ਪ੍ਰਾਈਸ ਇਜ਼ ਆਲਵੇਜ਼ ਕੀਪ ਗੋਇੰਗ ਅਪ।
ਹਾਂਜੀ,
ਇਨ ਬਿਟਵੀਨ ਕੁਝ ਆਇਆ ਸਮਾਂ ਜਦੋਂ ਡਾਊਨ ਟਰਨ ਵੀ ਹੋਇਆ, ਪਰ ਪਿਛਲੇ ਸਾਲਾਂ ਦੌਰਾਨ ਕੋਈ ਵੀ ਡਾਊਨ ਟਰਨ ਇੰਨੇ ਲੰਮੇ ਸਮੇਂ, ਅਤੇ ਜਦੋਂ ਡਾਊਨ ਟਰਨ ਆਇਆ ਵੀ ਹੁੰਦਾ ਸੀ ਨਾ, ਇੱਕ ਐਕਸਪੈਕਟੇਸ਼ਨ ਹੁੰਦੀ ਸੀ ਵੀ ਅਗਲੇ 6 ਮਹੀਨਿਆਂ 'ਚ ਆਹ ਹਾਲਾਤ ਬਿਹਤਰ ਹੋ ਜਾਣਗੇ, ਕਿਉਂਕਿ ਪਿਛਲੇ ਸਾਲਾਂ ਦੀ ਟ੍ਰੈਂਡ ਲਾਈਨ ਉਸ ਗੱਲ ਨੂੰ ਸਪੋਰਟ ਕਰਦੀ ਸੀ।
ਡਿਮਾਂਡ ਵਿਲ ਟੇਕ ਕੇਅਰ ਆਫ ਇਟਸੈਲਫ,
ਯੈਸ,
ਪ੍ਰਾਈਸਿਸ ਵਿਲ ਬਾਈ ਡਿਫਾਲਟ ਟੇਕ ਕੇਅਰ ਆਫ ਦੈਮਸੈਲਫ।
ਵਾਸੂ ਜੀ, ਹੁਣ ਵੀ ਤੇ 2025 ਨੂੰ ਲੈ ਕੇ ਉਮੀਦਾਂ ਇਹੀ ਸੀ ਵੀ ਇੰਟਰਸਟ ਰੇਟ ਹੁਣ ਘਟਣੇ ਸ਼ੁਰੂ ਹੋ ਗਏ, 2025 ਵਿਲ ਬੀ ਅ ਬੈਟਰ ਈਅਰ, ਪਰ ਫਿਰ ਡੋਨਲਡ ਟਰੰਪ ਆ ਗਏ।
ਹਾਂਜੀ,
ਤੇ ਡੋਨਲਡ ਟਰੰਪ ਨੇ ਆ ਕੇ ਇਹੋ ਜਿਹਾ ਇਸ ਵੇਲੇ ਸਾਰਿਆਂ ਦੀਆਂ ਜੜ੍ਹਾਂ ਹਿਲਾਈਆਂ ਨੇ ਕਿ ਜਦ ਤੱਕ ਉਹ ਟਰੰਪ ਵਾਲੀ ਡੀਲ ਨਹੀਂ ਨਾ ਹੁੰਦੀ ਅਮਰੀਕਾ ਵਾਲੀ, ਉਦੋਂ ਤੱਕ ਆਈ ਥਿੰਕ ਜਿਹੜੇ ਬਾਇਰਸ ਨੇ ਓਵਰਆਲ ਇਕਨੋਮਿਕ ਸੈਂਟੀਮੈਂਟ ਆ ਉਹ ਸਾਈਡਲਾਈਨਸ 'ਤੇ ਰਹਿਣ ਵਾਲਾ। ਬਸ ਜੀ, ਕੱਲ੍ਹ ਅਸੀਂ ਗੱਲ ਕਰ ਰਹੇ ਸੀ ਕਿ ਡੋਨਲਡ ਟਰੰਪ ਨੇ ਜਿਹੜੀ ਉਹ ਡੀ ਮਿਨੀਮਸ ਐਗਜ਼ੈਂਪਸ਼ਨ ਭਾਵ ਲੋ ਵੈਲਿਊ ਪੈਕੇਜਿਸ ਨੂੰ ਜਿਹੜੀ ਇੱਕ ਰਿਆਇਤ ਮਿਲਿਆ ਕਰਦੀ ਆ ਕਿ ਉਹਦੇ ਉੱਪਰ ਕੋਈ ਡਿਊਟੀ ਨਹੀਂ ਲੱਗਦੀ, ਉਹ ਹੁਣ ਅੱਜ ਤੋਂ ਜਾਂ ਕਹਿ ਲਓ ਲੰਘੀ ਅੱਧੀ ਰਾਤ ਤੋਂ ਬਾਅਦ ਸਾਰੇ ਮੁਲਕਾਂ ਵਾਸਤੇ ਉਸ ਐਗਜ਼ੈਂਪਸ਼ਨ ਨੂੰ ਖਤਮ ਕਰ ਦਿੱਤਾ ਗਿਆ। ਓਰੀਜਨਲੀ ਇਹ ਡੀ ਮਿਨੀਮਸ ਐਗਜ਼ੈਂਪਸ਼ਨ ਲੋ ਵੈਲਿਊ ਪੈਕੇਜਿਸ ਦੀ ਐਗਜ਼ੈਂਪਸ਼ਨ 1938 ਦੇ ਵਿੱਚ ਲਿਆਂਦੀ ਗਈ ਸੀ, ਫਿਰ 2015 ਦੇ ਵਿੱਚ ਜਿਹੜੇ ਪੈਕੇਜਿਸ ਦੀ ਵੈਲਿਊ ਜਿਨ੍ਹਾਂ ਦੇ ਉੱਪਰ ਕੋਈ ਡਿਊਟੀ ਨਹੀਂ ਲੱਗਦੀ ਉਹ $800 ਕਰ ਦਿੱਤੀ ਗਈ ਸੀ, ਪਹਿਲਾਂ ਇਹ $200 ਹੋਇਆ ਕਰਦੀ ਸੀ। ਅਤੇ US ਕਸਟਮ ਬਾਰਡਰ ਪ੍ਰੋਟੈਕਸ਼ਨ ਨੇ ਇਹ ਗੱਲ ਕਹੀ ਕਿ ਜਦੋਂ ਦੀ ਇਹ ਐਗਜ਼ੈਂਪਸ਼ਨ ਦੇ ਵਿੱਚ ਵਾਧਾ ਕੀਤਾ ਗਿਆ ਉਦੋਂ ਤੋਂ ਵਾਸੂ ਜੀ ਗਿਣਤੀ ਜਿਹੜੇ ਪੈਕੇਜਿਸ ਦੇ ਉੱਪਰ ਇਹ ਐਗਜ਼ੈਂਪਸ਼ਨ ਲਈ ਜਾਂਦੀ ਆ 2015 ਤੋਂ ਲੈ ਕੇ 2024 ਦਰਮਿਆਨ ਵੱਡਾ ਵਾਧਾ ਹੋਇਆ। 2015 ਦੇ ਵਿੱਚ ਅਮਰੀਕਾ 'ਚ ਆਉਣ ਵਾਲੇ 139 ਮਿਲੀਅਨ ਪੈਕੇਜਿਸ ਇਸ ਐਗਜ਼ੈਂਪਸ਼ਨ ਵਾਸਤੇ ਕੁਆਲੀਫਾਈ ਕਰਦੇ ਸੀ, 2024 ਦੇ ਵਿੱਚ ਇਹ ਗਿਣਤੀ ਵੱਧ ਕੇ 1.36 ਬਿਲੀਅਨ ਪੈਕੇਜਿਸ ਦੀ ਹੋ ਗਈ ਸੀ।
ਯਾ ਸੋ ਅਮਰੀਕਾ ਨੂੰ ਐਕਸਪੈਕਟੇਸ਼ਨ ਆ ਕਿ ਇਹਤੋਂ ਵੀ ਅਸੀਂ ਟੈਰਿਫ ਇਕੱਠੀ ਕਰਾਂਗੇ, ਇਹਦੇ ਨਾਲ ਵੀ ਰੈਵਨਿਊ ਜਨਰੇਟ ਹੋਏਗਾ। ਉਹਨਾਂ ਦੀ ਐਕਸਪੈਕਟੇਸ਼ਨ ਹੈ ਕਿ ਹਰ ਸਾਲ $10 ਬਿਲੀਅਨ ਡੀ ਮਿਨੀਮਸ ਐਗਜ਼ੈਂਪਸ਼ਨ ਹਟਾ ਕੇ ਟੈਰਿਫ ਇਕੱਠੀ ਕਰਕੇ ਉਹਨਾਂ ਨੂੰ 71 ਹੋਏਗਾ।
ਜੀ,
ਤੇ ਵਿਜੇ ਜੀ ਇਹਦੇ ਵਾਸਤੇ ਹੁਣ ਇਹਨੂੰ ਲਾਗੂ ਕਿਵੇਂ ਕੀਤਾ ਜਾਣਾ, ਇਹਨੂੰ ਲੈ ਕੇ ਕਨਫਿਊਜ਼ਨ ਬਹੁਤ ਜ਼ਿਆਦਾ ਹੈ।
ਹਾਂਜੀ ਹਾਂਜੀ।
ਤੇ ਇਹਦੇ 'ਚ ਕਿਉਂਕਿ ਨਿਟੀ ਗ੍ਰਿਟੀਜ਼ ਹੈਗੀਆਂ ਹੀ ਬਹੁਤ ਜ਼ਿਆਦਾ।
ਯੈਸ।
ਜਿਵੇਂ ਪਹਿਲਾਂ ਇੱਕ ਲਿਸਨਰ ਨੇ ਪੁੱਛਿਆ ਕਿ ਜਿਹੜੇ ਪਰਸਨਲ ਪੈਕੇਜਸ ਨੇ ਉਹਨਾਂ ਦਾ ਕੀ ਬਣੇਗਾ।
ਜੀ।
ਸੋ $100 ਤੱਕ ਜੋ ਸਾਡੀ ਸਮਝ ਆ,
$100
ਪਹਿਲਾਂ ਹੀ ਐਗਜ਼ੈਂਪਸ਼ਨ ਹੈ।
ਜੇ
ਪਰਸਨਲ ਪੈਕੇਜ ਤੁਸੀਂ ਕਿਸੇ ਨੂੰ ਗਿਫਟ ਜਾਂ ਕੋਈ ਚਿੱਠੀ ਭੇਜਦੇ ਹੋ ਜਾਂ ਜੋ ਵੀ ਕੋਈ ਇਸ ਤਰ੍ਹਾਂ ਦਾ ਲੈਟਰ ਜਾਂ ਕੋਈ ਗਿਫਟ ਮੇਲ ਜਿਹੜੀ ਵੀ ਕੋਈ ਹੈ,
ਉਹਦੇ ਵਿੱਚ ਜੇ ਕੋਈ ਪ੍ਰੋਡਕਟ ਇਹੋ ਜਿਹਾ ਹੈਗਾ
ਤੇ ਉਸ ਜੇ $100 ਤੋਂ ਘੱਟ ਲਾਗਤ ਦਾ ਉਹ ਪਾਰਸਲ ਹੈ ਤੇ ਉਹ ਐਗਜ਼ੈਂਪਟ ਹੋਏਗਾ।
ਜੀ।
ਤੇ ਉਹਦੇ ਉੱਤੇ ਟੈਰਿਫ ਅਜੇ ਵੀ ਨਹੀਂ ਲੱਗਣਾ।
ਜੀ।
ਤੇ ਜੇ $100 ਤੋਂ ਜ਼ਿਆਦਾ ਦਾ ਭਾਵੇਂ ਤੁਸੀਂ ਪਰਸਨਲ ਵੀ ਕੋਈ ਪੈਕੇਜ ਭੇਜਦੇ ਹੋ
ਉਹਦੇ ਉੱਪਰ,
ਉਹਦੇ ਉੱਤੇ ਟੈਰਿਫ ਲੱਗੇਗਾ।
ਜੀ।
ਤੇ ਇਹਦੇ ਵਾਸਤੇ ਦੱਸਿਆ ਜਾ ਰਿਹਾ ਵੀ 6 ਮਹੀਨਿਆਂ ਦਾ ਟ੍ਰਾਂਜੀਸ਼ਨ ਪੀਰੀਅਡ ਰੱਖਿਆ ਗਿਆ ਹੈ ਟਰੰਪ ਪ੍ਰਸ਼ਾਸਨ ਵੱਲੋਂ। ਜਿਹੜਾ ਟੈਰਿਫ ਹੈ ਇਹ ਵੈਸੇ ਜੇ ਇਨ ਲਾਰਜਰ ਸਕੀਮ ਆਫ ਥਿੰਗਸ ਇਹਨਾਂ ਦਾ ਪ੍ਰੋਗਰਾਮ ਇਹ ਆ ਕਿ ਜਿਹੜੇ ਮੁਲਕ ਤੇ ਜਿੰਨੇ ਪਰਸੈਂਟ ਇਹਨਾਂ ਨੇ ਰੈਸੀਪ੍ਰੋਕਲ ਟੈਰਿਫ ਲਾਇਆ ਉਸੇ ਦਰ ਤੇ ਇਹ ਜਿਹੜੇ ਪਾਰਸਲਸ ਨੇ ਚਾਰਜ ਕੀਤੇ ਜਾਣਗੇ ਉਹਨਾਂ ਉੱਤੇ ਟੈਰਿਫ ਲੱਗੇਗਾ। ਪਰ 6 ਮਹੀਨਿਆਂ ਵਾਸਤੇ ਇੱਕ ਟ੍ਰਾਂਜੀਸ਼ਨ ਪੀਰੀਅਡ ਰੱਖਿਆ ਗਿਆ,
ਇੱਕ ਫਲੈਟ ਫੀ ਕਰ ਦਿੱਤੀ ਗਈ ਆ ਕਿ ਉਸ ਫਲੈਟ ਫੀ ਦੇ ਵਿੱਚ ਵਾਸੂ ਜੀ $80 ਤੋਂ ਲੈ ਕੇ $200 ਦੇ ਵਿਚਕਾਰ ਜਿਹੜਾ ਇੱਕ ਟੈਰਿਫ ਜਾਂ ਡਿਊਟੀ ਆ ਉਹ ਲੱਗਣੀ ਆ। ਹੁਣ ਕਿਹਨੂੰ 80 ਪੈਣਗੇ ਤੇ ਕਿਹਨੂੰ $200 ਦੇਣੇ ਪੈਣਗੇ?
ਦਿਸ ਇਜ਼ ਫੋਰ ਦਾ ਇਨੀਸ਼ੀਅਲ 6 ਮੰਥਸ,
ਫੋਰ ਦੀ ਇਨੀਸ਼ੀਅਲ 6 ਮੰਥਸ, ਦਿਸ ਇਜ਼ ਅੰਟਿਲ 28th ਆਫ ਫੈਬਰੂਰੀ 2026।
ਹਾਂਜੀ।
ਉਸ ਤੋਂ ਬਾਅਦ ਜਿਹੜਾ ਵੀ ਟੈਰਿਫ ਰੇਟ, ਲਾਈਕ ਯੂ ਆਲਰੇਡੀ ਮੈਂਸ਼ਨ, ਜਿਹੜੇ ਮੁਲਕ ਉੱਪਰ ਜਿਹੜਾ ਟੈਰਿਫ ਰੇਟ ਲੱਗਿਆ ਹੋਏਗਾ ਉਹਦੇ ਮੁਤਾਬਕ ਇਹ ਡਿਊਟੀ ਕੈਲਕੂਲੇਟ ਹੋਏਗੀ। ਸੋ ਵਾਸੂ ਜੀ ਹੁਣ ਦਾ $80 ਤਾਂ ਦੇਖੋ ਉਹਨਾਂ ਨੂੰ ਫਲੈਟ ਫੀ ਦੇਣੀ ਪੈਣੀ ਹੈ ਜਿਹਨਾਂ ਮੁਲਕਾਂ ਦੇ ਉੱਪਰ ਟੈਰਿਫ 16% ਤੋਂ ਘੱਟ ਆ, ਜਿਵੇਂ UK ਹੋਇਆ, EU ਹੋਇਆ, ਉਹਨਾਂ ਤੇ 15% ਟੈਰਿਫ ਲੱਗਿਆ।
ਹਾਂਜੀ।
ਜਪਾਨ ਤੇ ਵੀ 15% ਹੀ ਲੱਗਿਆ। ਸੋ ਉਹਨਾਂ ਨੂੰ ਜੇ ਉੱਥੋਂ ਕੋਈ ਪੈਕੇਜ ਆਉਂਦਾ ਉੱਤੇ $80 ਦੀ ਫਲੈਟ ਫੀ ਅਦਾ ਕਰਨੀ ਪੈਣੀ ਆ। ਜਿਹੜੀ ਕੰਟਰੀਜ਼ ਦੇ ਉੱਪਰ ਟੈਰਿਫ ਹੈਗਾ 16% ਤੋਂ 25% ਦੇ ਵਿਚਕਾਰ, ਸੋ ਜਿਵੇਂ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਮੁਲਕ, ਉਹਨਾਂ ਨੂੰ ਫਲੈਟ ਫੀ ਦੇਣੀ ਪੈਣੀ ਹੈ $160। ਜਿਨ੍ਹਾਂ ਦੇ ਉੱਪਰ ਟੈਰਿਫ ਹੈ 25% ਤੋਂ ਜ਼ਿਆਦਾ, ਜਿਵੇਂ ਕਿ ਯੈਸ, ਜਿਵੇਂ ਚਾਈਨਾ, ਬ੍ਰਾਜ਼ੀਲ, ਇੰਡੀਆ ਤੇ ਕੈਨੇਡਾ, ਕੈਨੇਡਾ ਤੇ 35% ਟੈਰਿਫ ਆ, ਇੰਡੀਆ ਬ੍ਰਾਜ਼ੀਲ ਤੇ ਹੁਣ 50-50% ਆ। ਤੇ ਵਾਸੂ ਜੀ $200 ਦੀ ਜਿਹੜੀ ਫਲੈਟ ਫੀ ਹੈ ਉਹ ਇਹਨਾਂ ਮੁਲਕਾਂ ਨੂੰ ਦੇਣੀ ਪਏਗੀ ਜਿਨ੍ਹਾਂ ਦੇ ਉੱਪਰ 25% ਤੋਂ ਵੱਧ ਦਾ ਟੈਰਿਫ ਲੱਗਿਆ ਹੋਇਆ। ਹੁਣ ਚੱਕਰ ਦੇਖੋ ਇਹਦੇ 'ਚ ਇਹ ਆ,
ਇਹ ਉਹਨਾਂ ਪਾਰਸਲਸ ਦੇ ਉੱਤੇ ਹੈ ਵੀ ਜਿਹੜੇ ਕੋਈ ਇੱਥੋਂ ਸਾਡੇ ਬਿਜ਼ਨਸਿਸ ਅਮੈਰੀਕਨ ਕਸਟਮਰਸ ਨੂੰ ਜੇ ਕੋਈ ਪਾਰਸਲ ਸ਼ਿਪ ਕਰਦੇ ਨੇ, ਭਾਵੇਂ ਉਹ $800 ਤੋਂ ਘੱਟ ਲਾਗਤ ਦਾ ਵੀ ਹੋਵੇ, ਉਹਦੇ ਉੱਤੇ $200 ਦੀ ਫਲੈਟ ਫੀ ਲੱਗੇਗੀ ਫੋਰ 6 ਮੰਥਸ, 28 ਫਰਵਰੀ ਤੱਕ। ਉਸ ਤੋਂ ਬਾਅਦ ਫਿਰ ਜੇ ਇਹ ਸਾਡੀ ਟੈਰਿਫ 35% ਦੀ ਰਹਿੰਦੀ ਆ ਤੇ ਫਿਰ 35% ਫੀਸ ਹੀ ਲੱਗੇਗੀ, ਟੈਰਿਫ ਲੱਗੇਗਾ।
ਵਾਸੂ ਜੀ ਬਹੁਤ ਸਾਰੇ ਸਮਾਲ ਬਿਜ਼ਨਸਿਸ ਇਹੋ ਜਿਹੇ ਨੇ ਜਿਹੜੇ ਕੈਨੇਡਾ ਤੋਂ ਇੱਦਾਂ ਸਮਾਨ ਅਮਰੀਕਾ ਨੂੰ ਸ਼ਿਪ ਕਰਦੇ ਨੇ, ਔਨਲਾਈਨ ਆਰਡਰਸ ਆਉਂਦੇ ਨੇ, ਐਂਡ ਇਨ ਮੈਨੀ ਕੇਸਿਸ ਕੋਈ ਸਮਾਨ $100 ਦਾ, $150 ਦਾ। ਹੁਣ ਫਰਜ਼ ਕਰੋ ਜੇ $150 ਦਾ ਕੋਈ ਸਮਾਲ ਬਿਜ਼ਨਸ ਓਨਰ ਇੱਥੋਂ ਸਮਾਨ ਉੱਧਰ ਭੇਜਦਾ ਪਿਆ, $200 ਦੀ ਉੱਤੇ ਫਲੈਟ ਫੀ ਲੱਗ ਜਾਣੀ ਆ। ਤੇ ਇਹ ਜੇ ਤੁਸੀਂ ਭੇਜ ਰਹੇ ਹੋ ਪੋਸਟਲ ਸਰਵਿਸ ਰਾਹੀਂ, ਫਿਰ ਤਾਂ ਤੁਹਾਨੂੰ ਉੱਤੇ ਦੇਣੇ ਪੈਣਗੇ ਆਹੀ $200 ਕਿਉਂਕਿ ਉਹ ਫਲੈਟ ਫੀ ਆ। ਜੇ ਤੁਸੀਂ ਪ੍ਰਾਈਵੇਟ ਕੰਪਨੀ ਦੀ ਵਰਤੋਂ ਕਰ ਰਹੇ ਹੋ, ਲਾਈਕ ਫੈਡਐਕਸ, UPS ਔਰ DHL,
ਜਿਹੜੇ ਐਕਸਪ੍ਰੈਸ ਕੋਰੀਅਰਸ ਨੇ,
ਉਹਨਾਂ ਨੇ ਟੈਰਿਫ ਰੇਟ ਦੇ ਮੁਤਾਬਕ ਪੈਸੇ ਚਾਰਜ ਕਰਨੇ ਨੇ। ਸੋ ਵਾਸੂ ਜੀ ਇਹਦਾ ਮਤਲਬ ਇਹ ਹੋਇਆ ਕਿ ਜੇ ਇਹੀ ਸਿਸਟਮ ਲਾਗੂ ਰਹਿੰਦਾ ਤਾਂ 28 ਫਰਵਰੀ 2026 ਤੱਕ ਜੇ ਕਿਸੇ ਨੇ ਕੈਨੇਡਾ ਪੋਸਟ ਦੀ ਵਰਤੋਂ ਕਰਕੇ ਅਮਰੀਕਾ ਨੂੰ ਸਮਾਨ ਭੇਜਣਾ ਸੀ ਤਾਂ ਕੈਨੇਡਾ ਪੋਸਟ ਦੀ ਵਰਤੋਂ ਕਰਕੇ ਲੋਅ ਵੈਲਿਊ ਪੈਕੇਜ ਅਮਰੀਕਾ ਭੇਜਣ ਨੁਕਸਾਨ
ਮਹਿੰਗਾ ਪਏਗਾ
ਕਿਉਂਕਿ ਜੇ ਤੁਸੀਂ ਮੰਨ ਲਓ ਫੈਡਐਕਸ ਜਾਂ DHL ਰਾਹੀਂ ਤੁਹਾਡਾ $200 ਦਾ ਜੇ ਪੈਕੇਜ ਆ ਉੱਤੇ $70 ਡਿਊਟੀ ਲੱਗੂ, ਜੇ ਤੁਸੀਂ ਕੈਨੇਡਾ ਪੋਸਟ ਰਾਹੀਂ ਭੇਜਿਆ ਉੱਤੇ ਫਲੈਟ ਫੀ $200 ਦੇਣੀ ਪਊਗੀ।
ਹਾਂਜੀ। ਸੋ ਇਸੇ ਕਰਕੇ ਵਿਜੇ ਜੀ ਕਨਫਿਊਜ਼ਨ ਬਹੁਤ ਜ਼ਿਆਦਾ ਹੈ ਤੇ ਇਹ ਜਦੋਂ ਡੀ ਮਿਨੀਮਸ ਐਗਜ਼ੈਂਪਸ਼ਨ ਹਟਾਈ ਗਈ ਸੀ ਉਦੋਂ ਤਰਕ ਤਾਂ ਇਹ ਦਿੱਤਾ ਗਿਆ ਸੀ ਕਿ ਚਾਈਨਾ ਵੱਲੋਂ ਜਿਹੜੇ ਹੁਣ ਉਹ ਲੋਅ ਕੋਸਟ ਪੈਕੇਜਿਸ ਨੇ ਜਿਹੜੇ ਉਹਨਾਂ ਦੇ ਰਿਟੇਲਰਸ ਨੇ ਟੀਮੂ ਵਰਗੇ, ਅਲੀ ਐਕਸਪ੍ਰੈਸ, ਸ਼ੀਨ, ਇਹਨਾਂ ਵੱਲੋਂ ਵੀ ਫਲੱਡ ਕੀਤਾ ਜਾ ਰਿਹਾ ਅਮਰੀਕਾ ਦੇ ਵਿੱਚ, ਛੋਟੇ ਛੋਟੇ ਪਾਰਸਲ ਭੇਜ ਕੇ $4-5 ਦੇ ਪਾਰਸਲ ਸ਼ਿਪ ਕਰੀ ਜਾਂਦੇ ਨੇ ਤੇ ਉਹਦੇ ਕਰਕੇ ਹੋ ਕੀ ਰਿਹਾ ਕਿ ਜਿਹੜੇ CBP ਵਾਲੇ ਨੇ ਉਹਨਾਂ ਨੂੰ ਏਅਰਪੋਰਟਸ ਤੇ ਬਾਰਡਰ ਐਂਟਰੀ ਪੁਆਇੰਟਸ ਦੇ ਉੱਤੇ ਬੜੀ ਦਿੱਕਤ ਹੋ ਜਾਂਦੀ ਆ ਵੀ ਇਹ ਜਿਹੜੇ ਸਾਰੇ ਪਾਰਸਲਸ ਨੇ ਇਹਨਾਂ ਦੀ ਸਕਰੀਨਿੰਗ ਔਖੀ ਹੋ ਜਾਂਦੀ ਆ
ਤੇ
ਉਹਦੇ ਕਰਕੇ ਬਹੁਤ ਸਾਰਾ ਇਲੀਗਲ ਪ੍ਰੋਡਕਟ ਵੀ ਅਮਰੀਕਾ 'ਚ ਆ ਰਿਹਾ
ਤੇ
ਇਸ ਕਰਕੇ ਅਸੀਂ ਇਹ ਜਿਹੜੀ ਡੀ ਮਿਨੀਮਸ ਐਗਜ਼ੈਂਪਸ਼ਨ ਹੈ ਹਟਾ ਰਹੇ ਹਾਂ, ਤਰਕ ਇਹੀ ਦਿੱਤਾ ਗਿਆ ਸੀ ਜਿਵੇਂ ਸਾਰੀਆਂ ਟੈਰਿਫਸ ਦਾ ਤਰਕ ਜਿਹੜਾ ਪਹਿਲਾਂ ਆਧਾਰ ਫੈਂਟਨਲ ਬਣਾਇਆ ਗਿਆ ਕੈਨੇਡਾ ਤੇ ਮੈਕਸੀਕੋ ਵਾਸਤੇ, ਉਸੇ ਤਰ੍ਹਾਂ ਇਹ ਡੀ ਮਿਨੀਮਸ ਐਗਜ਼ੈਂਪਸ਼ਨ ਹਟਾਉਣ ਦਾ ਵੀ ਤਰਕ ਇਹੀ ਬਣਾਇਆ ਗਿਆ ਸੀ ਵੀ ਡਰੱਗ ਆ ਜਾਂਦੀ ਹੈ ਜੀ, ਹੋਰ ਬੜੀਆਂ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਇਲੀਗਲ ਨੇ ਜਾਂ ਰਿਸਟ੍ਰਿਕਟਿਡ ਨੇ ਅਮਰੀਕਾ ਦੇ ਵਿੱਚ, ਵੀ ਸਾਰੇ ਪਾਰਸਲ ਅਸੀਂ ਸਕਰੀਨ ਨਹੀਂ ਕਰ ਪਾਉਂਦੇ, CBP ਵਾਲੇ ਓਵਰਵੈਲਮ ਹੋ ਜਾਂਦੇ ਨੇ ਤੇ ਹੁਣ ਉਹ ਕਰਦਿਆਂ ਸਾਰੇ ਮੁਲਕਾਂ ਦੇ ਉੱਤੇ ਹੀ ਇਹਨਾਂ ਨੇ ਕਨਫਿਊਜ਼ਨ ਕ੍ਰੀਏਟ ਕਰਤੀ ਆ ਕਿਉਂਕਿ ਡੋਨਲਡ ਟਰੰਪ ਨੂੰ ਹੁਣ ਮਜ਼ਾ ਬੜਾਉਂਦਾ ਕਿ ਹੀ ਲਾਈਕਸ ਟੂ ਬੀ ਕਾਲਡ ਦਾ ਡਿਸਰਪਟਰ ਤੇ ਉਹ ਡਿਸਰਪਟ ਕਰੀ ਜਾ ਰਹੇ ਨੇ ਡਿਸਰਪਸ਼ਨ ਇੱਕ ਵਾਰ ਹੁੰਦੀ ਆ, ਦੋ ਵਾਰ ਹੁੰਦੀ, ਇਹ ਤਾਂ ਦਿਨ ਦਿਹਾੜੇ ਮਤਲਬ ਰਾਤ ਦਿਨ ਸਵੇਰੇ ਸ਼ਾਮ ਇਹ ਤਾਂ ਡਿਸਰਪਸ਼ਨ ਹੀ ਕਰੀ ਜਾਂਦੇ ਨੇ।
ਵਾਸੂ ਜੀ ਇਹ ਨਾ ਅਸਲ 'ਚ ਜਦੋਂ ਚਾਈਨਾ ਦੇ ਉੱਪਰ ਟੈਰਿਫ ਲਾਏ ਇਹਨਾਂ ਨੇ, ਇਹ ਇਹਨਾਂ ਤੋਂ ਓਵਰਸਾਈਟ ਹੋ ਗਈ ਸੀ। ਜਦੋਂ ਚਾਈਨਾ ਦੇ ਟੈਰਿਫ ਲਾ ਤੇ, ਜਿਹੜੇ ਉੱਧਰੋਂ ਆਹ ਜਿਹੜੇ ਤੁਸੀਂ ਚਾਈਨੀਜ਼ ਕੰਪਨੀਆਂ ਦਾ ਨਾਂ ਲਿਆ, ਸ਼ੇਮੂ ਟੇਮੂ ਤੇ ਟੇਮੂ ਤੇ ਸ਼ੇਨ ਵਰਗੀਆਂ
ਸ਼ਿਨਚੈਨ,
ਉਹਨਾਂ ਨੇ ਬਹੁਤ ਸਾਰੇ ਜਿਹੜੇ ਉੱਧਰ ਉਹ ਜੈਪਨੀਜ਼ ਨੇ ਬਹੁਤ ਸਾਰੇ ਜਿਹੜੇ ਪ੍ਰੋਡਿਊਸਰਸ ਨੇ ਵਾਸੂ ਜੀ, ਉਹਨਾਂ ਨੇ ਬਿਜ਼ਨਸ ਮਾਡਲ ਆਪਣਾ ਚੇਂਜ ਕਰ ਲਿਆ। ਉਹਨਾਂ ਨੇ ਡਾਇਰੈਕਟਲੀ ਅਮਰੀਕਨ ਕੰਜ਼ਿਊਮਰਸ ਨੂੰ ਕਿਹਾ ਤੁਸੀਂ ਸਮਾਨ ਮੰਗਾਉਣਾ। ਯਾਦ ਹੈ ਟਿਕਟੋਕ ਤੇ ਵੀਡੀਓਜ਼ ਕਿੰਨੀਆਂ ਚੱਲੀਆਂ ਸੀ ਵੀ ਜਿਹੜਾ ਤੁਹਾਨੂੰ ਆਹ ਪਰਸ ਇੱਥੇ $4,000 ਦਾ ਮਿਲਦਾ, ਅਸੀਂ ਤੁਹਾਨੂੰ ਉਹ ਸਿਰਫ ਦੇ ਸਕਦੇ ਹਾਂ ਜੀ $600 ਦਾ। ਉਹਨਾਂ ਨੇ ਆਪਣੀ ਪ੍ਰਾਈਸਿੰਗ ਇਸ ਹਿਸਾਬ ਦੀ ਕਰਤੀ ਦੈਟ ਐਵਰੀਥਿੰਗ ਵਾਜ਼ ਅੰਡਰ $800। ਉਹਨੇ ਕਿਹਾ ਵੀ ਇਹਦੇ ਉੱਪਰ ਤੁਹਾਨੂੰ ਉਹ ਬ੍ਰਾਂਡ ਦਾ ਲੇਬਲ ਲੱਗਿਆ ਨਹੀਂ ਮਿਲੇਗਾ, ਬਾਕੀ ਸਾਰਾ ਕੁਛ ਉਹੀ ਆ ਵੀ ਤੁਸੀਂ ਸਾਡੇ ਤੋਂ ਸਿੱਧਾ ਸਮਾਨ ਮੰਗਾ ਲਓ। ਫਿਰ ਇਹ ਸਮਝ ਆਈ ਵੀ ਯਾਰ ਅਸੀਂ ਟੈਰਿਫ ਤਾਂ ਲਗਾ ਤਾ ਵੱਡੀਆਂ ਸ਼ਿਪਮੈਂਟਸ 'ਤੇ, ਆਹ ਤਾਂ ਛੋਟੀਆਂ ਛੋਟੀਆਂ ਸ਼ਿਪਮੈਂਟਸ ਵੱਧ ਜਾਣੀਆਂ। ਸੋ ਜਿਹੜਾ ਇਹ ਡੀ ਮਿਨੀਮਸ ਐਗਜ਼ੈਂਪਸ਼ਨ ਆ ਅਮਰੀਕਾ ਸੋਰੀ ਚਾਈਨਾ ਅਤੇ ਹਾਂਗਕਾਂਗ ਤੋਂ ਆਉਂਦੇ ਪੈਕੇਜਿਸ ਦੇ ਉੱਪਰ, ਤਾਂ ਇਹ 2 ਮਈ ਤੋਂ ਆਲਰੇਡੀ ਲਾਗੂ ਕੀਤੀ ਜਾ ਚੁੱਕੀ ਆ।
ਹਾਂਜੀ,
ਉਹਨਾਂ ਉੱਥੋਂ ਆਉਂਦੇ ਪੈਕੇਜਿਸ 'ਤੇ ਆਲਰੇਡੀ ਇਸ ਤਰ੍ਹਾਂ ਦਾ ਜਿਹੜਾ ਟੈਰਿਫ ਹੈ ਜਾਂ ਇਹ ਡਿਊਟੀ ਆ ਉਹ ਲੱਗਦੀ ਪਈ ਆ। ਅੱਜ ਤੋਂ ਦੁਨੀਆ ਦੇ ਹਰ ਹਿੱਸੇ ਤੋਂ ਅਮਰੀਕਾ ਦੇ ਵਿੱਚ ਆਉਂਦੇ ਪੈਕੇਜਿਸ, ਜੇ ਕੋਈ ਹਾਊਸ ਹੋਲਡ ਔਨਲਾਈਨ ਆਰਡਰ ਕਰਕੇ ਸਮਾਨ ਮੰਗਵਾਉਂਦਾ ਤੇ ਵਾਸੂ ਜੀ ਉਹਨਾਂ ਨੂੰ ਹੁਣ ਸਾਰਿਆਂ ਨੂੰ ਇਹ ਪੈਸੇ ਐਕਸਟਰਾ ਦੇਣੇ ਪੈਣਗੇ। ਕੈਨੇਡੀਅਨ ਸਮਾਲ ਬਿਜ਼ਨਸਿਸ ਵਾਸਤੇ ਇਹ ਬਹੁਤ ਵੱਡੀ ਸਮੱਸਿਆ ਬਣ ਜਾਣੀ ਹੈ
ਜੀ। ਬਿਲਕੁਲ
ਵਾਸੂ ਜੀ, ਬੀ ਸੀ ਫੈਸਿਲਿਟੀਜ਼ ਵਰਕਰਸ ਦਾ ਇੱਕ ਗਰੁੱਪ ਆ, ਇਹ ਤਕਰੀਬਨ 65,000 ਸਰਕਾਰੀ ਮੁਲਾਜ਼ਮ ਨੇ ਜਿਹੜੇ ਕਿ 9 ਵੱਖੋ ਵੱਖਰੀਆਂ ਯੂਨੀਅਨਸ ਨਾਲ ਸੰਬੰਧਿਤ ਨੇ। ਇਹਨਾਂ ਦਾ ਜਿਹੜਾ ਜ਼ਿਆਦਾ ਕੰਮ ਜਿਹੜੇ ਫੂਡ ਸਰਵਿਸ ਇੰਪਲੋਈਜ਼ ਨੇ, ਕਲੀਨਰਸ, ਲੈਬ ਅਸਿਸਟੈਂਟਸ, ਨਰਸਿੰਗ ਅਸਿਸਟੈਂਟਸ,
ਜ਼ਿਆਦਾਤਰ ਜਿਹੜੇ ਹੋਸਪਿਟਲਸ ਦੇ ਵਿੱਚ ਕੰਮ ਕਰਨਾ,
ਹੋਸਪਿਟਲ ਦੇ ਵਿੱਚ ਜਿਹੜੇ ਸਪੋਰਟ ਸਟਾਫ ਜਾਂ ਜਿਹੜੇ ਕਈ ਵਾਰ ਜੀ ਮੇਨਟੇਨੈਂਸ ਦਾ ਕੰਮ ਆ, ਕੋਈ ਮਾੜੀ ਮੋਟੀ ਕੋਈ ਇਲੈਕਟ੍ਰੀਕਲ ਦਾ ਕੰਮ ਕਰਨਾ, ਕੋਈ ਪਲੰਬਿੰਗ ਬਿਲਡਿੰਗ ਮੇਨਟੇਨੈਂਸ ਕਰਨੀ, ਜੈਨੇਟੋਰੀਅਲ ਵਰਕ ਆ, ਸੋ ਇਹ ਉਹ ਵਾਲਾ ਸਟਾਫ ਹੈ ਸਾਰਾ। ਲਗਭਗ 67,500 ਇੰਪਲੋਈਜ਼ ਐਂਡ ਲਾਈਕ ਯੂ ਮੈਨਸ਼ਨਡ ਕਿ ਜ਼ਿਆਦਾਤਰ ਹਸਪਤਾਲ ਵਾਲੇ ਨੇ। ਸੋ ਭਾਵੇਂ 9 ਵੱਖੋ ਵੱਖਰੀਆਂ ਯੂਨੀਅਨਜ਼ ਦੇ ਮੈਂਬਰ ਇਸ ਫੈਸਿਲਿਟੀਜ਼ ਬਾਰਗੇਨਿੰਗ ਐਸੋਸੀਏਸ਼ਨ ਦਾ ਹਿੱਸਾ ਨੇ, ਪਰ 95% ਇਹਨਾਂ ਦੇ ਵਿੱਚੋਂ ਹੋਸਪਿਟਲ ਇੰਪਲੋਈਜ਼ ਯੂਨੀਅਨ ਵਾਲੇ ਨੇ, 4% ਹੈਗੇ ਨੇ ਬੀ ਸੀ ਜੀ ਈ ਯੂ ਵਾਲੇ। ਇਹਨਾਂ ਨੇ ਵਾਸੂ ਜੀ ਇਸ ਬਾਰਗੇਨਿੰਗ ਐਸੋਸੀਏਸ਼ਨ ਨੇ ਹੁਣ ਇਹ ਸਹਿਮਤੀ ਬਣਾ ਲਈ ਹੈ ਕਿ ਜਿਹੜੀ ਇਹ ਇਹਨਾਂ ਮੁਲਾਜ਼ਮਾਂ ਨੂੰ ਤਨਖਾਹ ਦੇ ਵਿੱਚ ਵਾਧਾ ਮਿਲੇਗਾ, ਉਹ ਬਾਕੀ ਦੀਆਂ ਯੂਨੀਅਨਸ ਨੂੰ ਜਿੰਨਾ ਸਰਕਾਰ ਨੇ ਤਨਖਾਹ ਦੇ ਵਿੱਚ ਵਾਧਾ ਦੇਣਾ ਉਹ ਤੋਂ ਜ਼ਿਆਦਾ ਹੋਏਗਾ, ਅਤੇ ਉਹਦਾ ਰੀਜ਼ਨ ਵੀ ਦੱਸਿਆ ਗਿਆ।
ਯਾ ਸੋ ਕੱਲ੍ਹ ਸੂਬਾ ਸਰਕਾਰ ਨੇ ਦੁਪਹਿਰ ਕੁ ਵੇਲੇ ਇਹ ਬਿਆਨ ਜਾਰੀ ਕੀਤਾ
ਜੀ।
ਉਹਨਾਂ ਨੇ ਕਿਹਾ ਵੀ ਸਾਡਾ ਫੈਸਿਲਿਟੀਜ਼ ਬਾਰਗੇਨਿੰਗ ਐਸੋਸੀਏਸ਼ਨ ਦੇ ਨਾਲ ਇੱਕ ਫਰੇਮਵਰਕ ਅਗਰੀਮੈਂਟ ਹੋ ਗਿਆ ਹੈ
ਜੀ।
ਦੇਖੋ ਆਮ ਤੌਰ 'ਤੇ ਦੱਸਿਆ ਜਾਂਦਾ ਵੀ ਟੈਂਟੇਟਿਵ ਅਗਰੀਮੈਂਟ ਹੋ ਗਿਆ, ਇਹ ਟੈਂਟੇਟਿਵ ਅਗਰੀਮੈਂਟ ਤੋਂ ਵੀ ਪਹਿਲਾਂ ਵਾਲੀ ਗੱਲ ਆ, ਫਰੇਮਵਰਕ ਅਗਰੀਮੈਂਟ ਹੋ ਗਿਆ। ਸੋ ਇਹ ਗੱਲ ਨੋਟ ਦਿਮਾਗ 'ਚ ਰੱਖਿਓ ਅੱਗੇ ਜਲ ਕੇ ਦੇ ਬਾਰੇ ਗੱਲ ਕਰਦੇ ਹਾਂ। ਸੋ ਫਰੇਮਵਰਕ ਅਗਰੀਮੈਂਟ ਕੀ ਹੋਇਆ, ਇਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਮੈਂਬਰਸ ਨੇ 67,500 ਜੋ ਕਿ 9 ਯੂਨੀਅਨਸ ਦੇ ਮੈਂਬਰਸ ਨੇ ਵੱਖੋ ਵੱਖਰੀਆਂ, ਇਹਨਾਂ ਨੂੰ ਅਸੀਂ ਬਾਕੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ ਅਸੀਂ ਵਾਧਾ ਕਰਨਾ ਉਹਨਾਂ ਤੋਂ ਜ਼ਿਆਦਾ ਵਾਧਾ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਕੀਤਾ ਜਾਏਗਾ, ਇਸ ਗੱਲ ਦੇ ਉੱਤੇ ਇਕਰਾਰਨਾਮਾ ਹੋਇਆ। ਤੇ ਵੀ ਸੋ ਜਿਹੜੇ ਜਿਹੜੇ ਕਹਿੰਦੇ ਕੰਪਨਸੇਸ਼ਨ ਦੇ ਵਿੱਚ ਇਨਕਰੀਜ਼ ਨੇ ਉਹਨਾਂ ਦੇ ਉੱਤੇ ਸਾਡਾ ਅਗਰੀਮੈਂਟ ਹੋ ਗਿਆ ਹੈ ਵੀ ਕੰਪਨਸੇਸ਼ਨ ਕਿੰਨੀ ਕਿੰਨੀ ਵਧਾਉਣੀ ਹੈ
ਬੀ ਸੀ ਫੈਸਿਲਿਟੀਜ਼ ਵਰਕਰਸ ਦੀਆਂ,
ਬੀ ਸੀ ਫੈਸਿਲਿਟੀਜ਼ ਐਸੋਸੀਏਸ਼ਨ ਦੀਆਂ ਜਿਹੜੇ ਮੈਂਬਰਸ ਨੇ ਸਾਰੇ। ਤੇ ਇਹ ਕੰਪਨਸੇਸ਼ਨ ਕਿੰਨੀ ਕਿੰਨੀ ਵਧਾਉਣੀ ਉੱਥੇ ਅਗਰੀਮੈਂਟ ਹੋ ਗਿਆ, ਬਾਕੀ ਜਿਹੜਾ ਸਾਰਾ ਅਗਰੀਮੈਂਟ ਆ ਕਹਿੰਦਾ ਉੱਥੇ ਅਜੇ ਬਾਰਗੇਨਿੰਗ ਚੱਲ ਰਹੀ ਆ ਤੇ ਟੈਂਟੇਟਿਵ ਅਗਰੀਮੈਂਟ ਅਜੇ ਹੋਇਆ ਨਹੀਂ
ਜੀ।
ਸੋ ਪਹਿਲੀ ਗੱਲ ਤਾਂ ਇਹ ਕਰੀਏ ਵੀ ਇਹਨਾਂ ਦੀਆਂ ਤਨਖਾਹਾਂ ਜ਼ਿਆਦਾ ਕਿਉਂ
ਵਧਣ ਗਿਆ, ਉਹਦਾ ਰੀਜ਼ਨ ਕੀ ਆ?
ਸੋ ਰੀਜ਼ਨ ਹੈ ਜੀ ਪਿਛਲੀ ਸਰਕਾਰ, ਜਿਵੇਂ ਕਿ ਬੀ ਸੀ ਗਵਰਨਮੈਂਟ ਕਾਫੀ ਚੀਜ਼ਾਂ ਵਾਸਤੇ ਪਿਛਲੀ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਂਦੀ ਹੈ, ਇਹਦੇ ਵਿੱਚ ਵੀ ਪਿਛਲੀ ਸਰਕਾਰ ਦਾ ਰੋਲ ਹੈ। ਕਹਿੰਦੇ 2004 ਦੇ ਵਿੱਚ
ਜਦੋਂ ਵਾਸੂ ਜੀ ਟੀਨੇਜਰ ਹੋਇਆ ਕਰਦੇ ਸੀ,
ਉਹ ਟੀਨੇਜਰ ਸੀਗਾ ਉਦੋਂ?
ਹਾਂ ਹਾਂ
ਛੋਟਾ ਬੱਚਾ। ਅੱਛਾ, ਸੋ ਵਿਜੇ ਜੀ 2004 ਦੇ ਵਿੱਚ ਫਰੇਮਵਰਕ ਜਿਹੜਾ ਇਹ ਸੋਰੀ 2000 ਮੈਂ ਦੇਖੋ ਡਿਸਟਰੈਕਟ ਕਰ ਤੁਸੀਂ ਮੈਨੂੰ, ਜਿਹੜੇ ਆਹ ਫੈਸਿਲਿਟੀਜ਼ ਬਾਰਗੇਨਿੰਗ ਐਸੋਸੀਏਸ਼ਨ ਵਾਲੇ ਜਿਹੜੇ ਸਾਰੇ ਵਰਕਰਸ ਨੇ ਜਿਹੜੇ ਬੇਸਿਕਲੀ ਜ਼ਿਆਦਾਤਰ ਜਿਹੜੇ ਹੋਸਪਿਟਲ ਇੰਪਲੋਈਜ਼ ਯੂਨੀਅਨ ਦੇ ਜਿਹੜੇ ਮੈਂਬਰਸ ਨੇ,
ਹਾਂਜੀ,
ਇਹਨਾਂ ਦੇ ਨਾਲ ਕਹਿੰਦੇ 2004 ਦੇ ਵਿੱਚ ਧੱਕਾ ਕੀਤਾ ਉਸ ਵੇਲੇ ਦੀ ਬੀਸੀ ਲਿਬਰਲ ਸਰਕਾਰ ਨੇ ਯੂਨੀਲੈਟਰਲੀ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ 15% ਦੀ ਕਟੌਤੀ ਕਰ ਦਿੱਤੀ ਗਈ ਸੀ। ਹੁਣ ਚੱਕਰ ਕੀ ਆ ਵੀ ਇਹ 15% ਫਿਰ ਪਿੱਛੇ ਪੈ ਗਏ, ਪਿੱਛੇ ਹੋ ਗਏ ਨਾ। ਸੋ ਉਸ ਤੋਂ ਬਾਅਦ ਹੁਣ ਜਦੋਂ ਵੀ ਕੰਟਰੈਕਟ ਨੈਗੋਸੀਏਸ਼ਨ ਹੁੰਦੀ ਆ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਤੁਹਾਡੀ ਤਨਖਾਹ 3% ਵਧਾ ਦਾਂਗੇ, 4% ਵਧਾ ਦਾਂਗੇ, ਪਰ ਉਹ ਜਿਹੜਾ 15% ਦਾ ਜਿਹੜਾ ਘਾਟਾ ਪਿਆ ਸੀ
ਬੇਸ ਅਮਾਊਂਟ ਹੀ ਘਾਟਾ ਉਹਨਾਂ ਦਾ,
ਉਹ ਪੂਰਾ ਨਹੀਂ ਹੋ ਰਿਹਾ। ਸੋ ਕਹਿੰਦੇ ਹੁਣ ਇਹਨਾਂ ਨੇ ਅਗਰੀਮੈਂਟ ਇਹ ਕੀਤਾ ਜਿਹੜਾ ਤੁਹਾਡਾ ਉਹ 15% ਵਾਲਾ ਘਾਟਾ 2004 ਦੇ ਵਿੱਚ ਪਿਆ ਸੀ
ਉਹਦੀ ਪੂਰਤੀ,
ਉਹਨੂੰ ਅਸੀਂ ਹੌਲੀ ਹੌਲੀ ਕਰਕੇ ਹੁਣ ਉਹਨੂੰ ਵੀ ਪੂਰਾ ਕਰਾਂਗੇ, ਇਸ ਕਰਕੇ ਬਾਕੀਆਂ ਦੇ ਮੁਕਾਬਲੇ ਤੁਹਾਡੀਆਂ ਵੇਜਿਸ ਦੇ ਵਿੱਚ ਅਸੀਂ ਜ਼ਿਆਦਾ ਵਾਧਾ ਕਰਾਂਗੇ, ਇਹਦੇ ਉੱਤੇ ਅਗਰੀਮੈਂਟ ਹੋਇਆ।
ਜਿਹੜੇ ਵਾਸੂ ਜੀ ਹੁਣ BCGEU ਵਾਲੇ ਨੇ, ਕਿਉਂਕਿ ਜਿਹੜੇ ਜਨਰਲ ਇੰਪਲੋਈਜ਼ ਯੂਨੀਅਨ ਦੇ ਵੀ ਤਕਰੀਬਨ 4% ਮੁਲਾਜ਼ਮ ਜਾਂ ਮੈਂਬਰ ਇਸ ਬਾਰਗੇਨਿੰਗ ਐਸੋਸੀਏਸ਼ਨ ਦਾ ਹਿੱਸਾ ਨੇ, ਉਹ ਹੁਣ ਇਸ ਗੱਲ ਤੋਂ ਲੈ ਕੇ ਸ਼ਸ਼ੋਪੰਚ ਪੈ ਗਏ ਵੀ ਜੇ ਸਾਡੇ ਗਰੁੱਪ ਦੇ ਕੁਝ ਮੈਂਬਰਾਂ ਨੂੰ ਜ਼ਿਆਦਾ ਤਨਖਾਹ 'ਚ ਵਾਧਾ ਮਿਲਿਆ, ਬਾਕੀਆਂ ਨੇ ਕਹਿਣਾ ਵੀ ਸਾਡੇ ਵਾਸਤੇ ਵੀ ਉਸ ਤਰ੍ਹਾਂ ਦਾ ਵਾਧਾ ਆਵੇ। ਸੋ BCGEU ਵਾਲਿਆਂ ਨੇ ਕਿਹਾ ਵੀ ਇਸ 'ਤੇ ਬਹੁਤ ਜ਼ਿਆਦਾ ਇਸ ਗੱਲ ਤੋਂ ਡਿਸਅਪੁਆਇੰਟਡ ਆ ਵੀ ਆਹ ਕਿਹੋ ਜਿਹੀ ਡੀਲ ਕਰਦੀ ਆ।
ਉਹਨਾਂ ਨੇ ਇਹ ਕਿਹਾ, ਕਹਿੰਦੇ ਦੇਖੋ ਵੀਜੇ ਜੀ, ਪਹਿਲਾਂ ਚਲੋ ਇਹੀ ਗੱਲ ਕਰਦੇ ਹਾਂ ਕਿ ਫਰੇਮਵਰਕ ਅਗਰੀਮੈਂਟ ਜਾਰੀ ਕਰਨ ਦੀ, ਇਹ ਅਨਾਊਂਸਮੈਂਟ ਕਰਨ ਦੀ ਕਾਹਲੀ ਕਿਉਂ ਪੈ ਗਈ ਸਰਕਾਰ ਨੂੰ? ਕਿਉਂਕਿ BCGEU ਵੱਲੋਂ ਜਿਹੜੀ ਸਟ੍ਰਾਈਕ ਵੋਟ ਕੀਤੀ ਜਾ ਰਹੀ ਹੈ ਉਹਦਾ ਰਿਜ਼ਲਟ ਉਹਨਾਂ ਨੇ ਅੱਜ ਜਨਤਕ ਕਰਨਾ।
ਕਰੈਕਟ, ਟਾਈਮਿੰਗ ਦੇਖੋ ਫਿਰ,
ਟਾਈਮਿੰਗ। ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਸੀ ਕਿ ਅਸੀਂ ਕੋਈ ਅਨਾਊਂਸਮੈਂਟ ਕਰ ਦਈਏ ਕਿ ਦੇਖੋ ਜੀ ਵੀ ਬਾਕੀਆਂ ਦੇ ਨਾਲ ਹੋਸਪਿਟਲ ਵਰਕਰਸ ਦੇ ਨਾਲ ਸਾਡਾ ਦੇਖੋ ਅਗਰੀਮੈਂਟ ਹੋ ਗਿਆ, ਤੇ ਵੀ ਜੇ ਉਹਨਾਂ ਨਾਲ ਅਗਰੀਮੈਂਟ ਹੋ ਸਕਦਾ ਤੁਸੀਂ ਕਿਉਂ ਨਹੀਂ ਅਗਰੀਮੈਂਟ ਸਾਡੇ ਨਾਲ ਕਰਦੇ? ਸੋ ਦਬਾਅ ਪਾਉਣ ਦੀ ਵੀ ਇੱਕ ਇਹ ਸਟ੍ਰੈਟੇਜੀ ਸੀ।
ਬਿਲਕੁਲ।
ਤੇ BCGEU ਵਾਲੇ, ਕਿਉਂਕਿ 4% ਉਹਨਾਂ ਦੇ ਮੈਂਬਰ ਵੀ ਇਸ ਐਸੋਸੀਏਸ਼ਨ ਦਾ ਹਿੱਸਾ ਨੇ, ਤੇ ਉਹਨਾਂ ਨੂੰ ਪਤਾ ਵੀ ਅਗਰੀਮੈਂਟ ਕਾਹਦੇ ਤੇ ਹੋਇਆ, ਕਿੰਨੇ ਪਰਸੈਂਟ ਤਨਖਾਹ ਦੇ ਵਿੱਚ ਵਾਧਾ ਕਰਨਾ।
ਐਟਲੀਸਟ ਉਹ 4% ਤਾਂ ਹੁਣ ਸਟ੍ਰਾਈਕ ਵੋਟ ਦੇ ਹੱਕ ਦੇ ਵਿੱਚ ਸ਼ਾਇਦ ਨਾ ਨਿਤਰਨ।
ਹਾਂ, ਤੇ ਨਾਲ ਉਹਨਾਂ ਨੂੰ ਇਹ ਵੀ ਪਤਾ ਨਾ ਵੀ ਵਾਧਾ ਕਿੰਨਾ ਹੋਣਾ,
ਕਿੰਨਾ ਹੋਣਾ,
ਤੇ ਉਹ ਹੁਣ BCGEU ਵਾਲੇ ਕਹਿ ਰਹੇ ਨੇ ਵੀ ਜਿਹੜਾ ਅਗਰੀਮੈਂਟ ਹੋਇਆ, ਜਿੰਨੀਆਂ ਤਨਖਾਹਾਂ ਤੁਸੀਂ ਵਧਾਉਣ ਦੀ ਗੱਲ ਕਰ ਰਹੇ ਹੋ, ਇਟਸ ਬਿਲੋ ਇਨਫਲੇਸ਼ਨ, ਵੀ ਉਹ ਤਾਂ ਬਹੁਤ ਘੱਟ ਨੇ। ਤੇ ਕਹਿੰਦੇ ਤੁਸੀਂ ਜਿੱਦਾਂ ਸਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਭੁੱਲ ਜਾਓ, ਕਹਿੰਦੇ ਸਾਡੀ ਜੋ ਬਾਰਗੇਨਿੰਗ ਚੱਲ ਰਹੀ ਆ ਸਾਡੀ ਨੈਗੋਸੀਏਸ਼ਨ ਦੇ ਉੱਤੇ, ਇਸ ਤੁਹਾਡੇ ਸੋ ਕਾਲ ਫਰੇਮਵਰਕ ਅਗਰੀਮੈਂਟ ਦਾ ਕੋਈ ਪ੍ਰਭਾਵ ਨਹੀਂ ਪਏਗਾ, ਅਸੀਂ ਆਪਣੀਆਂ ਪੂਰੀਆਂ ਮੰਗਾਂ ਮਨਵਾ ਕੇ ਰਵਾਂਗੇ।
ਟੋਟਲ 4.5 ਲੱਖ ਪਬਲਿਕ ਸੈਕਟਰ ਦੇ ਕਾਮੇ ਨੇ ਇਕੱਲੇ BC ਦੇ ਵਿੱਚ,
4,52,000
ਜਿਹੜੇ ਕਿ ਵੱਖ ਆਪਣੇ ਕੰਟਰੈਕਟਸ ਵਾਸਤੇ ਹੁਣ ਨੈਗੋਸੀਏਸ਼ਨ ਕਰਦੇ।
183
ਟੋਟਲ ਵੱਖੋ ਵੱਖਰੇ ਕੰਟਰੈਕਟਸ ਨੇ। ਵਾਸੂ ਜੀ, ਐਂ ਕਰੀਏ ਹੁਣ ਖਬਰਾਂ ਦੇ,
ਹੁੰਦਾ ਕਿ ਆਮ ਤੌਰ ਤੇ ਇੱਕ ਸੈਂਟੈਂਸ ਕਿ ਆਮ ਤੌਰ ਤੇ ਜਦੋਂ ਨੈਗੋਸੀਏਸ਼ਨ ਹੁੰਦੀ ਆ, ਜਿਹੜਾ ਇੱਕ ਵੱਡੀ ਯੂਨੀਅਨ ਦੇ ਨਾਲ ਨੈਗੋਸੀਏਸ਼ਨ ਹੋ ਜਾਏ ਉਹਨੂੰ ਹੀ ਫਿਰ ਐਪਲੀਕੇਟ ਕੀਤਾ ਜਾਂਦਾ ਬਾਕੀਆਂ ਵਾਸਤੇ ਵੀ। ਸੋ BCGEU ਨੂੰ ਜਿੰਨੀ ਵੇਜ ਹਾਈਕ ਮਿਲੇਗੀ ਮੋਸਟਲੀ ਬਾਕੀਆਂ ਨੂੰ ਵੀ ਉਨੀ ਹੀ ਮਿਲਦੀ ਹੈ। ਸੋ ਇਹਨਾਂ ਨੂੰ BCGEU ਨੂੰ ਇਹ ਹੈ ਕਿ ਜੇ ਤੁਸੀਂ ਜਿਹੜੇ 67,500 ਜੇ ਵਰਕਰਸ ਨੂੰ ਜੇ ਤੁਸੀਂ ਲੈਟਸ ਸੇ ਐਕਸ ਅਮਾਊਂਟ ਤੁਸੀਂ ਪ੍ਰੋਮਿਸ ਕਰ ਰਹੇ ਹੋ ਤੇ ਇਹ ਕਹਿ ਰਹੇ ਹੋ ਵੀ ਇਹ ਬਾਕੀਆਂ ਨਾਲੋਂ ਜ਼ਿਆਦਾ ਹੈ ਤੇ ਫਿਰ ਸਾਡਾ ਤਾਂ ਉਹਦੇ ਨਾਲੋਂ ਘੱਟ ਹੀ ਹੋਇਆ।
ਤੁਸੀਂ ਆਲਰੇਡੀ ਦੋ ਸ਼੍ਰੇਣੀਆਂ ਬਣਾਤੀਆਂ।
ਹਾਂ, ਤੇ ਜਿਹੜਾ ਸਾਡਾ ਤਾਂ ਉਹਦੇ ਨਾਲੋਂ ਘੱਟ ਹੋਇਆ ਤੇ ਜਿਹੜਾ ਐਕਸ ਹੈ ਅਮਾਊਂਟ ਉਹੀ ਬਿਲੋ ਇਨਫਲੇਸ਼ਨ ਹੈ ਅਕੋਰਡਿੰਗ ਟੂ BCGEU।
ਫਿਰ ਸਾਡਾ
ਤਾਂ ਹੋਰ ਘੱਟ, ਇਸ ਕਰਕੇ ਉਹ ਘਬਰਾ ਗਏ ਨੇ ਥੋੜਾ ਜਿਹਾ, ਉਹ ਨਾ ਖੁਸ਼ ਨੇ, ਉਹਨਾਂ ਨੇ ਕਿਹਾ ਵੀ ਆ ਸਟਰੋਂਗਲੀ ਡਿਸਅਪੋਇੰਟਡ
ਜੀ। ਸੋ ਰੀਜ਼ਨ ਇਹ ਹੈ ਕਿ ਜਿਹੜੇ ਇਹ ਫੈਸਿਲਿਟੀਜ਼ ਬਾਰਗੇਨਿੰਗ ਐਸੋਸੀਏਸ਼ਨ ਵਾਲੇ ਮੈਂਬਰ ਨੇ 2004 ਦੇ ਵਿੱਚ BC ਲਿਬਰਲਸ ਨੇ ਇਹਨਾਂ ਦੀ ਤਨਖਾਹ ਉਦੋਂ 15% ਘਟਾਤੀ ਸੀ, ਉਦੋਂ ਦੀ ਪਿੱਛੇ ਇਹ ਪਛੜ ਗਏ ਹੋਏ ਨੇ
ਭਾਜੀ। ਧੱਕਾ
2004 ਦਾ ਚੱਲਦਾ ਆ ਰਿਹਾ ਜਦੋਂ ਵਾਸੂ ਜੀ ਟੀਨੇਜਰ ਹੋਇਆ ਕਰਦੇ ਸੀ,
BA ਫਸਟ ਈਅਰ।
ਹਾਂ ਵਾਸੂ ਜੀ, 2004 ਦੇ ਵਿੱਚ ਸਾਡੇ ਸੁਣਨ ਵਾਲੇ ਕਿੱਥੇ ਕਿੱਥੇ ਸਨ? ਕਈਆਂ ਨੇ ਆਪੋ ਆਪਣਾ ਦੱਸਿਆ। ਇੱਕ ਮੈਸੇਜ ਆਇਆ ਮਨਜੀਤ ਸਿੰਘ ਜੀ ਦਾ, ਕਹਿੰਦੇ ਆਈ ਵਾਜ਼ ਐਟ ਦਾ ਕਰਾਚੀ ਪੋਰਟ ਫਸਟ ਟਾਈਮ ਆਊਟਸਾਈਡ ਫਰੋਮ ਇੰਡੀਆ 2004 ਦੇ ਵਿੱਚ।
ਉੱਥੇ ਹੀ ਰਹੇ, ਮੈਂ ਉੱਥੇ ਕੰਮ ਕਰਦੇ ਸੀ,
ਉੱਥੇ ਕੰਮ ਕਰਦੇ ਹੋਣੇ। ਆਈ ਐਮ ਪ੍ਰੀਟੀ ਸ਼ੋਰ ਵਟਸਐਪ ਤੇ ਹੋਰ ਵੀ ਕਈ ਮੈਸੇਜਿਸ ਨੇ।
ਕਹਿੰਦੇ BE ਦੇ ਸੈਕਿੰਡ ਈਅਰ, ਸੋ ਬੈਚਲਰ ਆਫ ਇੰਜੀਨੀਅਰਿੰਗ, ਹਰਵੀਰ ਸਿੰਘ ਜੀ ਸੈਕਿੰਡ ਈਅਰ, ਮੇਰੇ ਤੋਂ ਇੱਕ ਸਾਲ ਵੱਡੇ ਨੇ ਦਾ ਮਤਲਬ।
ਵਿਨੀਤ ਜੀ ਦਾ, ਜਿਹਨਾਂ ਨੇ ਕੋਈ ਈਅਰ ਡਰੋਪ ਨਾ ਕੀਤਾ ਹੋਵੇ। ਇੰਜੀਨੀਅਰਿੰਗ ਵਾਲੇ ਕਈ ਵਾਰੀ 12ਵੀਂ ਤੋਂ ਬਾਅਦ ਇੱਕ ਸਾਲ ਡਰੋਪ ਕਰਕੇ ਉਹ ਤਿਆਰੀ ਕਰਦੇ ਹੁੰਦੇ ਸੀ ਨਾ ਐਂਟਰੈਂਸ ਐਗਜ਼ਾਮ ਦੀ।
ਸੋ ਤੁਹਾਡੇ ਤੋਂ ਦੋ ਸਾਲ
ਵੱਡੇ ਵੀ ਹੋ ਸਕਦੇ ਨੇ, ਗੁੰਜਾਇਸ਼ ਹੈਗੀ ਆ, ਪੋਸੀਬਿਲਿਟੀ ਹੈਗੀ ਆ। ਬਸ ਜੀ,
ਮੈਂ ਜੇ ਮੈਂ ਫੇਲ ਨਾ ਜੇ ਮੈਂ ਵੀ ਵਿੱਚੋਂ 2-4 ਸਾਲ ਫੇਲ ਹੋਇਆ ਹਾਂ, ਮੈਂ
2-4 ਸਾਲ ਨਾ ਨਾ ਜੇ ਤੁਸੀਂ ਫੇਲ ਹੋਏ ਫੇਰ ਤਾਂ ਬਾਕੀਆਂ ਦਾ ਕੀ ਬਣੂ।
ਨਹੀਂ ਨਹੀਂ,
ਅੱਛਾ ਇੱਧਰ ਵਿਨੀਤ ਜੀ ਦਾ ਮੈਸੇਜ ਆਇਆ ਯਾਰ, ਵਿਨੀਤ ਜੀ ਤਾਂ ਹੌਟ ਮਿਲੀਅਨ ਜਿਹੜਾ ਚੰਡੀਗੜ੍ਹ 'ਚ ਹੁੰਦਾ ਸੀ ਡਾਊਨ ਅੰਡਰ ਪੱਬ, ਉਹਦੇ ਮੈਨੇਜਰ ਸੀ ਯਾਰ
HM2।
ਹਾਂ,
ਇਹ ਤਾਂ ਫਿਰ ਲੇਟ ਮਿਲੇ ਨੇ ਵਿਨੀਤ ਜੀ। ਵਿਨੀਤ ਜੀ ਉਦੋਂ ਕਿਹੜੇ ਈਅਰ ਦੇ? ਅੱਛਾ 2004
ਦੀ ਗੱਲ ਹੋ ਰਹੀ ਸਪੈਸੀਫਿਕ,
ਮੈਂ ਤੁਹਾਨੂੰ ਦੱਸਿਆ BA ਫਸਟ ਈਅਰ, ਉਦੋਂ ਤਾਂ ਇਹਨਾਂ ਦੀ ਲੋੜ ਸੀ,
ਬਹੁਤ ਲੋੜ ਸੀ ਇਹਨਾਂ ਦੀ
ਵਿਨੀਤ ਜੀ, ਉਦੋਂ ਮਿਲਣਾ ਚਾਹੀਦਾ ਸੀ ਆਪਾਂ ਨੂੰ।
ਅਬ ਕਿਸ ਉਮਰ ਮੈਂ ਆ ਕੇ ਮਿਲਿਆ,
ਤੇ ਮੈਂ Sector 10 ਸੀਗਾ ਜੀ DAV ਕਾਲਜ।
ਵਟਸਐਪ ਤੇ ਆਹ ਲੋ DAV ਰੋਪੜ ਦੇ ਵਿੱਚ ਸੀਗੇ ਗੁਰਕਮਲ ਗਰੇਵਾਲ ਜੀ ਇਨ ਦਾ ਈਅਰ 2004। ਤੇ ਹੋਰ ਵੀ ਵਾਸਤੇ ਜੀ ਬਹੁਤ ਸਾਰੇ ਸੁਨੇਹੇ ਨੇ, ਕਹਿੰਦੇ 2004 ਚ ਭਾਜੀ ਆਪਾਂ ਗਲੀ ਚ ਸਾਈਕਲ ਭਜਾਉਂਦੇ ਸੀ ਮੀਂਹ ਚ। ਇਹ ਹੈਗੇ ਨੇ ਜੀ ਜਸਪ੍ਰੀਤ ਸਿੰਘ ਚਾਨਾ ਜੀ
ਤੇ ਮੌਂਟੀ ਜੱਸਾ ਜੀ ਸਾਡੇ ਰੈਗੂਲਰ ਲਿਸਨਰ
ਜੀ।
ਉਹਨਾਂ ਦਾ ਮੈਸੇਜ ਆਇਆ ਕਹਿੰਦੇ 9ਵੀਂ ਕਲਾਸ ਦੇ ਵਿੱਚ ਸੀਗੇ, ਸੋ ਮੌਂਟੀ ਜੀ ਤਾਂ ਖਾਸੇ ਛੋਟੇ ਨੇ ਸਾਡੇ ਤੋਂ
ਜੀ ਜੀ ਜੀ।
ਕਹਿੰਦੇ ਅਸੀਂ ਪਿੰਡ ਵਾਲੇ ਸਕੂਲ ਚ ਪੜ੍ਹਦੇ ਸੀ ਤੇ 2004 ਚ ਧੂਮ ਮੂਵੀ ਆਈ ਸੀ ਕਹਿੰਦੇ, ਤੇ ਅਸੀਂ ਸਕੂਲ ਬੰਕ ਕਰਕੇ, ਸਕੂਲ ਵੀ ਬੰਕ ਹੁੰਦੇ ਸੀ ਹੈ, ਸਾਨੂੰ ਪਤਾ ਹੀ ਨਹੀਂ ਸੀ ਇੱਦਾਂ ਇਹ ਵੀ ਆਪਸ਼ਨ ਹੁੰਦਾ ਸਕੂਲ ਚ, ਸਕੂਲ ਬੰਕ ਕਰਕੇ ਕਹਿੰਦੇ ਦੇਖਣ ਗਏ ਸੀ ਤੇ ਫੜੇ ਗਏ ਸੀ, ਕਹਿੰਦੇ ਬਹੁਤ ਕੁੱਟ ਪਈ ਸੀ ਕਹਿੰਦੇ ਘਰਦਿਆਂ।
ਤਾਂਹੀ ਉਹ ਆਪਸ਼ਨ ਇਹ ਪਤਾ ਹੁਣ ਸਭ ਨੂੰ ਹੁੰਦੀ ਆ, ਪਰ ਆਹ ਵਾਲੀ ਹਕੀਕਤ ਤੋਂ ਵੀ ਸਾਰੇ ਜਾਣੂ ਹੁੰਦੇ ਨੇ।
2004 ਚ ਹਾਂ ਮੈਨੂੰ ਵੀ ਯਾਦ ਆ, ਅਸੀਂ ਵੀ ਦੇਖੀ ਸੀ ਧੂਮ ਮੂਵੀ, ਉਹ ਹੁੰਦਾ ਨੀ ਸੀ ਫਨ ਰਿਪਬਲਿਕ ਵਿਜੇ ਜੀ ਮਨੀ ਮਾਜਰਾ,
ਹਾਂਜੀ ਜੀ,
ਉਹ ਉੱਥੇ ਜਗ੍ਹਾ ਜਾਂਦੇ ਹੁੰਦੇ ਸੀ ਡੀਏਵੀ 10 ਤੋਂ।
ਅਰਸ਼ ਜੀ ਦਾ ਮੈਸੇਜ ਆਇਆ ਕਹਿੰਦੇ 12ਵੀਂ ਸੀਗੇ 2004 ਦੇ ਵਿੱਚ, ਤੇ ਅਸੂ ਜੀ ਹੋਰ ਵੀ ਕਈ ਮੈਸੇਜਿਸ ਨੇ। ਇੱਕ ਹੋਰ ਸੁਨੇਹਾ ਜਿਹੜਾ ਵਨੀਤ ਜੀ ਕਹਿੰਦੇ, ਲਿਸਨਿੰਗ ਟੂ ਯੂ ਫਰੋਮ ਏਅਰ ਕੈਨੇਡਾ। ਅੱਛਾ ਫਲਾਈਟ, ਅੱਛਾ ਅੱਛਾ, ਇਹਦਾ ਵਾਸੂ ਟਰੈਵਲ ਕਰਦੇ ਕਰਦੇ ਸੁਣ ਰਹੇ ਨੇ,
ਵੈਰੀ ਨਾਈਸ,
ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਵਾਸੂ ਜੀ। ਮੈਸੇਜਿਸ ਦੇ ਨਾਲ ਨਾਲ ਖਬਰਾਂ ਵਾਲੇ ਪਾਸੇ ਵੀ ਹੋਲੀਏ, ਅਤੇ ਕਿਊਬੈਕ ਦੇ ਵਿੱਚ, ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲਗੋ ਨੇ ਲੰਘੀ ਦਸੰਬਰ ਦੇ ਵਿੱਚ ਵੀ ਇੱਕ ਗੱਲ ਇਹ ਆਖੀ ਸੀ ਕਿ ਉਹਨਾਂ ਦੀ ਸਰਕਾਰ ਵੱਲੋਂ ਇਹ ਦੇਖਿਆ ਜਾਏਗਾ ਕਿ ਪਬਲਿਕ ਪਲੇਸਿਸ ਦੇ ਵਿੱਚ ਜਿਹੜੀ ਪ੍ਰੇਅਰ ਕੀਤੀ ਜਾਂਦੀ ਆ ਉਹਦੇ ਉੱਪਰ ਰੋਕ ਲਗਾਉਣ ਦੇ ਲਈ ਕੋਈ ਨਾ ਕੋਈ ਮਤਾ ਲਿਆਂਦਾ ਜਾਵੇ। ਹੁਣ ਜਿਹੜੇ ਕਿਊਬੈਕ ਦੇ ਮੰਤਰੀ ਹੈਗੇ ਨੇ, ਮਿਨਿਸਟਰ, ਸੈਕੂਲਰਿਜ਼ਮ ਮਿਨਿਸਟਰ, ਉਹਨਾਂ ਨੇ ਇਹ ਕਿਹਾ ਕਿ ਕਿਊਬੈਕ ਦੀ ਅਸੈਂਬਲੀ ਦੇ ਵਿੱਚ ਇਹ ਬਿੱਲ ਇਸ ਪਤਝੜ ਰੁੱਤ ਦੇ ਵਿੱਚ ਇੰਟਰੋਡਿਊਸ ਕੀਤਾ ਜਾਏਗਾ, ਅਤੇ ਮਕਸਦ ਇਹਨਾਂ ਦਾ ਇਹ ਹੋਏਗਾ ਕਿ ਕਿਊਬੈਕ ਦੇ ਵਿੱਚ ਪਬਲਿਕ ਪਾਰਕ, ਸਟਰੀਟਸ ਅਤੇ ਜਿਹੜੀਆਂ ਹੋਰ ਓਪਨ ਸਪੇਸਿਸ ਨੇ ਉੱਥੇ ਕੋਈ ਪ੍ਰੇਅਰਸ ਵਗੈਰਾ ਨਾ ਕੀਤੀਆਂ ਜਾ ਸਕਣ। ਇਹਦਾ ਰੀਜ਼ਨ ਬਣਿਆ ਮੌਂਟਰੀਅਲ ਦੇ ਇਲਾਕੇ ਵਿੱਚ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਸ ਦੌਰਾਨ ਕੀਤੀ ਪੜ੍ਹੀ ਜਾਣ ਵਾਲੀ ਨਮਾਜ਼, ਅਤੇ ਕਿਊਬੈਕ ਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜੀ ਡਾਊਨਟਾਊਨ ਮੌਂਟਰੀਅਲ ਦੇ ਵਿੱਚ ਵਾਸੂ ਜੀ ਨੋਟਰਡੇਮ ਬਸੇਲਿਕਾ ਜਿਹੜੀ ਕੈਥੋਲਿਕ ਚਰਚ ਆ, ਵੀ ਚਰਚ ਦੇ ਮੂਹਰੇ ਜਦੋਂ ਇਸ ਤਰ੍ਹਾਂ ਪ੍ਰੇਅਰ ਹੁੰਦੀ ਹੈ ਵੀ ਉਹਦੇ ਨਾਲ ਓਵਰਆਲ ਜਿਹੜਾ ਇੱਕ ਮਾਹੌਲ ਹੈ ਕਈ ਵਾਰੀ ਉਹ ਰਿਲੀਜੀਅਸਲੀ ਇੰਨਾ ਚਾਰਜਡ ਅਪ ਹੋ ਸਕਦਾ। ਅਤੇ ਕਿਊਬੈਕ ਵਾਲੇ ਸਾਨੂੰ ਵੈਸੇ ਵੀ ਪਤਾ ਕਿ ਇਹਨਾਂ ਪਹਿਲੂਆਂ ਨੂੰ ਲੈ ਕੇ ਬੜਾ ਸਖ਼ਤ ਸਟੈਂਡ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਲਿਆ ਹੋਇਆ।
ਯਾ ਸੋ ਫਰਾਂਸਵਾ ਲਿਗੋਲ ਜਿਹੜੇ ਪ੍ਰੀਮੀਅਰ ਨੇ ਉਹ ਪਿਛਲੇ ਕਾਫੀ ਸਮੇਂ ਤੋਂ ਇਹ ਗੱਲ ਕਰ ਰਹੇ ਨੇ ਕਿ ਉਹ ਪਬਲਿਕ ਸਪੇਸਿਸ ਦੇ ਵਿੱਚ ਪ੍ਰੇਅਰ ਦੇ ਉੱਤੇ ਕਿਸੇ ਤਰ੍ਹਾਂ ਦੀ ਰੋਕ ਲਗਾਉਣਾ ਚਾਹੁੰਦੇ ਨੇ
ਜੀ।
ਉਹਨਾਂ ਨੇ ਕਿਹਾ ਸੀ ਕਹਿੰਦੇ ਵੈਨ ਵੀ ਵਾਂਟ ਟੂ ਪ੍ਰੇ ਵੀ ਗੋ ਟੂ ਅ ਚਰਚ, ਵੈਨ ਵੀ ਵਾਂਟ ਟੂ ਪ੍ਰੇ ਵੀ ਗੋ ਟੂ ਅ ਮੋਸਕ ਬਟ ਨੋਟ ਇਨ ਅ ਪਬਲਿਕ ਪਲੇਸ। ਉਹਨਾਂ ਨੇ ਉਦੋਂ ਕਿਹਾ ਸੀ ਕਹਿੰਦੇ ਵੀ ਵਿਲ ਆਲਸੋ ਲੁੱਕ ਐਟ ਮੀਨਸ ਵੇਅਰ ਵੀ ਕੈਨ ਐਕਟ ਲੀਗਲੀ ਔਰ ਅਦਰਵਾਈਜ਼। ਸੋ ਪਿਛਲੇ ਸਾਲ ਡੇਢ ਸਾਲ ਤੋਂ ਇਹਦੇ 'ਤੇ ਵਿਚਾਰ ਕੀਤਾ ਜਾ ਰਿਹਾ ਕਿਊਬੈਕ ਦੇ ਵਿੱਚ, ਪਰ ਹੁਣ ਕਿਊਬੈਕ ਦੇ ਸੈਕੂਲਰਿਜ਼ਮ ਮਿਨਿਸਟਰ ਜਾਂ ਫਰਾਂਸਵਾ ਰੋਬੇਜੇ ਇਹ ਗੱਲ ਕਹਿ ਰਹੇ ਨੇ, ਕਹਿੰਦੇ ਵੀ ਹੁਣ ਅਸੀਂ ਫਾਲ ਦੇ ਵਿੱਚ ਇਹਦੇ ਉੱਤੇ ਰੋਕ ਲਗਾਉਣ ਵਾਸਤੇ ਅਸੀਂ ਕੋਈ ਕਾਨੂੰਨ ਕੋਈ ਲੈ ਕੇ ਆਵਾਂਗੇ, ਕੋਈ ਲੈਜਿਸਲੇਸ਼ਨ ਪੇਸ਼ ਕਰਾਂਗੇ। ਹੁਣ ਵਿਜੇ ਜੀ ਇਹਨੂੰ ਲੈ ਕੇ ਕਿਊਬੈਕ ਦੀ ਸਿਆਸਤ ਦੇ ਵਿੱਚ ਜਿਹੜੇ ਆਪੋਜੀਸ਼ਨ ਵਾਲੇ ਨੇ, ਪਾਰਟੀ ਕਿਊਬੈਕ ਵਾਲੇ, ਸੋ ਉਹ ਕਹਿ ਰਹੇ ਨੇ ਉਹ ਟਾਈਮਿੰਗ ਦੇ ਉੱਤੇ ਸਵਾਲ ਚੁੱਕ ਰਹੇ ਨੇ। ਸੋ ਹੋ ਕੀ ਰਿਹਾ ਕਿ ਜਿਹੜੀ ਉੱਥੇ ਦੀ ਰੂਲਿੰਗ ਪਾਰਟੀ ਆ ਫਰਾਂਸਵਾ ਲਿਗੋਲ ਦੀ ਪਾਰਟੀ CAQ, ਉਹ ਵੱਖੋ ਵੱਖਰੀਆਂ ਟ੍ਰੇਲਸ ਓਪੀਨੀਅਨ ਪੋਲਸ ਦੇ ਵਿੱਚ ਹੁਣ ਟ੍ਰੇਲ ਕਰ ਰਹੇ ਨੇ,
ਅਗਲੇ ਚੱਲ ਰਹੇ ਨੇ, ਅਕਤੂਬਰ 'ਚ ਇਲੈਕਸ਼ਨ ਆ ਉੱਥੇ।
ਹਾਂ, ਤੇ ਉਸ ਤੋਂ ਪਹਿਲਾਂ ਹੁਣ ਜਿਹੜੇ 3 ਬਾਈ ਇਲੈਕਸ਼ਨ ਹੋਏ ਨੇ ਬੈਕ ਟੂ ਬੈਕ, ਉਹਨਾਂ ਦੀ ਪਾਰਟੀ ਹਾਰੀ ਆ, ਪਾਰਟੀ ਕਿਊਬੈਕ ਵਾਲੇ ਜਿੱਤੇ ਨੇ। ਸੋ ਆਪੋਜੀਸ਼ਨ ਵਾਲੇ ਹੁਣ ਇਹ ਕਹਿ ਰਹੇ ਨੇ ਵੀ ਇਹ ਕਿਊਬੈਕ ਦੇ ਲੋਕਾਂ ਨੂੰ ਡਿਸਟਰੈਕਟ ਕਰਨਾ ਚਾਹੁੰਦੇ ਨੇ ਅਸਲ ਮੁੱਦਿਆਂ ਦੇ ਉੱਤੋਂ, ਪਲੱਸ ਉੱਥੇ ਇੱਕ ਵਜੇ ਜੀ ਸਾਕਲਿਕ ਫਿਆਸਕੋ ਇਹ ਬੜਾ ਉੱਥੇ ਚੱਲ ਰਿਹਾ ਕਿ ਇਹ ਉੱਥੇ ਪਬਲਿਕ ਇਨਕੁਆਇਰੀ ਆਰਡਰ ਕੀਤੀ ਹੋਈ ਆ ਤੇ ਉਹਦੇ ਤੇ ਸਰਕਾਰ ਨੂੰ ਕਾਰਨਰ ਕੀਤਾ ਜਾ ਰਿਹਾ। ਸੋ ਉੱਥੇ ਦੀ ਆਟੋ ਇੰਸ਼ੋਰੈਂਸ ਬੋਰਡ ਆ ਉਹਦੇ ਵਿੱਚ ਕੁਝ ਸੇਵਾਵਾਂ ਨੂੰ ਡਿਜੀਟਾਈਜ਼ ਕਰਨ ਦੇ ਸੰਬੰਧ ਵਿੱਚ ਕੋਈ ਪ੍ਰੋਜੈਕਟ ਸੀ। ਦੱਸਿਆ ਜਾਂਦਾ ਕਿ ਉਹਦੇ 'ਚ ਕੋਸਟ ਓਵਰਰਨਸ ਬਹੁਤ ਹੋ ਗਏ, $500 million ਤੋਂ ਜ਼ਿਆਦਾ ਕਹਿੰਦੇ ਕੋਸਟ ਉਹਦੀ ਵੱਧ ਗਈ, ਉਹਦੇ ਵਿੱਚ ਧਾਂਦਲੀ ਦੇ ਕਈ ਤਰ੍ਹਾਂ ਦੇ ਆਰੋਪ ਲੱਗੇ ਨੇ ਤੇ ਸਰਕਾਰ ਦੇ ਜਿਹੜੇ ਸੰਬੰਧਿਤ ਮਿਨਿਸਟਰ ਸਨ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਤੇ ਫਰਾਂਸਵਾ ਲਿਗੋਰ ਦੀ ਅਗਲੇ ਹਫ਼ਤੇ ਉਸ ਪਬਲਿਕ ਇਨਕੁਆਇਰੀ ਦੇ ਸਾਹਮਣੇ ਪੇਸ਼ੀ ਆ ਤੇ ਓਪੀਨੀਅਨ ਪੋਲਸ ਦੇ ਵਿੱਚ ਉਹ ਟ੍ਰੇਲ ਕਰ ਰਹੇ ਨੇ ਤੇ 3 ਬਾਈ ਇਲੈਕਸ਼ਨ ਬੈਕ ਟੂ ਬੈਕ ਹਾਰ ਚੁੱਕੇ ਨੇ। ਇਸ ਕਰਕੇ ਆਪੋਜੀਸ਼ਨ ਵਾਲੇ ਦੋਸ਼ ਲਗਾ ਰਹੇ ਨੇ ਕਿ ਇਹ ਅਸਲ ਮੁੱਦਿਆਂ ਤੋਂ ਭਟਕਾਉਣ ਵਾਸਤੇ ਵੀ ਇਸ ਤਰ੍ਹਾਂ ਦੀ ਇੱਕ ਗੱਲ ਕੀਤੀ ਜਾ ਰਹੀ ਆ CAQ ਵੱਲੋਂ, ਉੱਥੇ ਦੀ ਰੂਲਿੰਗ ਪਾਰਟੀ ਵੱਲੋਂ, ਕਿ ਪਬਲਿਕ ਸਪੇਸਿਸ ਦੇ ਵਿੱਚ ਜੇ ਅਸੀਂ ਪ੍ਰੇਅਰ ਬੈਨ ਕਰਾਂਗੇ। ਵੀ ਅਕਸਰ ਅਸੀਂ ਦੇਖਿਆ ਵੀ ਜਦੋਂ ਸਰਕਾਰਾਂ ਕਿਸੇ ਮੁੱਦੇ ਤੇ ਘਰੇਲੂ ਮਸਲਿਆਂ ਤੋਂ ਜਦੋਂ ਘਿਰ ਜਾਂਦੀਆਂ ਨੇ ਤੇ ਫਿਰ ਇੱਕ ਕੋਈ ਇਸ ਤਰ੍ਹਾਂ ਦਾ ਇੱਕ
ਦਿਵਿਸੇ ਵਿਸ਼ੂ
ਇੱਕ ਫ੍ਰਿੰਜ ਜਿਹਾ ਇਸ਼ੂ ਚੱਕਿਆ ਜਾਂਦਾ ਤੇ ਉਹਨੂੰ ਇੱਦਾਂ ਬਣਾ ਦਿੱਤਾ ਜਾਂਦਾ ਵੀ ਸਾਰੀਆਂ ਸਮੱਸਿਆਵਾਂ ਦਾ ਕੇਂਦਰ ਬਸ ਇਹੀ ਆ, ਵੀ ਇਹ ਬਸ ਅਸੀਂ ਰਿਜ਼ੋਲਵ ਕਰ ਲਈਏ ਸਭ ਠੀਕ ਹੋ ਜਾਏਗਾ।
ਵਾਸੂ ਜੀ ਇਸੇ ਹੀ ਸਾਲ ਨਾ ਡਿਊਰਿੰਗ ਦ ਸਪਰਿੰਗ ਇੱਕ ਹੋਰ ਬਿੱਲ ਕਿਊਬੈਕ ਦੇ ਵਿੱਚ ਪ੍ਰਜੈਂਟ ਕੀਤਾ ਗਿਆ ਜਿਹੜਾ ਸਾਨੂੰ ਪਤਾ ਵੀ ਰਿਲੀਜੀਅਸ ਸਿੰਬਲਸ ਦੇ ਉੱਪਰ ਜਿਹੜਾ ਹਜੇ ਰੋਕ ਲੱਗੀ ਹੋਈ ਆ ਵੀ ਕੋਈ ਪਬਲਿਕ ਸਰਵੈਂਟ ਕਿਊਬੈਕ ਦੇ ਵਿੱਚ, ਕੋਈ ਟੀਚਰਸ ਨੇ, ਵਕੀਲ ਨੇ, ਉਹ ਨਹੀਂ ਵਕੀਲ ਜਾ ਸਕਦਾ ਜਸਟਿਸ ਨਹੀਂ ਤੁਸੀਂ ਲੱਗ ਸਕਦੇ ਉੱਥੇ ਦੀ ਅਦਾਲਤ ਦੇ ਵਿੱਚ, ਜੱਜ ਨਹੀਂ ਲੱਗ ਸਕਦੇ, ਕੋਈ ਵੀ ਰਿਲੀਜੀਅਸ ਸਿੰਬਲ ਪਹਿਨਣ ਵਾਲਾ
ਸਰਕਾਰ ਵਾਸਤੇ ਕੰਮ,
ਸਰਕਾਰ ਵਾਸਤੇ ਕੰਮ
ਸਰਕਾਰੀ ਮੁਲਾਜ਼ਮ ਹੋ, ਸੋ ਬਿੱਲ C-21
ਪਰ ਉਹਨੂੰ ਬਸ ਜੀ ਹੁਣ ਐਕਸਟੈਂਡ ਕਰਨ ਦੀ ਵੀ ਰਿਕਮੈਂਡੇਸ਼ਨ, ਇੱਕ ਬਿੱਲ ਪੇਸ਼ ਕੀਤਾ ਗਿਆ ਐਕਸਟੈਂਸ਼ਨ ਦੇ ਵਿੱਚ, ਇਹ ਕਿਹਾ ਗਿਆ ਕਿ ਜਿਹੜਾ ਬਾਕੀ ਦਾ ਸਕੂਲ ਦਾ ਸਪੋਰਟ ਸਟਾਫ ਵੀ ਆ, ਇੱਕ ਤਾਂ ਸੀਗਾ ਵੀ ਜਿਹੜੇ ਪਬਲਿਕ ਫੇਸਿੰਗ ਵਰਕਰਸ ਨੇ ਵੀ ਉਹ ਕੋਈ ਰਿਲੀਜੀਅਸ ਸਿੰਬਲ ਨਹੀਂ ਪਹਿਨ ਸਕਣਗੇ, ਪਰ ਜਿਹੜਾ ਸਪਰਿੰਗ ਦੇ ਵਿੱਚ ਬਿੱਲ ਪ੍ਰੈਜੈਂਟ ਕੀਤਾ ਗਿਆ ਉਹ 'ਚ ਕਿਹਾ ਗਿਆ ਸਪੋਰਟ ਸਟਾਫ ਅਤੇ ਈਵਨ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਉੱਪਰ ਵੀ ਰੋਕ ਲੱਗ ਜਾਏਗੀ, ਉਹ ਆਪਣਾ ਚਿਹਰਾ ਕਵਰ ਕਰਕੇ ਨਹੀਂ ਰੱਖ ਸਕਣਗੇ। ਇੱਕ ਰੈਕਮੈਂਡੇਸ਼ਨ ਇਸੇ ਹਫ਼ਤੇ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਈਵਨ ਜਿਹੜੇ ਪਬਲਿਕ ਡੇ ਕੇਅਰਸ ਨੇ ਉਹਨਾਂ ਦੇ ਵਿੱਚ ਵੀ ਰਿਲੀਜੀਅਸ ਸਿੰਬਲਸ ਦੇ ਉੱਪਰ ਬੈਨ ਲਗਾ ਦੇਣਾ ਚਾਹੀਦਾ ਹੈ।
ਸੋ ਇਹਨਾਂ ਨੇ ਇੱਕ ਐਡਵਾਈਜ਼ਰੀ ਕਮੇਟੀ ਦਾ ਗਠਨ ਕੀਤਾ ਸੀ, ਉਹਨਾਂ ਨੇ 5 ਮਹੀਨੇ ਆਪਣੀ ਸਟੱਡੀ ਵਗੈਰਾ ਕੀਤੀ, ਉਸ ਤੋਂ ਬਾਅਦ ਉਹਨਾਂ ਨੇ 300 ਸਫ਼ਿਆਂ ਦੀ ਇੱਕ ਰਿਪੋਰਟ ਜਿਹੜੀ ਸਬਮਿਟ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਅਰਲੀ ਚਾਈਲਡਹੁੱਡ ਐਜੂਕੇਟਰਸ ਬਾਰੇ ਗੱਲ ਕੀਤੀ ਹੈ ਕਿ ਇਹਨਾਂ ਨੂੰ ਵੀ C-21 ਦੇ ਪਰਵਿਊ ਵਿੱਚ ਲੈ ਕੇ ਆਓ। ਪਰ ਇਹ ਵਿਜੇ ਜੀ ਸਾਰੀ ਜਿਹੜੀ ਆਹ ਐਡਵਾਈਜ਼ਰੀ ਕਮੇਟੀ ਸੀ, ਇਹਨਾਂ ਜੋ ਸਾਰੀ ਜਾਂਚ ਕੀਤੀ ਆ, ਇਹਦੇ ਵਿੱਚ ਇਹਨਾਂ ਨੇ ਰੈਕਮੈਂਡ ਨਹੀਂ ਸੀ ਕੀਤਾ ਕਿ ਪਬਲਿਕ ਸਪੇਸਿਸ ਦੇ ਵਿੱਚ ਪ੍ਰੇਅਰ ਬੈਨ ਕਰੋ,
ਇਹ ਉਹਦਾ ਹਿੱਸਾ ਨਹੀਂ ਸੀ।
ਨਹੀਂ ਸੀ, ਇਹ ਸਰਕਾਰ ਆਪਣੇ ਅਕੋਰਡ ਤੇ ਆਪ ਕਰ ਰਹੀ ਹੈ, ਕਿਉਂਕਿ ਫਿਰ ਉਹ ਆਪੋਜੀਸ਼ਨ ਵਾਲੇ ਕਹਿੰਦੇ ਵੀ ਇਹਦੇ ਨਾਲ ਸਿਆਸਤ ਜੁੜੀ ਹੋਈ।
ਜਿਹੜੀ ਵਾਸਤੇ ਜੀ ਪਾਰਟੀ ਕੁਬੈਕ ਬਾਅਦ ਤੁਸੀਂ ਜ਼ਿਕਰ ਕੀਤਾ, ਵੈਸੇ 125 ਸੀਟਾਂ ਦੀ ਅਸੈਂਬਲੀ ਆ ਕੁਬੈਕ ਦੀ, 125 ਤੋਂ 6 ਸੀਟਾਂ ਹੀ ਨੇ ਉਹਨਾਂ ਦੀਆਂ। ਜਦੋਂ 2022 ਵਾਲਾ ਇਲੈਕਸ਼ਨ ਹੋਇਆ ਸੀ 3 ਸੀਟਾਂ ਹੀ ਜਿੱਤੇ ਸੀ, 3 ਦੀਆਂ 6 ਵੀ ਤਾਂ ਹੋਈਆਂ ਕਿਉਂਕਿ ਹੁਣ ਜਿਹੜੇ ਤੁਸੀਂ ਬਾਏ ਇਲੈਕਸ਼ਨ ਦਾ ਜ਼ਿਕਰ ਕੀਤਾ ਉਹਦੇ ਵਿੱਚ ਉਹ ਜਿੱਤੇ ਨੇ। ਸੋ ਮਾਈਲੇਜ ਥੋੜ੍ਹੀ ਜਿਹੀ ਗੇਨ ਕਰ ਰਹੇ ਨੇ, ਪਰ ਕੀ ਉਹ ਇੰਨੀ ਜ਼ਿਆਦਾ ਮਾਈਲੇਜ ਹੈ ਕਿ ਉਹ ਸਰਕਾਰ ਬਣਾਉਣ ਦੀ ਸਥਿਤੀ 'ਤੇ ਆ ਜਾਣੇ, ਪਤਾ ਨਹੀਂ।
ਪਰ ਓਪੀਨੀਅਨ ਪੋਲਸ ਦੇ ਵਿੱਚ ਉਹ ਟ੍ਰੇਲ ਕਰ ਰਹੇ ਨੇ ਹੁਣ,
ਜਿਹੜੀ CAQ ਆ, ਜਿਹੜੀ ਕਿ ਫਰਾਂਸਵਾ ਲਗੋ ਦੀ ਜਿਹੜੀ ਇਸ ਵੇਲੇ ਦੀ ਰੂਲਿੰਗ ਪਾਰਟੀ ਆ, ਜਿਹੜੀ ਪਾਰਟੀ ਕੁਬੈਕਵਾ ਵਾਸੂ ਜੀ, ਪਾਰਟੀ ਕੁਬੈਕਵਾ ਵੀ ਪਬਲਿਕ ਸਪੇਸਿਸ ਦੇ ਵਿੱਚ ਪ੍ਰੇਅਰ ਬੈਨ ਕਰਨ ਦੇ ਹੱਕ ਵਿੱਚ ਨੇ, ਇਹ ਥੋੜ੍ਹੇ ਜ਼ਿਆਦਾ ਸੱਜੇ ਪੱਖੀ ਪਾਰਟੀ ਆ ਇਹ। ਅਤੇ ਦੂਜੀ ਗੱਲ ਇਹ ਆ ਵਾਸੂ ਜੀ, ਹੁਣ ਜੇ ਬਿੱਲ ਲਾਗੂ ਹੁੰਦਾ, ਜਿਹੜੇ ਕੈਥੋਲਿਕ ਬਿਸ਼ਪਸ ਨੇ ਉਹ ਵੀ ਇਸ ਗੱਲ ਨੂੰ ਲੈ ਕੇ ਹੁਣ ਸ਼ੰਕਾ ਪ੍ਰਗਟਾ ਰਹੇ ਨੇ ਵੀ ਜੇ ਕਿਤੇ ਬਿੱਲ ਪਾਸ ਕਰਕੇ ਲਾਗੂ ਕਰਤਾ ਤੇ ਜਿਹੜੀ ਵਾਸੂ ਜੀ ਕੋਈ ਕੈਥੋਲਿਕ ਰਿਚੁਅਲ ਹੁੰਦੇ ਨੇ ਜਿਵੇਂ ਗੁੱਡ ਫਰਾਈਡੇ ਪ੍ਰੋਸੈਸ਼ਨ ਨੇ, ਫਿਰ ਤਾਂ ਉਹ ਵੀ ਨਹੀਂ ਹੋ ਸਕਣਗੇ। ਫਿਰ ਤਾਂ ਵਾਸੂ ਜੀ ਇਹਦਾ ਮਤਲਬ ਇਹ ਹੈ, ਜੇ ਸੱਚੀ ਪਬਲਿਕ ਪ੍ਰੇਅਰਸ 'ਤੇ ਬੈਨ ਲੱਗ ਜਾਂਦਾ ਤਾਂ ਕੀ ਵਿਸਾਖੀ ਦਾ ਨਗਰ ਕੀਰਤਨ ਵੀ ਉਸ ਦਾਇਰੇ 'ਚ ਆ ਜਾਏਗਾ? ਮੋਂਟਰੀਅਲ ਦੇ ਵਿੱਚ ਨਗਰ ਕੀਰਤਨ ਹੁੰਦਾ?
ਪੋਸੀਬਲ ਯੈਸ,
ਹੈ ਪੋਸੀਬਲ ਯੈਸ। ਸੋ ਇਹ ਦੇਖਣਾ ਹੋਏਗਾ ਕਿ ਇਸ ਚੀਜ਼ ਨੂੰ ਲੈ ਕੇ ਕੁਬੈਕ ਦੇ ਵਿੱਚ ਜਦੋਂ ਅਸੈਂਬਲੀ 'ਚ ਆਉਂਦੇ ਸੈਸ਼ਨ ਦੌਰਾਨ ਬਿੱਲ ਪੇਸ਼ ਕੀਤਾ ਜਾਂਦਾ ਉਹਦਾ ਕੀ ਬਣਦਾ। ਅਜੇ ਇਹ ਕਲੀਅਰ ਨਹੀਂ ਆ ਕਿ ਇਸ ਰੂਲ ਨੂੰ ਲਾਗੂ ਕਰਨ ਲਈ ਕੀ ਕੁਬੈਕ ਦੀ ਸਰਕਾਰ ਨੋਟ ਵਿਦ ਸਟੈਂਡਿੰਗ ਕਲੋਜ਼ ਵਰਤੋਂ ਕਰਨ ਦੇ ਹੱਕ ਵਿੱਚ ਹੈ ਜਾਂ ਨਹੀਂ
ਹੈ। ਫਰਾਂਸਵਾ ਲੇਗੋਲ ਪਹਿਲਾਂ ਕਹਿ ਚੁੱਕੇ ਨੇ ਇਹ ਗੱਲ ਕਿ ਜੇ ਸਾਨੂੰ ਨੋਟ ਵਿਦ ਸਟੈਂਡਿੰਗ ਕਲੋਜ਼ ਇਸਤੇਮਾਲ ਕਰਨਾ ਪਿਆ ਅਸੀਂ ਕਰਾਂਗੇ। ਉਹਨਾਂ ਨੇ ਪਹਿਲਾਂ ਪਿਛਲੇ ਦਿਨ ਇਹ ਗੱਲ ਕੀਤੀ ਸੀ, ਹੁਣ ਉਹ ਕਰਦੇ ਨੇ ਕਿ ਨਹੀਂ ਇਹ ਪਤਾ ਨਹੀਂ, ਬਟ ਉਹ ਇਹਦੇ ਹੱਕ ਵਿੱਚ ਤਾਂ ਹੈਗੇ ਨੇ
ਜੀ। ਸੋ ਦੇਖਦੇ ਹਾਂ ਵਾਸੂ ਜੀ ਕੀ ਬਣਦਾ।
ਪਾਲ ਸਿੰਘ ਜੀ ਦਾ ਮੈਸੇਜ ਆਇਆ ਵਟਸਐਪ ਤੇ,
ਕੀ ਕਹਿੰਦੇ?
ਤੇ ਉਦਾਸਰੇ ਨੇ ਕਹਿੰਦੇ 2004 ਦੇ ਵਿੱਚ ਤੁਸੀਂ ਪੁੱਛਿਆ, ਕਹਿੰਦੇ 2004 ਚ ਮੈਂ ਪ੍ਰਿੰਸ ਜਾਰਜ ਦੇ ਵਿੱਚ ਸੀਗਾ, ਕਹਿੰਦੇ ਵੈਸੇ ਮੈਂ 1975 ਦੇ ਵਿੱਚ ਵੀ ਕਹਿੰਦੇ ਮੈਂ ਪ੍ਰਿੰਸ ਜਾਰਜ ਦੇ ਵਿੱਚ ਸੀਗਾ ਤੇ 29 ਅਗਸਤ ਅੱਜ ਦੇ ਦਿਨ 1975 ਦੇ ਵਿੱਚ ਇਹ ਕੈਨੇਡਾ ਆਏ ਸੀ।
ਉਹ ਕਿਆ ਬਾਤ ਹੈ।
ਸੋ ਉਦਾਸਰੇ ਨੇ ਵੀ ਮੈਂ 29th ਕਹਿੰਦੇ ਸ਼ੁੱਕਰਵਾਰ ਸੀ ਉਦੋਂ ਤੇ ਕਹਿੰਦੇ ਅੱਜ ਵੀ ਸ਼ੁੱਕਰਵਾਰ ਆ।
25-50 ਹੋ ਗਏ ਬਸ ਜੀ ਸਾਲ ਇਹਨਾਂ ਨੂੰ ਆਇਆਂ ਨੂੰ। ਪ੍ਰਿੰਸ ਜਾਰਜ 50 ਇਅਰਸ ਟੂਡੇ।
ਤਾੜੀਆਂ ਵਜਾਦੇ ਹੋ ਨਾ।
ਤਾੜੀਆਂ ਹੋਣੀਆਂ ਚਾਹੀਦੀਆਂ। ਇਹ ਕਿੱਥੇ ਆ ਰਹੀਆਂ ਤਾਂ
ਉਦੋਂ ਵੀ ਪ੍ਰਿੰਸ ਜਾਰਜ ਆਏ, ਅੱਜ ਵੀ ਪ੍ਰਿੰਸ ਜਾਰਜ।
ਜੀ ਜੀ ਜੀ। ਬਹੁਤ ਬਹੁਤ ਮੁਬਾਰਕਾਂ ਹੋਣ।
ਵੈਰੀ ਨਾਈਸ।
ਬਸ ਜੀ ਅੱਛਾ ਐਂ ਕਰੀਏ, ਇੱਕ ਬ੍ਰੇਕ ਲਈਏ ਯਾਰ ਛੋਟੀ ਜੀ। ਨਹੀਂ, ਬ੍ਰੇਕ ਤੋਂ ਪਹਿਲਾਂ ਇੱਕ ਖਬਰ ਕਰ ਲੈਂਦੇ ਹਾਂ। ਟੋਬੈਕੋ ਸੈਟਲਮੈਂਟ ਦਾ ਕੇਸ ਬਹੁਤ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ, 30 ਸਾਲਾਂ ਤੋਂ ਇਹ ਕੇਸ ਚੱਲਦਾ ਆ ਰਿਹਾ ਸੀ। ਜੇ ਦੇਖਿਆ ਜਾਵੇ ਬ੍ਰਿਟਿਸ਼ ਕੋਲੰਬੀਆ 1998 ਦੇ ਵਿੱਚ ਪਹਿਲਾ ਪ੍ਰੋਵਿੰਸ ਬਣਿਆ ਸੀ,
ਜਦੋਂ ਵਾਸੂ ਜੀ ਟੋਡਲਰ ਹੁੰਦੇ ਸੀ।
ਜਦੋਂ ਮੈਂ ਟੀਨੇਜਰ ਹੁੰਦਾ ਸੀ ਵਾਸੂ ਜੀ, ਜਦੋਂ ਮੈਂ ਵੀ ਟੀਨੇਜਰ ਹੁੰਦਾ ਸੀ ਉਦੋਂ ਤੁਸੀਂ ਟੀਨੇਜਰ ਨਹੀਂ ਸੀ। 1998 ਦੇ ਵਿੱਚ BC ਦੀ ਸਰਕਾਰ ਪਹਿਲੀ ਸਰਕਾਰ ਸੀ ਜਿਨ੍ਹਾਂ ਨੇ ਕਿ ਇਸ ਤਰ੍ਹਾਂ ਦਾ ਹੈਲਥ ਕੇਅਰ ਕੋਸਟ ਰਿਕਵਰ ਕਰਨ ਵਾਸਤੇ ਤੰਬਾਕੂ ਵਾਲੀਆਂ ਕੰਪਨੀਆਂ ਉੱਪਰ, ਸਿਗਰਟ ਵਾਲੀਆਂ ਕੰਪਨੀਆਂ ਉੱਪਰ ਕੋਈ ਮੁਕੱਦਮਾ ਕੀਤਾ ਸੀ। ਫਿਰ ਸਬਸੀਕੁਐਂਟ ਈਅਰਸ ਦੇ ਵਿੱਚ ਜਿਹੜੇ ਬਾਕੀ ਦੇ ਕੁਝ ਹੋਰ ਸੂਬੇ ਨੇ, ਅਲਬਰਟਾ ਹੋਇਆ, ਓਨਟੈਰੀਓ ਹੋਇਆ, ਉਹਨਾਂ ਨੇ ਆਪੋ ਆਪਣੇ ਕੇਸ ਦਾਇਰ ਕੀਤੇ। ਫਿਰ 1990s ਦੇ ਵਿੱਚ ਕੁਬੈਕ ਦੇ ਵਿੱਚ 2 ਕਲਾਸ ਐਕਸ਼ਨ ਲੋਸੂਟ ਸ਼ੁਰੂ ਕੀਤੇ ਗਏ ਔਨ ਬਿਹਾਫ ਆਫ ਦੋ ਸਮੋਕਰਸ ਜਿਹੜੇ ਕਿ ਸਿਗਰਟ ਨੋਸ਼ੀ ਦੇ ਆਦੀ ਹੋ ਗਏ ਸੀ। 2015 ਦੇ ਵਿੱਚ ਕੁਬੈਕ ਦੀ ਅਦਾਲਤ ਦੀ ਇੱਕ ਰੂਲਿੰਗ ਆਉਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਕੰਪਨੀਆਂ ਨੂੰ, ਤੰਬਾਕੂ ਬਣਾਉਣ ਵਾਲੀ ਕੰਪਨੀਆਂ ਨੂੰ ਕਿਹਾ ਵੀ ਤੁਹਾਨੂੰ $15 billion ਸੈਟਲਮੈਂਟ ਦੇਣੇ ਪੈਣਗੇ। ਇਹ 2015 ਦੀ ਰੂਲਿੰਗ ਸੀ। ਇਹ ਜਿਹੜੀਆਂ ਤੰਬਾਕੂ ਵਾਲੀਆਂ ਕੰਪਨੀਆਂ ਸੀਗੀਆਂ, JTI, ਮੈਕਡੋਨਲਡ, ਰੋਥਮਸ, ਬੈਂਸਨ ਐਂਡ ਹੈਜਿਸ, ਇੰਪੀਰੀਅਲ ਟਬੈਕੋ, ਇਹਨਾਂ ਨੇ ਵਾਸੂ ਜੀ ਫਿਰ ਕ੍ਰੈਡੀਟਰ ਪ੍ਰੋਟੈਕਸ਼ਨ ਅਪਲਾਈ ਕਰਤੀ। ਫਿਰ ਮਾਮਲਾ ਅੱਗੇ ਤੋਂ ਅੱਗੇ ਚੱਲਦਾ ਰਿਹਾ। ਫਿਰ ਗੱਲ ਚੱਲੀ ਵੀ ਨੇਸ਼ਨ ਵਾਈਡ ਸੈਟਲਮੈਂਟ ਹੋਵੇ, ਇੱਦਾਂ ਨਾ ਹੋਵੇ ਵੀ ਫਲਾਨੇ ਸੂਬੇ ਨਾਲ ਇੰਨੀ, ਇਸ ਕਲਾਸ ਐਕਸ਼ਨ ਲੋਸੂਟ ਦੀ ਇੰਨੀ ਸੈਟਲਮੈਂਟ। ਇਸ ਸਾਲ ਮਾਰਚ ਦੇ ਵਿੱਚ ਆਪਾਂ ਜਦੋਂ ਖਬਰ ਕੀਤੀ ਵੀ ਸੀ ਕਿ ਟਬੈਕੋ ਦੀਆਂ ਕੰਪਨੀਆਂ ਦੇ ਨਾਲ ਇਸ ਪੂਰੇ ਕਲਾਸ ਐਕਸ਼ਨ ਲੋਸੂਟ ਜਿਹੜੀ ਸੈਟਲਮੈਂਟ ਆ ਉਹ $32 billion ਦੇ ਵਿੱਚ ਹੋਈ ਆ। $32 billion ਟਬੈਕੋ ਕੰਪਨੀਆਂ ਨੇ ਵੱਖੋ ਵੱਖਰੇ ਸੂਬਿਆਂ ਨੂੰ ਅਤੇ ਗਰੁੱਪਸ ਨੂੰ ਅਦਾ ਕਰਨੇ ਨੇ। ਉਹ $32 billion ਦੀ ਪਹਿਲੀ ਕਿਸ਼ਤ ਅੱਜ ਸੂਬਿਆਂ ਨੂੰ ਅਦਾ ਕੀਤੀ ਜਾ ਰਹੀ ਹੈ ਵਸੂ ਜੀ।
ਜੀ, ਅਤੇ ਸਭ ਤੋਂ ਜ਼ਿਆਦਾ ਇਹਦੇ ਵਿੱਚੋਂ ਪੈਸੇ ਜਿਹੜੇ ਮਿਲਣੇ ਨੇ ਉਹ ਓਨਟੈਰੀਓ ਵਾਲਿਆਂ ਨੂੰ ਮਿਲਣੇ ਨੇ। ਸੋ ਓਨਟੈਰੀਓ ਨੂੰ $1.8 billion ਅੱਜ ਮਿਲ ਜਾਣਗੇ। ਟੋਟਲ ਉਹਨਾਂ ਦਾ $7.1 billion ਬਣਦਾ।
ਸੋ $32 billion ਚੋਂ ਓਵਰਆਲ
ਹਾਂਜੀ
$7.1 billion ਓਨਟੈਰੀਓ ਨੂੰ ਮਿਲਣਾ, ਪਰ ਅੱਜ ਉਹ 7.1 ਚੋਂ 1.8 billion ਮਿਲਦਾ ਪਿਆ ਓਨਟੈਰੀਓ ਨੂੰ।
ਤੇ ਕਬੈਕ ਦਾ ਟੋਟਲ ਬਣਦਾ $6.6 billion ਤੇ ਉਹਦੇ ਵਿੱਚੋਂ $1.7 billion ਅੱਜ ਜਾਰੀ ਕੀਤਾ ਜਾਏਗਾ।
ਬੀਸੀ ਨੂੰ ਕਿੰਨੇ ਮਿਲਣੇ?
ਬੀਸੀ ਦੇ ਟੋਟਲ ਬਣਦੇ ਨੇ $3.7 billion ਤੇ ਉਹਦੇ ਚੋਂ $900 million ਸੋ 1 billion ਤੋਂ 100 million ਘੱਟ ਬੀਸੀ ਨੂੰ ਮਿਲਣਗੇ ਅੱਜ। ਸੋ ਟੋਟਲ ਸਾਡਾ $3.7 billion ਬਣਦਾ ਟੋਟਲ 32.5 ਦੇ ਵਿੱਚੋਂ, 32.5 billion ਚੋਂ। ਐਲਬਰਟਾ ਦੇ $3.1 billion ਬਣਦੇ ਨੇ ਤੇ ਅੱਜ ਉਹਨਾਂ ਨੂੰ $780 million ਜਾਰੀ ਕੀਤੇ ਜਾਣਗੇ।
ਹੁਣ ਵਾਸੂ ਜੀ, ਕਈ ਜਿਹੜੇ ਐਂਟੀ ਸਮੋਕਿੰਗ ਐਡਵੋਕੇਟਸ ਨੇ ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਆ ਪੈਸੇ ਸੂਬਾ ਦੀਆਂ ਸਰਕਾਰਾਂ ਨੂੰ ਮਿਲਦੇ ਪਏ ਨੇ ਇਹਨਾਂ ਨੂੰ ਪਬਲਿਕ ਹੈਲਥ ਪ੍ਰੋਗਰਾਮਸ ਦੇ ਉੱਪਰ ਖਰਚ ਕੀਤਾ ਜਾਵੇ। ਇਹ ਹੋਕਾ ਦਿੱਤਾ ਜਾ ਰਿਹਾ ਕਿ ਟਬੈਕੋ ਦੀ ਵਰਤੋਂ ਘਟਾਉਣ ਵਾਸਤੇ ਜਿਹੜੀਆਂ ਸਟ੍ਰੈਟਜੀਜ਼ ਨੇ, ਪ੍ਰੋਗਰਾਮਸ ਨੇ, ਇਹਨਾਂ ਪੈਸਿਆਂ ਦੀ ਵਰਤੋਂ ਉੱਥੇ ਕੀਤੀ ਜਾਵੇ। ਕੈਨੇਡਾ 'ਚ ਵਾਸੂ ਜੀ 4 million ਤੋਂ ਵੀ ਵੱਧ ਟਬੈਕੋ ਸਮੋਕਰਸ ਨੇ ਅਤੇ ਹਰ ਸਾਲ ਲਗਭਗ 46,000 ਕੈਨੇਡੀਅਨਸ ਤੰਬਾਕੂ ਦੀ ਵਰਤੋਂ ਕਰਕੇ ਹੋਣ ਵਾਲੀਆਂ ਬਿਮਾਰੀਆਂ ਕਾਰਨ ਆਪਣੀਆਂ ਜਾਨਾਂ ਗਵਾ ਦਿੰਦੇ ਨੇ
ਜੀ। ਤੇ ਇਸ ਪੂਰੇ ਮਾਮਲੇ ਨਾਲ ਸੰਬੰਧਿਤ ਵਿਜੇ ਜੀ ਇੱਕ ਜਿਹੜੀ ਬਹੁਤ ਵੱਡੀ ਹੈਡਲਾਈਨ ਇਹ ਵੀ ਬਣ ਰਹੀ ਹੈ ਕਿ ਤਕਰੀਬਨ $1 billion ਜਿਹੜੇ ਉਹ ਲੀਗਲ ਫੀਸ ਦੇ ਵਿੱਚ ਜਿਹੜੇ ਲੋਇਰ ਸੀਗੇ ਜਿਹਨਾਂ ਨੇ ਮੁਕੱਦਮੇ ਲੜੇ ਨੇ
ਜੀ,
ਟੋਟਲ ਮਿਲਾ ਮਿਲੂ ਕੇ $1 billion ਦੇ ਨੇੜੇ ਇਹਨਾਂ ਦੀ ਲੀਗਲ ਫੀਸ ਬਣ ਜਾਂਦੀ ਹੈ।
$909 million ਦੀ ਲੀਗਲ ਫੀ ਨੂੰ ਇਸ ਕਲਾਸ ਐਕਸ਼ਨ ਲੋਸੂਟ ਨੂੰ ਜਿਹਨਾਂ ਨੇ 30 ਸਾਲ ਲੜਿਆ ਉਹਨਾਂ ਵਾਸਤੇ ਮਨਜ਼ੂਰ ਕੀਤਾ ਗਿਆ ਪਿਛਲੇ ਹੀ ਹਫ਼ਤੇ, ਇਸੇ ਹੀ ਹਫ਼ਤੇ ਆਈ ਥਿੰਕ ਓਨਟੈਰੀਓ ਦੀ ਅਦਾਲਤ ਵੱਲੋਂ ਮਨਜ਼ੂਰੀ ਦਿੱਤੀ ਗਈ ਆ। ਉਹਨਾਂ 909 ਦੇ ਵਿੱਚੋਂ ਵਸੂ ਜੀ ਤਕਰੀਬਨ $900 million ਤੇ ਕਿਊਬੈਕ ਦੇ ਉਸੇ ਕਾਊਂਸਲ ਨੂੰ ਮਿਲਣਗੇ ਜਿਨ੍ਹਾਂ ਦੇ ਕਲਾਇੰਟਸ ਨੂੰ ਤਕਰੀਬਨ $4 billion ਮਿਲਣਾ, ਕਿਉਂਕਿ ਇਹਦੇ ਵੀ ਇੱਕ ਤਾਂ ਸੂਬਿਆਂ ਨੂੰ ਪੈਸੇ ਮਿਲਣੇ ਨੇ, ਜਿਹੜਾ $32 billion ਆ ਸੂਬਿਆਂ ਤੋਂ ਇਲਾਵਾ ਜਿਹੜੇ ਉਹ ਦੋ ਕਲਾਸ ਐਕਸ਼ਨ ਲੋਸੂਟ ਸੀਗੇ ਉਹਨਾਂ ਦੇ ਵਿੱਚ ਕੁਝ ਵਿਅਕਤੀ ਜਿਹੜੇ ਧਿਰ ਬਣੇ ਸੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਧਿਰ ਬਣੇ ਜਿਨ੍ਹਾਂ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਕਰਕੇ ਸਾਡਾ ਜਾਂ ਤਾਂ ਵਿਅਕਤੀ ਨੇ ਕਿਹਾ ਮੈਂ ਗੰਭੀਰ ਬਿਮਾਰ ਹੋਇਆ, ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਪਰਿਵਾਰ ਸਾਡੇ ਫੈਮਿਲੀ ਮੈਂਬਰ ਦੀ ਡੈਥ ਟਬੈਕੋ ਰਿਲੇਟਡ ਇਲਨੈਸ ਕਰਕੇ ਹੋਈ ਅਤੇ ਉਹਦੇ ਕਰਕੇ ਉਹਦੇ ਪਿੱਛੇ ਇਹ ਤੰਬਾਕੂ ਬਣਾਉਣ ਵਾਲੀਆਂ ਕੰਪਨੀਆਂ ਜ਼ਿੰਮੇਵਾਰ ਨੇ। ਸੋ $32 billion ਚੋਂ $4 billion ਉਹਨਾਂ ਕਲਾਇੰਟਸ ਨੂੰ ਮਿਲਣਾ ਅਤੇ ਉਹਨਾਂ ਕਲਾਇੰਟਸ ਦੇ ਬਿਹਾਫ 'ਤੇ ਕੇਸ ਲੜਨ ਵਾਲੇ ਵਕੀਲ ਨੂੰ $900 million ਦੀ ਲੀਗਲ ਫੀਸ ਦੀ ਮਨਜ਼ੂਰੀ ਆ। ਟੋਟਲ $909 million ਚੋਂ $900 million ਉਸੇ ਕਾਊਂਸਲ ਨੂੰ ਮਿਲਣਾ।
ਜਾਂ ਘਰ ਦੇ ਕਹਿੰਦੇ ਸੀ ਬੀ ਏ ਤੋਂ ਬਾਅਦ ਐਲ ਐਲ ਬੀ ਕਰ ਲਓ,
ਤਾਂਹੀਓ ਇੱਥੇ ਜਿਹੜੀ ਗੱਲ ਚੱਲਦੀ ਵਾ ਅਸੀਂ ਵੀ ਜੱਜਾਂ ਦੀ ਤਨਖਾਹ ਘੱਟ ਆ, ਆਪਾਂ ਪਿਛਲੇ ਦਿਨ ਕੀਤੀ ਸੀ ਨਾ ਗੱਲ ਵੀ ਵਕੀਲ ਬਣ ਕੇ ਜ਼ਿਆਦਾ ਦੇਰ ਇਜ਼ ਅ ਮੱਚ ਮੋਰ ਗ੍ਰੇਟਰ ਚਾਂਸ ਟੂ ਅਰਨ।
ਅਤੇ ਤਨਖਾਹ ਘੱਟ ਉਦੋਂ ਕਹੀ ਜਾ ਰਹੀ ਹੈ ਜਦੋਂ ਉਹ ਤਕਰੀਬਨ
4.25 lakh dollars
ਸਲਾਨਾ ਤੋਂ ਵੀ ਜ਼ਿਆਦਾ ਹੈ।
ਜੀ ਜੀ ਜੀ,
ਉਦੋਂ ਵੀ ਉਹ ਘੱਟ ਮੰਨੀ ਜਾਂਦੀ ਹੈ ਕਿਉਂਕਿ ਜਿਹੜੀ ਪ੍ਰਾਈਵੇਟ ਪ੍ਰੈਕਟਿਸ ਦੇ ਵਿੱਚ ਲੀਗਲ ਪ੍ਰੈਕਟਿਸ ਦੇ ਵਿੱਚ ਜ਼ਿਆਦਾ ਪੈਸੇ ਬਣਦੇ,
ਜਿਹੜੀ ਐਵਰੇਜ ਤਨਖਾਹ ਵਕੀਲ ਦੀ ਹੈ ਪ੍ਰਾਈਵੇਟ ਪ੍ਰੈਕਟਿਸ 'ਚ ਉਹ $7,10,000 ਸਾਲ ਦੀ।
ਹਾਂਜੀ
ਜੀ, ਵਾਸੂ ਜੀ ਅੱਛਾ ਐਂ ਕਰੀਏ ਬ੍ਰੇਕ ਲਈਏ ਛੋਟੀ ਜਿਹੀ,
ਇੱਕ ਚੰਗੇ ਸੀਨੀਅਰ
ਚੰਗੇ ਸੀਨੀਅਰ ਵਕੀਲ ਦੀ, ਜੀ ਜੀ ਜੀ, ਜਿਵੇਂ ਜੌਲੀ ਐਲ ਐਲ ਬੀ ਦੇ ਵਿੱਚ ਖਰਾਨਾ ਸਾਹਿਬ
ਸਰਟਨ ਪਰਸੈਂਟਾਈਲ ਮੇਰੇ ਖਿਆਲ ਟੌਪ 10% ਦੀ ਉਹ ਗੱਲ ਕਰ ਰਹੇ ਸੀ, ਐਵਰੇਜ ਨਹੀਂ,
ਐਵਰੇਜ ਨਹੀਂ ਸੀ,
ਐਵਰੇਜ ਤਾਂ ਯਾਰ ਫਿਰ ਸਾਰੇ ਹੀ ਫਿਰ ਗੱਲ ਚੱਲੀਏ ਫਿਰ
ਫਿਰ ਵਕੀਲ ਪੋਲੀਟੀਸ਼ੀਅਨ ਕਿਉਂ ਬਣਨ?
ਨਹੀਂ ਨਹੀਂ ਉਹ ਬਣਨ,
ਉਹ ਬਣਨ, ਨਹੀਂ ਨਹੀਂ ਜੇ ਐਵਰੇਜ ਤਨਖਾਹ ਨਹੀਂ ਹੋਵੇ
ਮਿਊਨਿਸਪਲ ਪੋਲੀਟੀਸ਼ਨ।
ਹਾਂ ਅੱਛਾ ਅੱਛਾ ਠੀਕ ਹੈ। ਵਾਸੂ ਜੀ ਪੀ ਬੀ ਓ ਦੀ ਰਿਪੋਰਟ ਆਈ ਹੈ ਇੱਕ।
ਅੱਛਾ ਜੀ,
ਪੀ ਬੀ ਓ ਆਪਣੀ ਰਿਪੋਰਟ 'ਚ ਕਹਿੰਦੇ ਨੇ ਵੀ ਸਰਕਾਰੀ ਫੈਡਰਲ ਸਰਕਾਰ ਦਾ ਜਿਹੜਾ ਪੇਰੋਲ ਐਕਸਪੈਂਸ ਹੈਗਾ 2024-2025 ਵਿੱਤੀ ਵਰ੍ਹੇ ਦਾ ਉਹ $71.1 billion ਰਿਹਾ ਹੈ। ਸੋ ਜਿਹੜਾ ਫਾਈਨੈਂਸ਼ੀਅਲ ਈਅਰ ਇਸ ਸਾਲ 31 March ਨੂੰ ਖਤਮ ਹੋ ਚੁੱਕਾ ਉਹਦੇ ਵਿੱਚ $71 billion ਤਨਖਾਹਾਂ ਦੇ ਵਿੱਚ ਫੈਡਰਲ ਸਰਕਾਰ ਨੇ ਖਰਚੇ ਨੇ ਤਨਖਾਹਾਂ ਅਤੇ ਬੈਨੀਫਿਟਸ 'ਚ। ਜੇ ਇਹਨੂੰ ਪਿਛਲੇ ਸਾਲ ਨਾਲ ਕੰਪੇਅਰ ਕਰੀਏ ਤਾਂ ਇਹ $1.5 billion ਦਾ ਵਾਧਾ ਹੈ। ਹੈਰਾਨੀ ਵਾਲੀ ਗੱਲ ਇਹ ਆ, ਪੀ ਬੀ ਓ ਨੇ ਆਪਣੀ ਇਸ ਰਿਪੋਰਟ 'ਚ ਆਖਿਆ ਕਿ ਇਹ ਜਿਹੜਾ ਐਕਸਪੈਂਸ ਹੈ ਇਸ ਦੇ ਬਾਵਜੂਦ ਵਧਿਆ ਕਿ ਪਿਛਲੇ ਸਾਲ ਸਰਕਾਰ ਨੇ ਆਪਣੇ ਤਕਰੀਬਨ 10,000 ਕਾਮਿਆਂ ਦੀ ਛਾਂਟੀ ਵੀ ਕੀਤੀ ਆ। ਅੱਗੇ ਗੱਲ ਇਹ ਵੀ ਆਉਂਦੀ ਹੈ ਐਨਾਲਿਸਿਸ 'ਚ ਕਿ ਜੇ ਆਉਂਦੇ ਸਮੇਂ ਦੇ ਵਿੱਚ ਕਾਮਿਆਂ ਦੀ ਗਿਣਤੀ ਜੇ ਘਟਾ ਵੀ ਦਿੱਤੀ ਜਾਏਗੀ ਪੇਰੋਲ ਦਾ ਖਰਚਾ ਤਾਂ ਵੀ ਵਧਣ ਦਿਆ ਸਾਰ ਨੇ। ਸੋ ਗੱਲ ਕਰਦੇ ਹਾਂ ਵਾਸੂ ਜੀ ਕਿ ਪੀ ਬੀ ਓ ਨੇ ਇਹ ਵੀ ਕਿਹਾ ਕਿ ਜਿਹੜਾ ਨਵਾਂ ਐਨਾਲਿਸਿਸ ਆ ਇਹ ਜ਼ਿਆਦਾ ਸਟੀਕ ਤਰੀਕੇ ਨਾਲ ਨੰਬਰਸ ਨੂੰ ਮੁਲਾਜ਼ਮਾਂ ਦੀ ਗਿਣਤੀ ਨੂੰ ਫੈਕਟਰ ਇਨ ਕਰਦਾ
ਹੋਏਗਾ। ਪਰ ਇਹਦੇ ਵਿੱਚ ਜੋ ਵਾਧੇ ਕੀਤੇ ਜਾਣੇ ਨੇ ਡਿਫੈਂਸ ਸਪੈਂਡਿੰਗ ਦੇ ਵਿੱਚ ਜੋ ਇਨਕਰੀਜ਼ ਹੈ ਉਹ ਫੈਕਟਰ ਇਨ ਕੀਤੇ ਹੀ ਨਹੀਂ,
ਉਹ ਕੀਤੇ ਨਹੀਂ,
ਸੋ ਜਿਹੜੇ ਮੋਟੇ ਮੋਟੇ ਖਰਚੇ ਹੋਣੇ ਨੇ ਉਹ ਤਾਂ ਇਸ ਰਿਪੋਰਟ ਦਾ ਹਿੱਸਾ ਹੈਗੇ ਹੀ ਨਹੀਂ।
ਜੀ ਜੀ,
ਮਤਲਬ ਪੀਬੀਓ ਦੀ ਸਮਝ ਨਹੀਂ ਆਉਂਦੀ ਇਹ ਰਿਪੋਰਟਾਂ ਇੱਦਾਂ ਦੀਆਂ ਬਣਾਉਂਦੇ ਕਿਉਂ ਨੇ,
ਕਿਉਂ ਨੇ।
ਸੋ ਪਹਿਲਾਂ ਜਿਹੜੀ ਇਹਨਾਂ ਨੇ ਹਾਲ ਹੀ ਵਿੱਚ ਰਿਪੋਰਟ ਜਾਰੀ ਕੀਤੀ ਆ ਵੀ ਸਾਨੂੰ ਕਿੰਨੇ ਵੱਧ ਘਰ ਚਾਹੀਦੇ ਨੇ ਅਗਲੇ ਇੱਕ ਦਹਾਕੇ ਦੇ ਵਿੱਚ, ਉਹ ਰਿਪੋਰਟ ਤਾਂ CMHC ਵਾਲੇ ਵੀ ਬਣਾਉਂਦੇ ਆ, ਤੇ ਜਿਹੜਾ ਇਹਨਾਂ ਨੇ ਨੰਬਰ ਕੱਢਿਆ ਉਹ CMHC ਤੋਂ ਬਿਲਕੁਲ ਹੀ ਵੱਖਰਾ ਹੈ,
ਬਹੁਤ ਜ਼ਮੀਨ
ਅਸਮਾਨ ਦਾ ਫਰਕ ਹੈ, ਡੇਢੇ ਦਾ ਫਰਕ ਹੈ।
ਜਿਹੜੇ ਵਾਸੂ ਜੀ ਤੁਸੀਂ ਇਹ ਗੱਲ ਕੀਤੀ ਹੈ ਕਿ ਇੱਕ ਤਾਂ ਕੈਨੇਡੀਅਨ ਆਰਮਡ ਫੋਰਸਿਸ ਦੇ ਮੈਂਬਰਸ ਦੀਆਂ ਵਧੀਆਂ ਤਨਖਾਹਾਂ 'ਚ ਫੈਕਟਰ ਨਹੀਂ ਕੀਤੀਆਂ, ਦੂਜਾ ਜਿਹੜਾ ਹੁਣ ਕੰਪ੍ਰੀਹੈਂਸਿਵ ਐਕਸਪੈਂਡੀਚਰ ਰਿਵਿਊ ਵਿੱਢਿਆ ਹੋਇਆ ਜਿਹਦੀ ਲੰਘੇ ਕੱਲ੍ਹ ਡੈਡਲਾਈਨ ਸੀ, ਮਨਿਸਟਰੀਆਂ ਨੂੰ ਕਿਹਾ ਹੋਇਆ ਕਿ ਅਗਲੇ 3 ਸਾਲਾਂ ਤੱਕ ਤੁਸੀਂ 15% ਆਪਣੇ ਖਰਚੇ ਬਚਾਉਣੇ ਨੇ, ਜਿਹਦੇ ਵਿੱਚੋਂ 7.5% ਦੀਆਂ ਸੇਵਿੰਗ ਤਾਂ ਆਹ ਇਸ ਕਰੰਟ ਵਿੱਤੀ ਵਰੇ ਦੇ ਵਿੱਚ ਹੀ ਕਰਨੀਆਂ ਨੇ। ਆ ਕਰੰਟ ਵਿੱਤੀ ਵਰਾ ਵੀ 6 ਮਹੀਨੇ ਪੁਰਾਣਾ ਤੇ ਹੋ ਚੱਲਿਆ,
ਮਤਲਬ ਕਰੰਟ ਮੁੱਕ ਚੱਲਿਆ,
ਉਹਦਾ ਕਰੰਟ ਮੁੱਕ ਚੱਲਿਆ। ਸੋ ਜਿਹੜੇ ਬਾਕੀ ਦੇ 6 ਮਹੀਨੇ ਨੇ ਕਿ ਉਹਦੇ ਵਿੱਚ 7.5% ਦੀਆਂ ਸੇਵ, ਸੋ ਉਹਨਾਂ ਨੂੰ ਵੀ ਫੈਕਟਰ ਨਹੀਂ ਕੀਤਾ ਗਿਆ। ਸੋ ਇੱਕ ਤਰ੍ਹਾਂ ਕਿ ਇਹ ਕਹਿ ਲਓ ਵੀ ਜਿਹੜੀ ਇਹ ਰਿਪੋਰਟ ਹੈ ਇਹਨੇ ਕਾਗਜ਼ਾਂ ਦਾ ਢਿੱਡ ਤੇ ਭਰ ਦਿੱਤਾ, ਪਰ ਅਦਰਵਾਈਜ਼ ਇਹ ਬਹੁਤ ਹੀ ਛੇਤੀ ਇਸ ਰਿਪੋਰਟ ਦੇ ਨੰਬਰਸ ਉਹ ਨਿਰਾਧਾਰ ਹੋ ਜਾਣਗੇ।
ਸੋ ਹੁਣ ਪਤਾ ਨਹੀਂ, ਕਿਉਂਕਿ ਦੇਖੋ ਨਾ ਵੀ ਜਿਹੜੇ ਖਰਚੇ ਹੋਣੇ ਆ ਉਹ ਵੀ ਫੈਕਟਰ ਨਹੀਂ ਕੀਤੇ, ਜਿਹੜੀਆਂ ਸੇਵਿੰਗ ਸਰਕਾਰ ਕਹਿੰਦੀ ਅਸੀਂ ਦਾਅਵਾ ਕਰਦੀ ਅਸੀਂ ਕਰਾਂਗੇ ਉਹ ਵੀ ਫੈਕਟਰ ਨਹੀਂ ਕੀਤੀਆਂ। ਸੋ ਫਿਰ ਕਰੀਏ ਸਾਂਝੇ ਨੰਬਰ ਕੇ ਰਹਿਣ ਦੀ,
ਕਰ ਦਿੰਦੇ ਆ ਚਲੋ,
ਉਹਨਾਂ ਨੇ ਹੁਣ ਇੰਨੀ ਮਿਹਨਤ ਕੀਤੀ ਆ ਪੀਬੀਓ ਵਾਲਿਆਂ ਨੇ। ਸੋ ਇਹ ਕਹਿ ਰਹੇ ਨੇ ਕਿ
ਆਪ ਵੀ ਤਾਂ ਪੜ੍ਹਿਆ ਰਾਤੀ 11:30 ਮੈਂ 11:30 ਪੜ੍ਹ ਰਿਹਾ ਸੀ ਰਾਤੀ ਬੈਠਾ, ਇਹ ਕਿਉਂ ਨਹੀਂ ਸ਼ੇਅਰ ਕਰਾਂਗੇ ਵੈਸੇ ਜੀ।
ਚਲੋ ਠੀਕ ਹੈ ਬਈ, ਫਿਰ ਨਹੀਂ, ਫਿਰ ਮੈਂ ਸਾਰੀਆਂ ਆਪਣੀਆਂ ਗੱਲਾਂ ਵਾਪਸ ਲੈਣਾ ਜੀ, ਖੇਮਾ ਦਾ ਮੈਂ ਜਾਚਕ ਹਾਂ, ਅਤੇ ਇਹ ਤਾਂ ਮਿਹਨਤ ਹੋਈ ਹੈ ਜੀ ਬਹੁਤ ਰਿਪੋਰਟ 'ਤੇ, ਮਲਟੀਪਲ ਲੈਵਲਸ 'ਤੇ ਮਿਹਨਤ ਹੋਈ ਹੈ। ਸੋ ਪਲੀਜ਼ ਤੁਸੀਂ ਵੀ ਸਾਰੇ ਫਿਰ ਢੱਕ ਕੇ ਸੁਣੋ ਜੀ ਇਹ ਰਿਪੋਰਟ ਪੂਰੀ ਧਿਆਨ ਨਾਲ। ਸੋ ਇਹਨਾਂ ਨੇ ਇਹ ਕਿਹਾ ਕਿ ਵੀ ਜੇ ਅਸੀਂ ਆਪਣੇ ਸਟਾਫਿੰਗ ਲੈਵਲਸ ਦੇ ਉੱਤੇ ਕੋਈ ਕੰਟਰੋਲ ਨਹੀਂ ਕਰਦੇ,
ਹਾਂਜੀ
ਸਰਕਾਰ, ਤੁਸੀਂ ਇਹ ਅਸਿਊਮ ਕਰੋ ਵੀ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਕੈਨੇਡਾ ਵੀ ਸਰਕਾਰ ਹੈਗੀ ਨਹੀਂ ਸੀ,
ਇਹ ਅਸਿਊਮ ਕਰਨਾ ਔਖਾ ਨਹੀਂ,
ਅਸਿਊਮ ਕਰਨਾ ਔਖਾ ਨਹੀਂ ਹੈ ਯਾ। ਸੋ ਤੁਸੀਂ ਮੰਨ ਲਓ ਵੀ ਸਰਕਾਰ ਨਹੀਂ ਸੀ, ਕੁਝ ਨਹੀਂ ਕੀਤਾ ਜਾ ਰਿਹਾ, ਨਾ ਖਰਚੇ ਵੱਧ ਰਹੇ ਨੇ ਤੇ ਨਾ ਹੀ ਸੇਵਿੰਗਸ ਵੱਧ ਰਹੀਆਂ ਨੇ, ਤਾਂ ਇਸੇ ਤਰ੍ਹਾਂ ਜੇ ਅਸੀਂ ਪੇਰੋਲ ਦੇ ਉੱਤੇ ਖਰਚੇ ਆਪਣੇ ਵਧਾਉਂਦੇ ਰਹੇ, ਸਟਾਫਿੰਗ ਲੈਵਲਸ ਵੱਧਦੇ ਰਹੇ, ਤਾਂ 2029-30 ਤੱਕ ਪੀਬੀਓ ਕਹਿ ਰਹੇ ਨੇ ਕਿ ਸਾਡਾ ਪੇਰੋਲ ਦਾ ਖਰਚਾ ਵੱਧਦਾ ਵੱਧਦਾ 76.2 ਬਿਲੀਅਨ ਤੇ ਪਹੁੰਚ ਜਾਏਗਾ, ਜਿਹੜਾ 2024-25 ਦੇ ਵਿੱਚ 71.1 ਬਿਲੀਅਨ ਡਾਲਰ ਤੇ ਪਹੁੰਚਿਆ ਸੀ,
ਮਤਲਬ ਕਿ 5.1 ਬਿਲੀਅਨ ਡਾਲਰ ਦਾ ਵਾਧਾ ਹੋ ਜਾਏਗਾ,
ਵਾਧਾ ਹੋ ਜਾਏਗਾ
ਅਗਲੇ 3 ਸਾਲਾਂ 'ਚ।
ਤੇ ਇਹਨਾਂ ਨੇ ਮਾਰਚ ਵਿੱਚ ਵੀ ਵਿਜੇ ਜੀ ਇੱਦਾਂ ਦੀ ਇੱਕ ਰਿਪੋਰਟ ਬਣਾਈ ਸੀ ਪੀਬੀਓ ਨੇ,
ਆਹੋ,
ਤੇ ਉਦੋਂ ਉਹਦੇ ਨਾਲ ਵੀ ਇਹਨਾਂ ਦੀ ਜਿਹੜੀ 2029-30 ਦੀ ਪ੍ਰੋਜੈਕਸ਼ਨ ਆ ਉਹ 2% ਵੱਧ ਗਈ,
2% ਵੱਧ ਗਈ ਆ। ਤੇ ਬਸ ਜੀ ਇਹ 'ਚ ਇਹ ਵੀ ਕਿਹਾ ਗਿਆ ਕੁਝ ਮਾਹਰਾਂ ਦਾ, ਐਨਾਲਿਸਟ ਦਾ ਇਹ ਕਹਿਣਾ ਕਿ ਭਾਵੇਂ ਲੋਅਰ ਲੈਵਲ ਜੋਬਸ ਜੇ ਇਲੀਮੀਨੇਟ ਵੀ ਕਰ ਦਿੱਤੀਆਂ ਜਾਂਦੀਆਂ ਨੇ, ਸਰਕਾਰੀ ਫੈਡਰਲ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਜੇ ਘਟਾ ਦਿੱਤੀ ਜਾਂਦੀ ਆ, ਲੋਅਰ ਲੈਵਲ ਜੋਬਸ ਦੀ ਇਲੀਮੀਨੇਸ਼ਨ ਦਾ ਨੈਸੇਸਰੀਲੀ ਇਹ ਮਤਲਬ ਨਹੀਂ ਹੋਏਗਾ ਕਿ ਜਿਹੜੀ ਟੋਟਲ ਵੇਜਿਸ ਦਾ ਅਮਾਊਂਟ ਆ ਉਹ ਘਟੇਗਾ, ਕਿਉਂਕਿ ਵੱਧ ਸੈਲਰੀਜ਼, ਇਨਫਲੇਸ਼ਨ ਤੇ ਜਿਹੜੀ ਰੇਜਿਸ ਮਿਲਣਗੀਆਂ ਮੁਲਾਜ਼ਮਾਂ ਨੂੰ ਉਹਦੇ ਕਰਕੇ ਜ਼ਿਆਦਾਤਰ ਓਵਰਆਲ ਕੋਸਟ ਵੱਧ ਸਕਦੀ ਹੈ। ਇੱਕ ਹੋਰ ਨੰਬਰ ਜਿਹੜਾ ਹਾਈਲਾਈਟ ਹੁੰਦਾ, 2028-29 ਤੱਕ ਐਵਰੇਜ ਕੋਸਟ ਆਫ ਅ ਫੁੱਲ ਟਾਈਮ ਇਕੁਇਵਲੈਂਟ ਇੰਪਲੋਈ ਉਹ ਵਾਸੂ ਜੀ ਵੱਧ ਕੇ 1,39,400 ਹੋ ਜਾਣੀ ਆ,
ਜੇ ਪੈਨਸ਼ਨ ਤੇ ਬੈਨੀਫਿਟ ਇੰਕਲੂਡ ਕਰੋਗੇ
ਉਹ ਨੰਬਰ ਫਿਰ ਕਿੱਥੇ ਜਾਂਦਾ,
1,72,000 ਤੇ। ਸੋ ਬਾਏ 2028-29
ਸੋ ਫੈਡਰਲ ਸਰਕਾਰ ਦਾ ਹਰ ਫੁੱਲ ਟਾਈਮ ਜਿਹੜਾ ਵੀ ਕੋਈ ਮੁਲਾਜ਼ਮ ਇਕੁਅਲ ਟੂ ਅ ਫੁੱਲ ਟਾਈਮ ਇੰਪਲੋਈ ਹੈਗਾ ਉਹਦੀ ਐਵਰੇਜ 2028-29 ਜੋ ਕਿ ਹੁਣ ਤੋਂ ਵਾਸੂ ਜੀ ਬਸ 2 ਸਾਲ ਹੀ ਦੂਰ ਆ,
ਕਿਉਂਕਿ ਬਹੁਤ ਦੂਰ ਆ,
ਆਪਾਂ 25-26 ਵਰੇ ਦੇ ਵਿੱਚ ਆ ਹੁਣ, ਅਗਲਾ ਵਰਾ 26-27 ਉਹ ਤੋਂ ਬਾਅਦ ਨਹੀਂ 3 ਸਾਲ ਹੋ ਗਿਆ, ਉਹ ਤੋਂ ਬਾਅਦ 27-28 ਫਿਰ 28-29 ਉਹਦੇ ਵਿੱਚ ਵਾਸੂ ਜੀ, ਮਤਲਬ ਐਵਰੇਜ ਆਫ ਐਵਰੀ ਇਕੁਅਲ ਐਂਡ ਫੁੱਲ ਟਾਈਮ ਇੰਪਲੋਈ 1,39,400 ਐਂਡ ਲਾਈਕ ਯੂ ਮੈਂਸ਼ਨਡ ਕਿ ਜੇ ਪੈਨਸ਼ਨਾਂ ਤੇ ਬੈਨੀਫਿਟ ਇੰਕਲੂਡ ਕਰ ਲਈਏ $1,72,000 ਦਾ ਇੱਕ ਫੈਡਰਲ ਮੁਲਾਜ਼ਮ ਔਨ ਐਵਰੇਜ ਪੈਣਾ।
ਹਾਂਜੀ, ਤੇ ਇਸੇ ਤਰ੍ਹਾਂ ਜਿਹੜੀ ਆ ਫੈਡਰਲ ਸਪੈਂਡਿੰਗ ਜੇ ਪਬਲਿਕ ਸਰਵੈਂਟਸ ਤੇ ਵੱਧਦੀ ਰਹਿੰਦੀ ਆ, ਇਹਦੇ ਨਾਲ ਅਗਲੇ 5 ਸਾਲਾਂ ਦੇ ਵਿੱਚ ਕਿਊਮੂਲੇਟਿਵਲੀ ਜਿਹੜਾ ਸਰਕਾਰ ਦਾ ਵਿੱਤੀ ਘਾਟਾ ਹੈ, ਫਿਸਕਲ ਡੈਫਿਸਿਟ, ਉਹਦੇ ਵਿੱਚ $8.5 ਬਿਲੀਅਨ ਹੋਰ ਜੁੜ ਜਾਣਗੇ, $8.5 ਬਿਲੀਅਨ ਸਰਕਾਰ ਦੇ ਕੀ ਵਿੱਤੀ ਸਾਡਾ ਵਿੱਤੀ ਘਾਟਾ ਸਾਰਿਆਂ ਦਾ, ਟੈਕਸ ਪੇਅਰਸ ਦਾ। ਸੋ ਉਹਦੇ ਵਿੱਚ $8.5 ਬਿਲੀਅਨ ਹੋਰ ਜੁੜਨਗੇ, ਬਟ ਅਗੇਨ ਇਹਦੇ ਵਿੱਚ ਇਹ ਡਿਸਕਲੇਮਰ ਬਹੁਤ ਵੱਡਾ ਹੈ ਕਿ ਸਰਕਾਰ ਨੇ ਹੁਣ ਦਾਅਵੇ ਕੀਤੇ ਨੇ ਕਿ ਅਸੀਂ ਬਹੁਤ ਸਾਰੀਆਂ ਸੇਵਿੰਗਸ ਕਰਕੇ ਦਿਖਾਵਾਂਗੇ, ਤੇ ਉਹਨਾਂ ਨੇ ਅਗਲੇ 2028-29 ਤੱਕ ਉਹਨਾਂ ਨੇ ਕਿਹਾ ਵੀ ਅਸੀਂ ਆਪਣੀਆਂ ਜਿਹੜੇ ਖਰਚੇ ਨੇ ਉਹ 15% ਘਟਾਵਾਂਗੇ। ਇਹ ਟਾਰਗੇਟਸ ਦਿੱਤੇ ਗਏ ਨੇ ਸਾਰੇ ਡਿਪਾਰਟਮੈਂਟਸ ਨੂੰ, ਸਾਰੀਆਂ ਮਿਨਿਸਟਰੀਆਂ ਨੂੰ। ਸੋ ਸਰਕਾਰ ਉਹਦੇ ਵਿੱਚ ਕਿਸ ਹੱਦ ਤੱਕ ਕਾਮਯਾਬ ਹੁੰਦੀ ਹੈ, ਪਲੱਸ ਜਿਹੜੇ ਹੁਣ ਡਿਫੈਂਸ ਦੇ ਉੱਤੇ ਤੇ ਹੋਰ ਜਿਹੜੇ ਅਸੀਂ ਵੱਧ ਖਰਚੇ ਕਰਨੇ ਨੇ,
ਕਰੈਕਟ,
ਪਲੱਸ ਜੋ ਸਾਡੇ ਰੈਵਨਿਊ ਦੇ ਵਿੱਚ ਗਿਰਾਵਟ ਆਉਣੀ ਹੈ ਬਿਕੋਜ਼ ਆਫ ਸਮ ਟੈਕਸ ਐਗਜ਼ੈਂਪਸ਼ਨ ਜੋ ਕਾਰਬਨ ਟੈਕਸ ਵਗੈਰਾ ਹਟਾਇਆ, ਸੋ ਉਹਦੇ ਨਾਲ ਸਾਰਾ ਹੁਣ ਕੀ ਪ੍ਰਭਾਵ ਪੈਂਦਾ ਉਹ ਕਾਫੀ ਸਥਿਤੀ ਕਲੀਅਰ ਹੋਏਗੀ ਜਦੋਂ ਬਜਟ ਪ੍ਰੈਜੈਂਟ ਕੀਤਾ ਜਾਣਾ।
ਕਿਸ ਕਰਵਟ ਬੈਠੇਗਾ ਵਿਚਾਰਾ, ਬੈਠ ਵੀ ਪਾਏਗਾ ਕਿ ਨਹੀਂ?
ਹਾਂ, ਉਹ ਕਹੇ ਵੀ ਮੈਂ
ਫੋੜੇ ਹੋ ਗਏ ਨੇ ਉਹ ਜੀ, ਡੈਫਿਸਿਟ ਵਾਲੇ ਫੋੜੇ ਜੀ ਜੀ,
ਦਰਦ ਹੁੰਦਾ ਵੀ ਮੈਂ ਬਹਿ ਨਹੀਂ ਸਕਦਾ
ਜੀ,
ਤੇ ਸੋ ਉਹ ਵੀ ਪੋਸਿਬਿਲਿਟੀ ਹੈ। ਸੋ ਪਤਾ ਲੱਗੇਗਾ ਜਦੋਂ ਸੈਸ਼ਨ ਰਿਜ਼ਿਊਮ ਹੋਏਗਾ।
WhatsApp ਤੇ ਮੈਨੂੰ ਮੈਸੇਜ ਆਇਆ ਕਿ ਪੌਲ ਜੀ ਦਾ, ਉਹਨੇ ਮੈਨੂੰ ਲੱਗਦਾ ਵੀ ਵਾਸੂ ਜੀ ਆਪਣੇ ਸਕੂਲ ਦੇ ਇੰਟੈਲੀਜੈਂਟ ਸ਼ਰਾਰਤੀ ਤੇ ਰੌਣਕੀ ਬੱਚਾ ਹੋਣਾ।
ਨਹੀਂ, ਤੁਸੀਂ ਮੈਸੇਜ ਅੱਧਾ ਪੜਿਆ, ਇੱਦਾਂ ਨਾ ਕਰਿਆ ਕਰੋ। ਉਹਨਾਂ ਨੇ ਲਿਖਿਆ ਵਿਜੇ ਤੇ ਵਾਸੂ ਦੋਨੋਂ, ਕਹਿੰਦੇ ਮੈਨੂੰ ਲੱਗਦਾ ਸਕੂਲ ਦੇ ਇੰਟੈਲੀਜੈਂਟ ਸ਼ਰਾਰਤੀ ਤੇ ਰੌਣਕੀ ਬੱਚੇ ਹੋਣੇ। ਸ਼ਰਾਰਤੀ ਤੇ ਰੌਣਕੀ ਚਲੋ ਮੰਨ ਲੈਂਦੇ ਆ,
ਇੰਟੈਲੀਜੈਂਟ
ਸਬਜੈਕਟਿਵ ਗੱਲ,
ਹਾਂ ਸਬਜੈਕਟਿਵ ਗੱਲ ਆ। ਯਾ ਯਾ, ਇਹ ਤਾਂ ਮੇਰੇ ਮੰਮੀ ਮੁਤਾਬਕ ਮੈਂ ਸੋਹਣਾ ਵੀ ਦੁਨੀਆ ਸਭ ਤੋਂ ਵੱਧ, ਦੁਨੀਆ ਸਭ ਤੋਂ ਵੱਧ।
ਆਂਟੀ ਜੀ ਸਹੀ ਕਹਿੰਦੇ ਨੇ।
ਤੇ ਬਸ ਜੀ, WhatsApp ਤੇ ਹੋਰ ਵੀ ਕਈ ਸੁਨੇਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਮੌਂਟੀ ਜੱਸਲ ਜੀ ਦਾ ਮੈਸੇਜ ਆਇਆ ਸੀ
ਜੀ,
ਕਹਿੰਦੇ ਵੀ ਤੁਹਾਡੀਆਂ ਗੱਲਾਂ ਤੋਂ ਲੱਗਦਾ ਵੀ ਵਿਜੇ ਜੀ ਵਾਸੂ ਜੀ ਤੋਂ ਬਹੁਤ ਜ਼ਿਆਦਾ ਜਿੱਦਾਂ ਉਮਰ ਦਰਾਜ਼ ਨੇ, ਜਿਹਦੇ ਮੇਰੇ ਬਹੁਤ ਵੱਡੇ ਨੇ। ਵੀ ਤੁਸੀਂ ਕਿਹਾ ਵੀ ਜਦੋਂ ਵਾਸੂ ਜੀ ਰਿੜਦੇ ਹੁੰਦੇ ਸੀ ਉਦੋਂ ਵਿਜੇ ਜੀ ਟੀਨੇਜਰ ਸੀਗੇ, ਨਹੀਂ ਏਦਾਂ ਦੀ ਗੱਲ ਹੈ ਨਹੀਂ, ਉਹ ਟੈਕਨੀਕਲ ਨੁਕਤਾ ਸੀ। 2 ਸਾਲਾਂ ਦਾ ਹੀ ਫਰਕ ਹੈ ਜੀ ਸਾਡੀ
ਆਪਸ ਦੇ ਵਿੱਚ, ਜੀ ਜੀ ਬਹੁਤ
2 ਸਾਲਾਂ ਦਾ ਫਰਕ ਹੈ। ਵਿਜੇ ਜੀ ਮੇਰੇ ਤੋਂ 2 ਸਾਲ ਵੱਡੇ ਨੇ
ਜੀ,
2 ਸਾਲ ਤੇ 1 ਮਹੀਨਾ।
ਵਾਸੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ,
ਥੈਂਕ ਯੂ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਮੰਗਲਵਾਰ ਨੂੰ ਤੁਹਾਨੂੰ ਮੁਲਾਕਾਤ ਹੋਏਗੀ। ਹੈਵ ਅ ਨਾਈਸ ਲੌਂਗ ਵੀਕਐਂਡ।
ਥੈਂਕ ਯੂ ਵਿਜੇ ਜੀ, ਯੂ ਐਸ ਵੈਲ, ਥੈਂਕ ਯੂ,
ਬਹੁਤ ਬਹੁਤ ਧੰਨਵਾਦ।